ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਵਿਖ ਫੈਲ।
ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਵਿਖ ਫੈਲ। ਦੇਖੋ ਨਾਮ ਨਾਲ ਹੋਮੇ ਦਾ ਕੋਈ ਇਲਾਜ ਨਹੀਂ। ਜਦ ਹੋਮੇ ਨਾਵੇ ਨਾਲ ਵਿਰੋਧ ਹੈ, ਸਿੱਧਾ ਡਾਇਰੈਕਟ ਨਾਮ ਨਹੀਂ ਜਪਿਆ ਜਾ ਸਕਦਾ ਜੇ ਹੋਮੇ ਹੋਵੇ। ਹੋਮੇ ਨਾਵਾਂ ਨਾਲ ਵਿਰੋਧ ਦਾ ਮਤਲਬ ਹੈ ਨਾਮ, ਉੱਥੇ ਨਾਮ ਦੀ ਐਂਟਰੀ ਉਹ ਨਹੀਂ ਜਿੰਨਾ ਚਿਰ ਹੋਮੇ ਆ ਉੱਥੇ ਨੇੜੇ। ਹੋਮੇ ਕਿਵੇਂ ਜਾਵੇ? ਹੋਮੇ ਜਾ ਜਾਊਗੀ ਤਾਂ ਨਾਮ ਆਊਗਾ। ਹੋਮੇ ਨਾਮ ਦਾ ਵਿਰੋਧ ਕਰਦੀ ਹੈ ਨਾ। ਇੱਕੋ ਹੀ ਸੀਟ 'ਤੇ ਦੋ ਬੈਠੇ ਨੇ, ਉਹ ਕੁਰਸੀ ਹੋਮੇ ਕੋਲ ਹੈ। ਮਨ ਮਹਾਵਾਸੀ ਰਾਜਾ, ਜਿਹੜਾ ਮਨ ਮਹਾਵਾਸੀ ਰਾਜਾ ਉਹ ਕੁਰਸੀ 'ਤੇ ਮਨ ਹੰਕਾਰੀ ਬੈਠਾ। ਕੁਰਸੀ ਜਿੰਨਾ ਚਿਰ ਖਾਲੀ ਹੋਊ ਨਹੀਂ, ਮਨ ਸਰੈਂਡਰ ਨਹੀਂ ਕਰੂ ਆਪਣੇ ਆਪ ਨੂੰ, ਮਨ ਜਿੱਤਿਆ ਨਹੀਂ ਜਾਊ ਜਾਂ ਭੱਜ ਨਹੀਂ ਜਾਊ। ਰਾਜਾ ਇੱਕ ਹੈ ਬੈਠਾ ਕਿਲੇ 'ਚ, ਜਾਂ ਤਾਂ ਕਿਲਾ ਛੱਡ ਜਾਵੇ ਭੱਜ ਜਾਵੇ, ਇਹ ਹੱਥ ਖੜ੍ਹੇ ਕਰਕੇ ਸਰੈਂਡਰ ਹੋ ਜਾਵੇ, ਉਹ ਤਾਂ ਬਾਅਦ ਫੌਜਾਂ ਦੇ ਸਾਹਮਣੇ ਹੋਊਗਾ। ਉਹ ਰਾਜਾ ਨਹੀਂ ਆ ਕੇ ਉਹਨੂੰ ਉਠਾਲੂਗਾ,
ਸਰੈਂਡਰ
ਫੌਜਾਂ ਹੀ ਭਜਾਉਣਗੀਆਂ ਉਹਨੂੰ, ਫੌਜਾਂ ਹੀ ਕਰਨਗੀਆਂ ਪੂਰੇ। ਜਿਹੜੇ ਗੁਣ ਨੇ, ਗੁਣਾਂ ਦੀਆਂ ਫੌਜਾਂ ਨੇ, ਉਹਨੇ ਹੋਮੇ ਨੂੰ ਭਜਾਉਣਾ। ਹੋਮੇ ਦੇ ਨਾਲ ਉਗਣ ਦੀ ਫੌਜ ਹੈ, ਨਾਮ ਦੇ ਪੂਰੇ ਗੁਣ ਲੜਦੇ ਨੇ, ਗੁਣ ਉਗਣਾਂ ਦੀ ਲੜਾਈ ਹੈ। ਜਾਂ ਗੁਣਾਂ ਦਾ ਗਾਇਨ ਹੋਣਾ ਨਾ ਕਿਲੇ ਦੇ ਵਿੱਚ, ਗੁਣਾਂ ਦਾ ਗਾਇਨ, ਗੁਣਾਂ ਦੀ ਜੈ ਜੈਕਾਰ ਹੋਣੀ ਹੈ, ਉਗਣਾਂ ਨੇ ਜ਼ਿਆਦਾ ਹਾਰ ਮੰਨਣੀ ਹੈ। ਉੱਥੇ ਕਿਲੇ 'ਚ ਨਾਰੇ ਲੱਗਦੇ ਨੇ ਉਗਣਾਂ ਦੇ, ਜੈਕਾਰੇ ਨਾਰੇ ਲੱਗਦੇ ਨੇ ਉਗਣਾਂ ਦੇ, ਜਾਂ ਨਾਰੇ ਲੱਗਣ ਲੱਗ ਗਏ ਨਾ ਗੁਣਾਂ ਦੇ, ਫਿਰ ਉਗਣਾਂ ਦੇ ਪੈਰ ਉਖੜ ਜਾਣੇ ਨੇ। ਪਹਿਲਾਂ ਤਾਂ ਜੈ ਹੋ ਰਹੀ ਆ ਉਗਣਾਂ ਦੀ, ਫਿਰ ਜੈ ਹੋਣ ਲੱਗ ਜਾਏ ਗੁਣਾਂ ਦੀ। ਗੁਣਾਂ ਦੀ ਜਦੇ ਜੈ ਹੋਊਗੀ, ਜਦੋਂ ਕਬਜ਼ਾ ਕਰ ਲਿਆ ਹਾਵੀ ਹੋ ਜਾਣਗੇ ਉੱਥੇ। ਇਸ ਕਰਕੇ ਜਿਹੜੇ ਸਿੱਧੇ ਹੀ ਨਾਮ ਜਪਣ ਦੀ ਗੱਲ ਕਰਦੇ ਨੇ, ਉਹਨਾਂ ਨੂੰ ਗਿਆਨ ਹੀ ਨਹੀਂ। ਸੱਤ ਸਿੱਧੀ ਮਾਲਾ ਫੜਾਤੀ ਨਾਮ ਜਪ ਲਓ। ਉਹਨਾਂ ਨੂੰ ਪੁੱਛਿਆ ਬਈ ਹੋਮੇ ਨਾਵਾਂ ਨਾਲ ਤਾਂ ਵਿਰੋਧ ਹੈ, ਦੋਵੇਂ ਨਾਲ ਬਸ ਇੱਕ ਠਾਏ ਆ, ਜਿੰਨਾ ਚਿਰ ਹੰਕਾਰ ਹੈ ਨਾਮ ਕਿਵੇਂ ਆਜੂ? ਇੱਕ ਸਵਾਲ ਸੀ, ਉਹ ਸਵਾਲ ਦਾ ਜਵਾਬ ਹੈ ਇੱਥੇ। ਇਹ ਸਵਾਲ ਹੈ, ਇਹਦਾ ਜਵਾਬ ਹੈ ਇੱਥੇ। ਹੋਮੇ ਨਾਵਾਂ ਨਾਲ ਵਿਰੋਧ ਤਾਂ ਬਾਣੀ ਕਹਿੰਦੀ ਹੈ, ਫਿਰ ਨਾਮ ਕਿਵੇਂ ਜਪਿਆ ਜਾਊ? ਜਿੰਨਾ ਚਿਰ ਹੋਮੇ ਜਿਹੜੀ ਹੈ ਕਿਵੇਂ ਜਾਊਗੀ? ਪਹਿਲਾਂ ਹੋਮੇ ਨੂੰ ਭਜਾਓ, ਉਹ ਕਿਹੜੀ ਚੀਜ਼ ਨਾਲ ਜਾਊਗੀ? ਹਾਂ, ਹੋਮੇ ਕਿੱਥੋਂ ਭਜਾ? ਕਿਤ ਸੰਜਮੇ ਜਾਏ, ਪਹਿਲਾਂ ਤਾਂ ਜਾਵੇ ਨਾ
ਸੰਜਮ, ਸੰਜਮ ਨਹੀਂ
ਜਾਏ। ਹਾਂ, ਕਿਤ ਸੰਜਮੇ, ਪਹਿਲਾਂ ਤਾਂ ਕਿਸੇ ਸੰਜਮੇ ਨਾਲ, ਕਿਸੇ ਵਿਧੀ ਨਾਲ ਜਾਵੇ ਨਾ, ਇਹ ਕਿਸੇ ਯੁਕਤੀ ਨਾਲ, ਕਿਸੇ ਉਪਰਾਲੇ ਨਾਲ ਇਹ ਜਾਵੇ ਹੋਮੇ, ਫਿਰ ਇਹ ਨਾਮ ਦੀ ਗੱਲ ਸ਼ੁਰੂ ਹੋਊਗੀ। ਉਹਦਾ ਇਲਾਜ ਇਹ ਹੈ, ਗੁਣ ਗਾਵਤ ਤੇਰੀ ਉੱਤਰ ਸਮੈਲ, ਜਿਹੜੀ ਸੱਚ
ਗੁਣ ਗਾਇਣ ਦੀ ਗੱਲ ਹੈ, ਗੁਣ ਗਾਇਣ,
ਗੁਣਾਂ ਦੀ ਜੈ ਜੈਕਾਰ ਹੋਵੇ। ਹਾਲੇ ਉਗਣਾਂ ਦੀ ਜੈ ਜੈ ਜੈਕਾਰ ਹੈ, ਲੋਭ ਦੀ ਜੈ ਜੈਕਾਰ ਹੈ, ਹੰਕਾਰ ਦੀ ਜੈ ਜੈਕਾਰ ਹੈ, ਮੋਹ ਦੀ ਜੈ ਜੈਕਾਰ ਹੈ, ਕਾਮਨਾ ਇੱਛਾਵਾਂ ਦੀ, ਸੰਸਾਰੀ ਲੋੜਾਂ ਦੀ ਜੈ ਜੈਕਾਰ ਹੈ। ਜਦ ਗੁਣ ਹੰਕਾਰੀ ਆਦਮੀ ਕਿਸੇ ਦੇ ਗੁਣ ਨਹੀਂ ਗਾਉਂਦਾ, ਆਪਣੇ ਗਾਉਂਦਾ। ਜੇ ਕਿਸੇ ਦੇ ਗੁਣ ਗਾਓ ਹੰਕਾਰ ਥੱਲੇ ਨੂੰ ਹੋਊ, ਜੇ ਆਪਣੇ ਗੁਣ ਗਾਓ ਹੰਕਾਰ ਟਿਕਿਆ ਰਹੂ ਉੱਥੇ। ਇੱਕ ਰਾਜੇ ਦੇ ਸਾਹਮਣੇ ਜੇ ਦੂਏ ਦੀ ਵਡਿਆਈ ਹੁੰਦੀ ਹੈ ਤਾਂ ਰਾਜਾ ਦਾ ਡਾਊਨ ਆਪੇ ਹੋ ਗਿਆ। ਰਾਜਾ ਕਿਵੇਂ ਬਰਦਾਸ਼ਤ ਕਰੂ ਦੂਏ ਦੀ ਇੱਜ਼ਤ ਹੋਵੇ ਮੇਰੇ ਸਾਹਮਣੇ? ਜਿਹਦੀ ਇੱਜ਼ਤ ਹੈ ਉਹੀ ਰਾਜਾ, ਜਿਹਦੀ ਇੱਜ਼ਤ ਹੈ ਉਹੀ ਸੁਪਰੀਮ, ਜਿਹਦੀ ਜੈ ਜੈਕਾਰ ਹੁੰਦੀ ਉਹੀ ਸੁਪਰੀਮ। ਹੁਣ ਇੱਥੇ
ਆਪਣੇ ਹੋਵੇ,
ਕੋਈ ਅਫਸਰ ਹੁੰਦਾ ਛੋਟਾ, ਵੱਡਾ ਅਫਸਰ ਆ ਜਾਂਦਾ, ਫਿਰ ਉਹ ਕੁਰਸੀ ਵੱਡੇ ਨੂੰ ਦਿੱਤੀ ਜਾਂਦੀ ਹੈ। ਹਾਜਾ ਵੱਡਾ ਆ ਜਾਊਗਾ, ਛੋਟਾ ਖੜਾ ਹੋ ਜਾਂਦਾ ਉਹਦੇ ਸਾਹਮਣੇ। ਇਹ ਵੱਡੇ ਦੀ ਜਿਹੜੀ ਕੁਰਸੀ ਹੈ ਸਪੈਸ਼ਲ ਪਈ ਖਾਲੀ, ਉਹ ਆ ਕੇ ਉੱਥੇ ਬਹਿ ਜਾਂਦਾ, ਉਹ ਪਹਿਲਾਂ ਹੀ ਉੱਚੇ ਥਾਂ ਹੁੰਦੀ ਹੈ। ਫਿਰ ਜੈ ਜੈਕਾਰ ਵੱਡੇ ਦੀ ਹੋਊਗੀ। ਛੋਟੇ ਨੂੰ ਜੇ ਗੱਲ ਕਹਾਂਗੇ ਉਹ ਕਹਿੰਦੇ ਬੜਾ ਸਾਹਿਬ ਬੈਠਾ, ਉੱਧਰ ਪੁੱਛਿਆ ਉੱਧਰ ਗੱਲ ਉਹੀ ਕਰੂਗੀ ਜੋ ਕੁਛ ਮੈਂ ਨਹੀਂ ਕਰ ਸਕਦਾ, ਉੱਧਰ ਪੇਸ਼ ਹੋਗਾ। ਬੜੇ ਦੇ ਸਾਹਮਣੇ ਛੋਟੇ ਦਾ ਲਾਈਟ ਆਪੇ ਘੱਟ ਜਾਂਦੀ, ਚੰਦਰ ਜਿਵੇਂ ਤਾਰੇ ਹੋਏ, ਚੰਦਰਮਾ ਹੋਇਆ ਜਾਂ ਸੂਰਜ ਚੜ੍ਹਿਆ, ਸਾਰਿਆਂ ਦੀ ਲਾਈਟ ਫਿੱਕੀ ਪੈ ਗਈ। ਇਸ ਕਰਕੇ ਗੁਣਾਂ ਦੇ ਸਾਹਮਣੇ ਔਗਣਾਂ ਦੀ ਮੈਲ ਫਿੱਕ, ਔਗਣਾਂ ਦੀ ਰੋਸ਼ਨੀ ਫਿੱਕੀ ਪੈ ਜਾਂਦੀ, ਔਗਣਾਂ ਦੀ ਸ਼ਕਤੀ ਫਿੱਕੀ ਪੈ ਜਾਂਦੀ ਹੈ। ਔਗਣਾਂ ਦੀ ਜਿਹੜੀ ਹੈ ਔਗਣ ਹਨੇਰਾ ਕਰਦੇ ਨੇ, ਗੁਣ ਚਾਨਣਾ ਕਰਦੇ ਨੇ, ਗੁਣਾਂ ਵਿੱਚ ਰੋਸ਼ਨੀ ਹੈ, ਔਗਣਾਂ 'ਚ ਹਨੇਰਾ। ਜਿੱਥੇ ਔਗਣ ਨੇ ਉੱਥੇ ਹਨੇਰਾ ਪ੍ਰਧਾਨ ਹੈ, ਅਗਿਆਨਤਾ ਪ੍ਰਧਾਨ ਹੁੰਦੀ ਹੈ। ਸੰਸਾਰ ਵਿੱਚ ਅਗਿਆਨਤਾ ਪ੍ਰਧਾਨ ਹੈ, ਪਰਮ ਗਿਆਨ ਹੈ ਸੰਸਾਰ 'ਚ, ਪਰਮ ਗਿਆਨੀਆਂ ਦਾ ਰਾਜ ਹੈ, ਪਰਮ ਜਿਹੜਾ ਜ਼ਿਆਦਾ ਫੈਲਾ ਸਕਦਾ ਉਹਦਾ ਰਾਜ ਹੈ। ਗੁਰਮਤ ਪ੍ਰਤੀ ਭਰਮ ਪਾਇਆ ਹੋਇਆ, ਸਾਖੀਆਂ ਸਾਰੀਆਂ ਭਰਮ ਪੈਦਾ ਕਰਦੀਆਂ ਨੇ, ਭਰਮ ਪੈਦਾ ਪੈਦਾ ਭਰਮ ਪੈਦਾ ਕਰ ਕਰਕੇ ਮਹਾਂਪੁਰਖ ਕਹਾਏ ਨੇ। ਸਿੱਖੀ ਦਾ ਗਿਆਨ ਬਿਲਕੁਲ ਹੀ ਖਤਮ ਕਰਕੇ ਗੁਰਬਾਣੀ ਨੂੰ ਤੋੜਦੇ, ਭਰਮ ਸਾਖੀਆਂ ਸੁਣਾ ਕੇ ਝੂਠੀਆਂ ਭਰਮ ਪੈਦਾ ਕਰਕੇ ਮਹਾਂਪੁਰਖ ਬਣ। ਜਦੋਂ ਗੁਰਬਾਣੀ ਦੀ ਲਾਈਟ ਹੋਣੀ ਹੈ ਤਾਂ ਲੋਕਾਂ ਨੂੰ ਪਤਾ ਲੱਗਣਾ ਵੀ ਅਸੀਂ ਤਾਂ ਉਹ ਤਾਂ ਮਹਾਂਪੁਰਖ ਬਲੈਕਮੇਲਰ ਤੇ, ਜਿਹਨਾਂ ਨੂੰ ਅਸੀਂ ਮਹਾਂਪੁਰਖ ਕਹਿੰਦੇ ਹਾਂ ਜਾਂ ਤਾਂ ਅਗਿਆਨੀ ਸੀ ਜਾਂ ਬਲੈਕਮੇਲਰ ਸੀ। ਜੇ ਤਾਂ ਜਾਣ ਕੇ ਕਰਦੇ ਸੀ, ਜੇ ਤਾਂ ਨੋਇੰਗਲੀ ਕੀਤਾ ਉਹਨਾਂ ਨੇ, ਫਿਰ ਤਾਂ ਬਲੈਕਮੇਲਰ ਸੀ। ਜਦੋਂ ਗੁਰੂਆਂ ਵੇਲੇ ਕਰਦੇ ਸੀ ਜਿਹੜੇ, ਉਹ ਬਲੈਕਮੇਲਰ ਸੀ। ਸੁਣਨ ਵਾਲਿਆਂ ਨੂੰ ਚਾਹੇ ਪਤਾ ਹੋਵੇ ਚਾਹੇ ਨਾ ਹੋਵੇ,
ਜਾਣ ਬੁੱਝ ਕੇ ਕਰਦੇ ਸੀ,
ਉਹ ਤਾਂ ਜਾਣ ਬੁੱਝ ਕੇ ਕਰਦੇ ਸੀ। ਉੱਥੇ ਕੀ ਸੀ? ਉੱਥੇ ਲੋਭ ਸੀ, ਸਰਕਾਰ ਉਹਨਾਂ ਦੇ ਨਾਲ ਸੀ, ਜ਼ਿਆਦਾ ਸੰਗਤ। ਔਰ ਦੇਖੋ ਨਾ, ਉੱਥੇ ਸੰਗਤ ਦੀ ਲੋੜ ਹੈ। ਜਿੱਥੇ ਸੰਗਤ ਦੀ ਲੋੜ ਅਨੁਸਾਰ ਪ੍ਰਚਾਰ ਹੋਵੇ, ਉੱਥੇ ਕੂੜ ਦਾ ਪ੍ਰਚਾਰ ਹੁੰਦਾ ਹੁੰਦਾ, ਸੱਚ ਦਾ ਨਹੀਂ ਹੁੰਦਾ। ਪ੍ਰਜਾ ਕੂੜ ਹੈ ਨਾ, ਕੂੜ ਰਾਜਾ, ਪ੍ਰਜਾ ਕੂੜ ਹੈ, ਸੰਸਾਰ ਸਾਰਾ ਕੂੜ ਹੈ। ਸੰਸਾਰ 'ਚ ਜ਼ਿਆਦਾ ਬੰਦਿਆਂ ਦੀ ਜਿਹੜੀ ਗਿਣਤੀ ਹੈ, ਇਹ ਤਾਂ ਹੈਗਾ ਬਿਰਲੇ ਹੈਨ, ਬਿਰਲੇ ਨਾ ਹੀ ਘਣੇ। ਗਿਆਨਵਾਨ ਤਾਂ ਬਿਰਲੇ ਨੇ, ਸੱਚ ਦੇ ਗਾਹਕ ਤਾਂ ਬਿਰਲੇ ਨੇ, ਕੂੜ ਦੇ ਗਾਹਕ ਬਾਕੀ ਸਾਰੇ ਹੀ ਨੇ। ਅਤੇ ਜੇ ਤਾਂ ਤੁਸੀਂ ਜ਼ਿਆਦਾ ਭੀੜ ਇਕੱਠੀ ਕਰਨੀ ਹੈ, ਜਿਹਨੂੰ ਤਾਂ ਇੱਛਾ ਹੈ ਕਿ ਮੇਰੇ ਭੀੜ ਹੋਵੇ, ਜਿਵੇਂ ਸੰਤ ਇਕੱਠੀ ਕਰਦੇ ਹਾਂ ਟਰਾਲੀਆਂ ਭਰ ਭਰ ਕੇ ਕਰਦੇ ਰਹੇ ਨੇ, ਹੁਣ ਵੀ ਕਰਦੇ ਨੇ। ਜੇ ਤਾਂ ਖੁਸ਼ ਹੈ ਉਹ ਭੀੜ ਦੇ ਵਿੱਚ ਬੋਲ ਕੇ, ਜ਼ਿਆਦਾ ਭੀੜ ਹੈ ਵੀ ਮੇਰੇ 2 ਲੱਖ ਆਦਮੀ ਬੈਠੇ ਮੇਰੇ ਮੂਹਰੇ, ਫਿਰ ਤਾਂ ਉਹਨੂੰ ਕਰਨੇ ਪੈਣੇ ਨੇ ਇਹੋ ਜਿਹੇ ਇਕੱਠੇ ਮੂਰਖੰਤ ਕੋਲ, ਫਿਰ ਤਾਂ ਮੂਰਖੰਤ ਕੋਲ ਕਰੂਗਾ ਇਕੱਠੇ। ਔਰ ਇਹੋ ਜਿਹੇ ਆਦਮੀ ਅੱਗੇ ਕਰੂਗਾ ਜਿਹੜਾ ਕੋਈ ਬੋਲ ਨਾ ਸਕੇ, ਕੋਈ ਸਵਾਲ ਨਾ ਕਰੇ, ਕਿਸੇ ਦੀ ਤਸੱਲੀ ਨਹੀਂ ਕਰਾਉਣੀ, ਅਤੇ ਕੋਈ ਉਹਨੂੰ ਮਿਲ ਵੀ ਨਹੀਂ ਸਕਦਾ, ਉਹਦੇ ਨੇੜੇ ਜਾ ਵੀ ਨਹੀਂ ਸਕਦਾ ਉਹਦੇ ਖਾਸ ਆਦਮੀ ਦੇ ਬਿਨਾਂ। ਹਾਂ, ਜਿੱਥੇ ਗੁਣ ਗਾਇਨ ਉੱਥੇ ਗੁਣ ਗਾਇਨ ਨਹੀਂ ਹੋ ਸਕਦਾ। ਜੇ ਗੁਣ ਗਾਇਨ ਉੱਥੇ ਹੋਊਗਾ ਤਾਂ ਉਹ ਮਾਇਆ ਦਾ ਹੋਊਗਾ ਗੁਣ ਗਾਇਨ। ਉੱਥੇ ਜੋਤ ਦੀ ਗੱਲ ਦੀ ਬਜਾਏ ਜਾਤ ਦੀ ਗੱਲ ਹੋਜੂ। ਜੇ ਵਿਸ਼ਨੂੰ ਦੀ ਵੀ ਹੋਊ ਤਾਂ ਜਾਤ ਹੋਊ, ਸਰੀਰ ਹੋਊ, ਸਰੀਰ 'ਚ ਹਾਰ ਪਾਇਆ, ਸਰੀਰ 'ਤੇ ਮੁਕਟ ਰੱਖਿਆ ਹੋਇਆ, ਸਰੀਰ ਦੀਆਂ ਅੱਖਾਂ ਕਿਹੋ ਜਿਹੀਆਂ ਨੇ, ਸਰੀਰ ਦੇ ਹੋਂਠ ਨੱਕ ਕਿਹਾ ਜਾ, ਰੰਗ ਕਿਹਾ ਜਾ, ਰੂਪ ਕਿਹਾ ਜਾ, ਉਹਦਾ ਹੋਊਗਾ ਵਰਣਨ। ਉਹਨੇ ਜ਼ਿੰਦਗੀ 'ਚ ਕੀ ਕੌਤਕ ਕੀਤੇ, ਇਹ ਗੱਲਾਂ ਹੋਣਗੀਆਂ, ਉੱਥੇ ਹਿਸਟਰੀ ਹੋਊਗੀ ਜ਼ਿੰਦਗੀ ਨਾਲ ਰਿਲੇਟਡ।
ਇਹ ਗੁਣ ਗਾਇਨ ਨਹੀਂ ਹੈਗਾ,
ਇਹ ਗੁਣ ਗਾਇਨ ਨਹੀਂ, ਇਹ ਮਾਇਆ ਦਾ ਗੁਣ ਹੈ। ਹਾਂ, ਇਹ ਗੁਣ ਗਾਇਨ ਹੈ ਵਿਅਕਤੀ ਦਾ, ਇੱਥੇ ਵਿਅਕਤੀ ਪੂਜਕ ਹੋ ਗਏ, ਅਤੇ ਵਿਅਕਤੀ ਤਾਂ ਅਨੇਕਾਂ ਹੀ ਬਣਾਏ ਨੇ ਕੁਦਰਤ ਨੇ ਇਹ ਜਿਹੇ। ਜਿੱਥੇ ਗੁਣ ਗਾਇਨ ਸ਼ਕਤੀ ਦਾ, ਕੁਦਰਤ ਦਾ ਗੁਣ ਗਾਇਨ ਹੈ,
ਉਹ ਨੇ ਗੁਣ
ਕਾਦਰ ਦੀ ਗੁਣ, ਜਿੱਥੇ ਉਹ ਸ਼ਕਤੀ ਦਾ ਗੁਣ ਗਾਇਨ ਹੈ ਜਿਹਨੇ ਉਹ ਬੰਦਾ ਬਣਾਇਆ, ਜਿਹਨੇ ਉਹ ਬੰਦਾ ਵੀ ਪੈਦਾ ਕੀਤਾ, ਜਿਹਦੇ ਗੁਣ ਗਾਇਨ ਤੁਸੀਂ ਕਰਦੇ ਹੋ, ਜੇ ਉਹਦਾ ਗੁਣ ਗਾਇਨ ਹੋਊਗਾ ਤਾਂ ਉਹ ਵਿਅਕਤੀ ਫਿੱਕਾ ਪੈ ਜੂਗਾ। ਵਿਅਕਤੀ ਦਾ ਗੁਣ ਗਾਇਨ ਤਾਂ ਫਿਰ ਰਹਿਣਾ, ਇੱਥੇ ਕੁਦਰਤ ਦੇ ਗੁਣ ਗਾਇਨ ਨੇ, ਕਾਦਰ ਦੀ ਕੁਦਰਤ, ਇਹ ਕਾਦਰ ਦੇ ਨੇ ਜਾਂ ਕੁਦਰਤ ਦੇ ਨੇ, ਗੱਲ ਇੱਕੋ ਹੀ ਹੈ। ਜੇ ਕੁਦਰਤ ਦਾ ਗੁਣ ਗਾਇਨ ਹੈ ਤਾਂ ਵੀ ਇੱਕੋ ਹੀ ਗੱਲ ਹੈ, ਜੇ ਕਾਦਰ ਦਾ ਗੁਣ ਗਾਇਨ ਹੈ ਤਾਂ ਵੀ ਇੱਕੋ। ਕੁਦਰਤ ਔਰ ਕਾਦਰ ਦੋ ਹੁੰਦੇ ਹੀ ਨਹੀਂ, ਵਿੱਚ ਕੁਦਰਤ ਹਰ ਪ੍ਰਭ ਵਿੱਚ ਹੀ ਹੈ ਉਹਦੇ ਕੁਦਰਤ। ਜੇ ਪਾਣੀ ਨੂੰ ਕਹਿਤਾ ਸ਼ੀਤਲ ਜਲਾ, ਜੇ ਪ੍ਰਸਾਦ ਪੀਵੇ, ਸ਼ੀਤਲ ਤਾਂ ਪਾਣੀ ਦੇ ਵਿੱਚ ਹੀ ਹੈ ਨਾ, ਸ਼ੀਤਲ ਤਾਂ ਕਿਹੜੀ ਪਾਣੀ ਤੋਂ ਬਾਹਰ ਹੈ। ਗੁਣ ਗਾਇਨ ਸ਼ੀਤਲ ਜਲਾ ਹੈ, ਸ਼ੀਤਲ ਹੈ, ਸ਼ਾਂਤ ਕਰਦਾ, ਠੰਡ ਪੈਂਦੀ ਹੈ, ਸ਼ਾਂਤੀ ਮਿਲਦੀ ਹੈ, ਜਿਹੜੀ ਪੱਠੀ ਜਿਹੜੀ ਤ੍ਰਿਸ਼ਨਾ ਬੁਝਦੀ ਹੈ ਇਹਦੇ ਨਾਲ। ਗੁਣ ਗਾਵਤ ਤੇਰੀ ਉੱਤਰ ਸਮੈਲ, ਪਹਿਲਾਂ ਤਾਂ ਤੇਰੀ ਗੁਣ ਗਾਇਨ ਕਰਨਾ ਪਊ, ਕਾਦਰ ਦੀ ਕੁਦਰਤ ਦਾ ਜਿਹੜੇ ਬੰਦੇ ਦਾ ਗੁਣ ਗਾਇਨ ਕਰਨਾ ਉਹ ਤਿਆਗਣਾ ਪਊਗਾ। ਬੰਦੇ ਦਾ ਬੰਦਾ ਨਹੀਂ ਰਹਿ ਸਕਦਾ ਬਣ ਕੇ, ਵਿਅਕਤੀ ਨੂੰ ਗੁਰੂ ਨਹੀਂ ਮੰਨ ਸਕਦਾ। ਜੇ ਵਿਅਕਤੀ ਨੂੰ ਗੁਰੂ ਮੰਨਿਆ ਹੈ ਫਿਰ ਕੁਦਰਤ ਨੂੰ, ਫਿਰ ਸ਼ਬਦ ਨੂੰ ਗੁਰੂ ਨਹੀਂ ਮੰਨ ਸਕਦਾ। ਜੇ ਸ਼ਬਦ ਨੂੰ ਗੁਰੂ ਮੰਨੇਗਾ ਫਿਰ ਵਿਅਕਤੀ ਨੂੰ ਗੁਰੂ ਨਹੀਂ ਮੰਨ ਸਕਦਾ। ਵਿਅਕਤੀ ਦੇ ਵਿੱਚ ਗਿਆਨ ਗੁਰੂ ਤਾਂ ਹੋ ਸਕਦਾ ਹੈ, ਵਿਅਕਤੀ ਦਾ ਜੋ ਹੈ ਵਿਅਕਤੀ ਦਾ ਬਿਆਨਿਆ ਹੋਇਆ ਗਿਆਨ ਤਾਂ ਗੁਰੂ ਹੈ, ਪਰ ਗਿਆਨ ਤਾਂ ਜੜ ਹੈ, ਉਹ ਤਾਂ ਤੇਰੀ ਖੁਰਾਕ ਹੈ। ਜਦ ਅਸੀਂ ਗਿਆਨ ਨੂੰ ਗੁਰੂ ਕਹਿੰਦੇ ਹਾਂ ਉਹ ਤਾਂ ਖੁਰਾਕ ਹੈ, ਸਰਵ ਸ੍ਰੇਸ਼ਟ ਖੁਰਾਕ ਆਤਮਾ ਦੀ ਗਿਆਨ ਗੁਰੂ ਹੈ। ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦੀ ਕੀ ਖੁਰਾਕ ਹੈ? ਬ੍ਰਹਮ ਗਿਆਨ, ਗਿਆਨ ਬ੍ਰਹਮ ਗਿਆਨੀ ਦਾ ਭੋਜਨ, ਗਿਆਨ ਗਿਆਨ ਹੈ, ਬ੍ਰਹਮ ਗਿਆਨ ਆਤਮ ਗਿਆਨ ਉਹਨਾਂ ਦੀ ਖੁਰਾਕ। ਇਹ ਖੁਰਾਕ ਹੈ, ਉਹ ਉੱਥੋਂ ਤੁਹਾਨੂੰ ਖੁਰਾਕ ਮਿਲ ਸਕਦੀ ਆਦਮੀ ਕੋਲੋਂ, ਆਦਮੀ ਕੋਲੋਂ ਖੁਰਾਕ ਮਿਲ ਸਕਦੀ ਹੈ। ਉਹਦੀ ਖੁਰਾਕ ਨਾਲ ਕੀ ਹੋਊ? ਤੰਦਰੁਸਤੀ। ਖੁਰਾਕ ਨਾਲ ਕੀ ਹੋਊ? ਰੋਗ ਦੂਰ ਹੋਊਗਾ। ਹੋਮੇ ਦਾ ਖੁਰਾਕ ਕਿੱਥੋਂ ਆਊਗੀ ਸਵਾਲ? ਹੁਣ ਖੁਰਾਕ ਕਿੱਥੋਂ ਆਊ? ਆ ਖੁਰਾਕ ਉਹੀ ਗੁਣ ਗਾਇਨ ਚ ਆਈ ਹੋਈ ਹੈ, ਗੁਣ ਗਾਇਨ ਇਹਦੇ ਵਿੱਚ ਖੁਰਾਕ ਹੈ। ਗਿਆਨ ਕਿੱਥੋਂ ਆਊਗਾ? ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਇਹ ਗੁਣਾਂ ਵਿੱਚੋਂ ਹੀ ਗਿਆਨ ਮਿਲਣਾ ਉਹ ਜਿਹੜਾ ਗਿਆਨ ਗੁਰੂ ਹੈ। ਇਸ ਕਰਕੇ ਗੁਣ ਗਾਵਤ ਤੇਰੀ ਉਤਰਸ, ਉੱਥੇ ਵੀ ਗੁਣ ਮੈਂ ਗਿਆਨ ਪ੍ਰਾਪਤ ਹੋਏ। ਉਹ ਗਿਆਨ ਜਿਹੜਾ ਇਹਦੀ ਖੁਰਾਕ ਹੈ, ਜਿਹਨੇ ਇਹਦੀ ਹਉਮੈ ਦੀ ਮੈਲ ਦੂਰ ਕਰਨੀ ਹੈ, ਉਹ ਗੁਣਾਂ 'ਚੋਂ ਪ੍ਰਾਪਤ ਹੋਣਾ, ਵਿਚਾਰ ਉੱਤੇ ਗੁਣਾਂ ਨੂੰ। ਜੇ ਗੁਣ ਆਪ ਗਾਉਂਦਾ ਉਹ, ਇਹ ਤਾਂ ਹੋ ਗਿਆ ਨਾ, ਕੋਈ ਵਿਚਾਰ ਕੇ ਦੇਵੇ ਸਮਝਾਵੇ। ਜੇ ਆਪ ਜਪਦਾ, ਆਪ ਗਾਉਂਦਾ, ਗੁਣ ਗਾਵਤ ਤੇਰੀ ਉਤਰਸ ਮੈਲ।
ਗਾਉਣ ਦੀ ਫਿਰ ਗੱਲ ਵਿੱਚ ਰਹਿ ਗਈ
ਕੀ? ਗੁਰਬਾਣੀ ਦਾ ਗਾਇਨ ਕਰਨਾ ਹੋਰ ਗੱਲ। ਗੁਰਬਾਣੀ ਦਾ ਗਾਇਨ ਸਾਰਾ ਟੋਟਲ ਗਾਇਨ ਹੁੰਦਾ। ਜੇ ਆਪਾਂ ਕਹਾਂਗੇ ਸਗਲ ਬਨਸਪਤ ਮੈਂ ਬੈਸੰਤਰ, ਇਹ ਗੁਣ ਗਾਇਨ ਨਹੀਂ ਹੈ। ਸਗਲ ਦੂਧ ਮੈਂ ਕੀਆ, ਗੁਣ ਗਾਇਨ ਨਹੀਂ ਹੈ। ਤੂੰ ਸਮਰੱਥ ਇਕੱਠ, ਇਹੀ ਗੁਣ ਗਾਇਨ, ਇੰਨਾ ਹੀ ਗੁਣ ਗਾਇਨ। ਜੀਓ ਪਿੰਡ ਤੇਰੀ ਰਾਸ, ਇਹ ਗੁਣ ਗਾਇਨ। ਜਿਹੜੇ ਵਿੱਚ ਪ੍ਰਮਾਣ ਨੇ ਗੁਣ ਗਾਇਨ ਦੀ। ਇਸ ਕਰਕੇ ਗੁਰਬਾਣੀ ਦਾ ਗਾਇਨ ਗੁਣ ਗਾਇਨ ਨਹੀਂ ਹੈ ਟੋਟਲ, ਉਹਦੇ ਵਿੱਚ ਪ੍ਰਮਾਣ ਵੀ ਨੇ। ਉਹ ਸਗਲ ਦੁੱਧ ਮੈਂ ਕੀ ਆ, ਤਾਂ ਮਾਇਆ ਦਾ ਗੁਣ ਹੈ ਨਾ, ਉਹ ਤਾਂ ਦੁੱਧ ਦਾ ਗੁਣ ਹੈ,
ਕੁਆਲਿਟੀ ਹੈ।
ਉਹ ਗੁਣ ਦੁੱਧ ਦਾ ਹੈ, ਜਿਹੜਾ ਸਗਲ ਦੁੱਧ ਮੈਂ ਕੀ ਹੈ ਉਹ ਦੁੱਧ ਦਾ ਗੁਣ ਹੈ। ਪਰਮੇਸ਼ਰ ਦਾ ਗੁਣ ਕਿੱਥੇ ਆ? ਸਗਲ ਬਨਸਪਤ ਮੈਂ ਬੈਸੰਤਰ, ਉਹ ਤਾਂ ਜਿਹੜੀ ਬਨਸਪਤੀ ਹੈ ਉਹਦਾ ਗੁਣ ਹੈ। ਇੱਥੇ ਗੁਣ ਗਾਇਨ ਹੈ, ਨਿਰਾਕਾਰ ਦਾ ਗੁਣ ਗਾਇਨ ਦੀ ਗੱਲ ਹੈ ਸਿਰਫ, ਇੱਥੇ ਟੋਟਲ ਗੁਰਬਾਣੀ ਦੇ ਗੁਣ ਗਾਇਨ ਦੀ ਗੱਲ ਨਹੀਂ ਹੈ। ਜਾਂ ਵਿਚਾਰੋਂਗੇ ਜਦ ਪਤਾ ਲੱਗੂ ਵੀ ਗੁਣ ਗਾਇਨ ਕਿੰਨੀ ਗੱਲ ਹੈ। ਤਾਂ ਹੀ ਗੁਣ ਗਾਇਨ ਦੀ ਵਿਚਾਰੇ, ਗੁਣ ਵਿਚਾਰੇ ਕਿਹਾ ਹੋਇਆ। ਜਾਂ ਵਿਚਾਰਾਂਗੇ ਪਤਾ ਲੱਗੂਗਾ ਵੀ ਆਹ ਗੁਣ ਪਰਮੇਸ਼ਰ ਦਾ, ਆਹ ਗੁਣ ਬਨਸਪਤੀ ਦਾ, ਆਹ ਗੁਣ ਦੁੱਧ ਦਾ। ਇਹਦੇ ਪ੍ਰਮਾਣੇ ਦਿੱਤੇ ਹੋਏ ਨੇ ਸਰ। ਗੁਣ ਗਾਇਨ, ਗੁਣ ਵਿਚਾਰੇ ਗਿਆਨੀ, ਗਿਆਨੀ ਉਹ ਹੈ ਜਿਹੜਾ ਗੁਣ ਵਿਚਾਰੂਗਾ। ਅਜੇ ਉਹ ਗੁਣ ਗਾਇਨ ਕਰਨ ਵਾਲਾ ਗਿਆਨੀ ਨਹੀਂ ਹੋਇਆ, ਉਹਦੀ ਤਾਂ ਅਜੇ ਹੰਕਾਰੀ ਹੈ, ਉਹ ਤਾਂ ਮੈਲੇ ਉੱਤਰ ਰਹੀ ਹੈ, ਉਹ ਤਾਂ ਅਜੇ ਹੰਕਾਰੀ ਹੈ। ਫਿਰ ਵੀ ਗੁਣ ਪੜ੍ਹਨ, ਗੁਣ ਬਾਣੀ ਪੜ੍ਹਨ ਨਾਲ ਗਾਇਨ ਕਰਨਾ ਹੰਕਾਰ ਨਿਵਾਉਣ ਲੱਗ ਜਾਂਦਾ ਹੈ। ਇੱਥੇ ਇਹੀ ਅਰਥ ਹੈ। ਜਦ ਗਾਹਾਂ ਵਿਚਾਰਨ ਲੱਗ ਜਾਂਦਾ ਫਿਰ ਬਹੁਤ, ਜਦੋਂ ਦਾਸ ਬਣਦਾ ਇਹ ਗੁਣ ਗਾਇਨ ਕਰ ਹੰਕਾਰ ਥੱਲੇ ਆਉਂਦਾ ਆਉਂਦਾ ਆਖਰ ਦਾਸ ਬਣ ਜਾਂਦਾ, ਜਦ ਉਦੋਂ ਇਹਨੂੰ ਸਮਝ ਆਉਂਦੀ ਹੈ ਵੀ ਗੁਰਬਾਣੀ ਦੇ ਵਿੱਚ ਪਰਮੇਸ਼ਰ ਦੇ ਗੁਣ, ਨਿਰਾਕਾਰ ਦੇ ਗੁਣ ਕਿਹੜੇ ਨੇ ਅਤੇ ਮਾਇਆ ਦੇ ਗੁਣ ਕਿਹੜੇ ਨੇ, ਫਿਰ ਇਹਨੂੰ ਸਮਝ ਆ ਜਾਂਦੀ ਹੈ, ਵਿਚਾਰਨ ਲੱਗ ਜਾਂਦੀ। ਵਿਚਾਰ ਕੇ ਤਾਂ ਬਣਦਾ ਦਾਸ, ਵਿਚਾਰਨ ਵਾਲਾ ਦਾਸ ਹੈ, ਆਪਣੇ ਦਾਸ ਕੋ ਦੇ ਜਾਂ ਵਡਿਆਈ ਮਿਲਦੀ ਹੈ। ਇਹ ਪਹਿਲੀ ਸਟੇਜ ਹੈ ਗੁਣ ਗਾਇਨ, ਹਾਂ ਇਹ ਪਹਿਲੀ ਸਟੇਜ ਦੀ ਗੱਲ ਹੈ। ਗੁਣ ਗਾਵਤ ਤੇਰੀ, ਵਿਅਕਤੀ ਨੂੰ ਛੱਡ ਕੇ, ਵਿਅਕਤੀ ਪੂਜਾ ਨੂੰ ਛੱਡ ਕੇ ਸ਼ਕਤੀ ਪੂਜਾ ਵੱਲ ਚਲਿਆ ਜਾਂਦਾ। ਵਿਅਕਤੀ ਪੂਜਾ ਤੋਂ ਲਾਈਨ ਬਦਲ ਕੇ ਸ਼ਕਤੀ ਪੂਜਾ ਵੱਲ ਚਲਾ ਜਾਂਦਾ, ਦੇਹ ਛੱਡ ਕੇ ਵਿਦੇਹ ਵੱਲ ਚਲਿਆ ਜਾਂਦਾ। ਜਿਹੜੀ ਦੇਹੀ ਗੁਪਤ ਹੈ, ਹਾਂ ਵਿਦੇਹੀ ਛੱਡ ਕੇ ਦੇਹੀ ਵੱਲ ਚਲਿਆ ਜਾਂਦਾ, ਮਾਇਆ ਛੱਡ ਕੇ ਜਾਤ ਛੱਡ ਕੇ ਜੋਤ ਵੱਲ ਚਲਿਆ,
ਜੋਤ ਵੱਲ
ਚਲਿਆ ਜਾਂਦਾ। ਜਾਤ ਤਿਆਗ ਦਿੰਦਾ, ਜੋ ਅੱਖਾਂ ਨੂੰ ਦੀਦਾ ਉਹ ਝੂਠ ਬਣਦਾ, ਜੋ ਨਹੀਂ ਦੀਦਾ ਉਹ ਸੱਚ ਹੈ।
ਇਹ ਗੁਣ ਗਾਇਨ,
ਇਹ ਗੁਣ ਗਾਇਨ। ਹੁਣ ਜਿਹੜੀ ਬਨਸਪਤੀ ਅੱਖਾਂ ਨੂੰ ਦੀਦੀ, ਅੱਗ ਅੱਖਾਂ ਨੂੰ ਦੀਦੀ, ਉਹ 'ਚ ਬਸੰਤਰ ਹੈ, ਅੰਦਰ ਬੈਠੀ ਹੈ, ਅੱਗ ਤਾਂ ਦੀਦੀ ਨਹੀਂ, ਬਨਸਪਤੀ ਦੀਦੀ ਹੈ, ਅੱਗ ਤਾਂ ਅੰਦਰ ਦੀਦੀ ਨਹੀਂ। ਇਵੇਂ ਸਰੀਰ ਦੀਦਾ, ਜੋਤ ਨਹੀਂ ਦੀਦੀ ਅੰਦਰ, ਬਨਸਪਤੀ ਦੇ ਵਿੱਚ ਅੱਗ ਪ੍ਰਗਟ ਹੋਣੀ ਹੈ, ਜੋਤ ਹੈ ਉਹ, ਜੋਤ ਵੀ ਹੈ, ਹੀਟ ਵੀ, ਉਹ ਤਾਂ ਦੀਦੀ ਨਹੀਂ, ਦੀਦਾ ਕੁਛ ਹੋਰ ਹੈ, ਹੈ ਕੁਛ ਉਹਦੇ ਵਿੱਚ ਹੋਰ। ਇਹ ਪ੍ਰਮਾਣ ਤਾਂ ਦਿੱਤੇ ਨੇ, ਦੁੱਧ ਕੁਛ ਹੋਰ ਚੀਜ਼ ਹੈ, ਜਦ ਵਿੱਚੋਂ ਮੱਖਣ ਨਿਕਲਣਾ ਕੁਛ ਹੋਰ ਚੀਜ਼ ਹੈ, ਉਹ ਫਿਰ ਦੋ ਚੀਜ਼ਾਂ, ਫਿਰ ਲੱਸੀ ਵੀ ਹੋ ਜਾਣੀ ਅੱਡ, ਤੱਤ ਅੱਡ ਹੋ ਜਾਣਾ, ਲੱਸੀ ਅੱਡ ਹੋ ਜਾਣੀ ਹੈ। ਇਵੇਂ ਜਦ ਅੱਗ ਪ੍ਰਗਟ ਹੋਣੀ ਹੈ, ਜੋਤ ਔਰ ਹੀਟ ਅੱਡ ਹੋ ਜਾਣੀ ਹੈ, ਮਿੱਟੀ ਅੱਡ ਹੋ ਜਾਣੀ ਹੈ। ਇਵੇਂ ਹੀ ਜਦੋਂ ਅਸੀਂ ਜੋਤ ਦੀ ਗੱਲ ਕਰਦੇ ਹਾਂ, ਸਰੀਰ ਅੱਡ ਹੋ ਜਾਣਾ, ਜੋਤ ਅੱਡ ਹੋ ਜਾਣੀ ਹੈ। ਜੇ ਅਸੀਂ ਸਤਿਗੁਰ ਦੀ ਗੱਲ ਕਰਦੇ ਹਾਂ, ਦੇਹ ਅੱਡ ਹੋ ਜਾਣੀ ਹੈ, ਜੋਤ ਅੱਡ ਹੋ ਜਾਣੀ ਹੈ ਉਹਦੀ, ਜਿਵੇਂ ਮੱਖਣ ਦੇ ਵਿੱਚੋਂ ਲੱਸੀ ਅੱਡ ਹੋ ਜਾਣੀ ਹੈ। ਸੰਤੋ ਮੱਖਣ, ਸੰਤੋ ਨੇ ਜੋਤ, ਜੋਤ ਦਾ ਜਿਹੜਾ ਗਿਆਨ ਹੈ ਉਹ ਖਾਧਾ, ਸਰੀਰ ਵਾਲਾ ਉਹਨਾਂ ਨੇ ਨਹੀਂ ਦੇਖਿਆ।
ਮੱਖਣ ਤੋਂ ਬਾਅਦ ਵੀ ਕੀ ਹੈ ਜੀ?
ਮੱਖਣ ਖਾਣ ਤੋਂ ਬਾਅਦ ਅੱਗੇ ਹਜਮ ਹੋਣ ਦੀ ਸਟੇਜ ਵੀ ਹੈਗੀ, ਉੱਥੇ ਘੀ ਬਣ ਜਾਣਾ ਅੰਦਰ ਜਾ ਕੇ। ਚੱਲ ਗੋਬੀ, ਹੁਣ ਜਲ ਦੇ ਨਾਲ ਮੱਛੀ, ਜਲ ਦਾ ਭਜਨ ਤਾਂ ਕਰਨੀ ਨਹੀਂ, ਕਿਆ ਉਹ ਪਾਣੀ ਪਾਣੀ ਕਰ ਲਈ ਹੈ, ਮੱਛੀ ਮਾਲਾ ਫੇਰਦੀ ਹੈ। ਜੇ ਗੁਣ ਗੋਬਿੰਦ ਗਾਇਓ ਨਹੀਂ ਤਾਂ ਜਨਮਾਂ ਆਕਾਰ ਥਾ ਤੁਹਾਡਾ। ਕਹੋ ਨਾਨਕ ਭਾਜ ਹਰ ਮਨ ਐਸ ਐਂ ਜੁੜ, ਭਾਜ ਦਾ ਮਤਲਬ ਜੁੜਨਾ, ਐਂ ਜੁੜ ਹਰਦੇ ਨਾਲ ਆਪਣੇ ਮੂਲ ਨਾਲ। ਜੇ ਵੀ ਤਾਂ ਜਲ ਕੋ ਵੀ, ਜਿਵੇਂ ਮੱਛੀ ਜੁੜੀ ਹੋਈ ਆ, ਪਾਣੀ ਪਾਣੀ ਨਹੀਂ ਕਰਦੀ, ਪਰ ਮਾਲਾ ਨਹੀਂ ਫੇਰਦੀ, ਪਾਣੀ ਤੋਂ ਬਾਹਰ ਬਣੀ ਜਾਂਦੀ, ਉਹਨੂੰ ਪਤਾ ਪਾਣੀ ਤੋਂ ਬਾਹਰ ਜਾਂਦੀ ਸਾਰੇ ਮੇਰੀ ਖੁਆਰੀ ਹੈ, ਮੌਤ ਨਹੀਂ ਹੈ, ਤਾਂ ਖੁਆਰੀ ਤਾਂ ਹੈ ਨਾ, ਹੋ ਸਕਦਾ ਫਿਰ ਪਾਣੀ 'ਚ ਆ ਜਾਵੇ, ਪਰੇਸ਼ਾਨੀ ਹੈ, ਪਾਣੀ ਤੋਂ ਬਾਹਰ ਜਾਂਦੀ ਸਾਰੇ। ਇਸ ਕਰਕੇ ਹਰ ਵਿਸਰ ਦਾ ਸਦਾ ਉਹਨੂੰ ਪਾਣੀ ਵਿਸਲ ਦੁਖਾਰੀ ਹੈ, ਇਹਨੂੰ ਹਰ ਵਿਸਲ ਦੁਖਾਰੀ ਹੈ, ਮੱਛੀ ਨੂੰ ਖੁਆਰੀ ਹੈ ਪਾਣੀ ਤੋਂ ਬਾਹਰ ਜਾਂਦੀ ਸਾਰੇ, ਸਾਨੂੰ ਖੁਆਰੀ ਹੈ ਹਰ ਤੋਂ ਬਾਹਰ ਜਾਂਦੀ ਸਾਰੇ ਆਪਣੇ ਮੂਲ ਤੋਂ। ਹਾਂਜੀ,
ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੇ ਬਿਖ ਪੈ।
ਗੁਣ ਗਾਵਤ ਤੇਰੀ ਉਤਰ ਸਮੈਲ, ਗੁਣ ਗਾਉਣ ਨਾਲ ਤੇਰੀ ਜਿਹੜੀ ਹੋਮੇ ਦੀ ਮੈਲ ਹੈ, ਜਾਂ ਵਿਕਾਰਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ ਤੈਨੂੰ, ਇਹ ਉਤਰ ਜਾਊਗੀ। ਤੇ ਜਿਹੜਾ ਹੋਮੇ ਦਾ ਜ਼ਹਿਰ ਫੈਲਿਆ ਹੋਇਆ ਤੇਰੇ ਅੰਦਰ, ਦਿੱਖ ਜ਼ਹਿਰ, ਹੋਮੇ ਦਾ ਜਿਹੜਾ ਜ਼ਹਿਰ ਫੈਲ ਗਿਆ, ਜਿਵੇਂ ਸੱਪ ਡੰਗ ਮਾਰ ਦਿੰਦਾ ਜ਼ਹਿਰ ਫੈਲ ਜਾਂਦਾ, ਉੱਥੇ ਸਾਰੇ ਖੂਨ 'ਚ ਰਲ ਜਾਂਦਾ। ਇਸ ਕਰਕੇ ਜਿਹੜਾ ਤੇਰਾ ਸਾਰਾ ਗਿਆਨ ਹੈ ਉਹ 'ਚ ਹੋਮੇ ਫੈਲ ਗਈ, ਉਹ ਸਾਰਾ ਹੀ ਖਰਾਬ ਹੋ ਗਿਆ, ਖੂਨ ਖੂਨ ਜ਼ਹਿਰੀਲਾ ਹੋ ਗਿਆ, ਤੇਰਾ ਗਿਆਨ ਜ਼ਹਿਰੀਲਾ ਹੋ ਗਿਆ। ਜਿਹੜਾ ਗਿਆਨ ਹੈ ਜ਼ਹਿਰੀਲਾ, ਉਹ ਜ਼ਹਿਰ ਉਗਲਦੇ ਨੇ ਜਾਂ ਬੋਲਦੇ ਨੇ, ਤਾਂ ਹੀ ਕਿਹਾ ਜਾਂ ਬੋਲਦਾ ਸਾਗਤ ਜ਼ਹਿਰ ਉਗਲਦਾ। ਸਾਗਤ ਤੇ ਕਿਉਂ ਦੂਰੋਂ ਜਾਈਏ ਭਾਗ, ਸਾਗਤ ਸੱਪ ਹੈ, ਡੰਗ ਮਾਰਤਾ ਜੇ ਜ਼ਹਿਰ ਫੈਲ ਜੂਗੀ ਸਾਰੇ। ਜੇ ਮੈਂ ਸੱਪ ਨੂੰ ਦੇਖ ਕੇ ਭਰੇ ਹੋ ਜਾਈਦਾ, ਐਂ ਭਰੇ ਰਹੀਦਾ ਸਾਗਤ ਤੋਂ, ਸਾਗਤ ਦਾ ਉਪਦੇਸ਼ ਜਿਹੜਾ ਡੰਗ ਹੈ ਉਹ ਜ਼ਹਿਰ ਫੈਲ ਜਾਂਦੀ ਹੈ ਸਾਰੇ।
ਹੋਮੇ ਜ਼ਹਿਰੇ,
ਹੋਮੇ ਜ਼ਹਿਰੇ ਆ, ਹੋਰ ਕੀ ਹੈ, ਜ਼ਹਿਰੇ ਫੈਲੀ ਹੋਈ ਹੈ ਹੁਣ ਸਿੱਖਾਂ ਚ,
ਹੋਮੇ ਬਿਖ ਫੈਲ,
ਬਿਖ ਜ਼ਹਿਰ ਹੈ, ਵਿਸ਼ ਜ਼ਹਿਰੇ ਹੁੰਦੀ ਹੈ, ਜ਼ਹਿਰ ਹੈ ਸਾਰਿਆਂ 'ਚ। ਇੱਕ ਦੂਏ ਦੀ ਗੱਲ ਬਰਦਾਸ਼ਤ ਕੋਈ ਨਹੀਂ, ਇਕੱਠੇ ਬਹਿ ਕੇ ਸਲਾਹ ਕਰੇ ਨਹੀਂ ਸਕਦੇ, ਤਲਵਾਰਾਂ ਕਾਹਦੀਆਂ ਚੱਲੀਆਂ। ਅਸਲ 'ਚ ਵਿਖ ਤੋਂ ਹੀ ਚੱਲਿਆ, ਮਾਇਆ ਤੋਂ ਹੀ ਜ਼ਹਿਰ ਹੈ, ਮਾਇਆ ਹੀ ਵਿਖ ਹੈ, ਰਾਹ ਪੁੱਠਾ ਹੈ ਇਹ। ਹਾਂਜੀ,
ਹੋਏ ਅਚਿੱਤ ਬਸੇ ਸੁੱਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ। ਹੋਏ ਅਚਿੰਤ ਬਸੇ ਸੁੱਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ।
ਹੋਏ ਅਚਿੰਤ, ਜਦ ਬਿਰਸ ਜਾਊ ਹਉਮੈ ਦੀ ਬਿਖ ਫੈਲੀ ਹੋਈ, ਤਾਂ ਚਿੰਤਾ ਚਲੀ ਹੋ, ਚਿੰਤਾ ਜਾਏ, ਚਿੰਤਾ ਨਾਲ ਆ ਗਈ। ਨਾਲ ਬਿਲਕੁਲ ਲੇਟਰ ਆਊਗੀ ਗੱਲ ਜਿਹੜੀ ਪਿੱਛੇ ਹੈ, ਫਿਰ ਚਿੰਤਾ ਚਲੀ ਜਾਊਗੀ। ਹੋਏ ਅਚਿੰਤ
ਬਸੇ ਸੁੱਖ ਨਾਲ,
ਤਾਂ ਕਿਤੇ ਜਾ ਕੇ ਚਿੰਤਾ ਰਹਿਤ ਹੋ ਕੇ ਸੁੱਖ ਨਾਲ ਬਸੇਗਾ, ਟਿਕੇਗਾ, ਮਨ ਟਿਕੂਗਾ, ਨਹੀਂ ਟਿਕੇ ਨਹੀਂ ਸਕਦਾ, ਮਨ ਟਿਕੇ ਨਹੀਂ ਸਕਦਾ। ਬਾਣੀ ਮਤਲਬ ਹੈ ਗੱਲ ਕਰਦੀ ਹੈ ਦਾਅਵੇ ਨਾਲ, ਬਾਣੀ ਕੋਈ ਪੋਲੀ ਗੱਲ ਨਹੀਂ ਕਰਦੀ ਹੈਗੀ, ਕੱਚੀ ਗੱਲ ਨਹੀਂ ਕਰਦੀ ਹੈ, ਗਰੰਟਡ ਗੱਲ ਕਰਦੀ ਹੈ ਹਰੇਕ। ਹੋਏ ਅਚਿੰਤ ਬਸਾਂ, ਗਰੰਟੀ ਹੈ ਫਿਰ ਅਚਿੰਤ ਹੋ ਜਾਏਗਾ, ਗੁਣ ਗਾਵਤ ਤੇਰੀ ਉੱਤਰ ਸਮੈਲ, ਗਰੰਟੀ ਹੈ, ਗਰੰਟਡ ਗੱਲ ਹੈ, ਸ਼ੰਕਾ ਵਾਲੀ ਗੱਲ ਕੋਈ ਨਹੀਂ ਹੈ। ਹੋਏ ਚਿੰਤ ਬਸਾਂ ਸੁੱਖ ਨਾਲ, ਗਰੰਟਡ ਗੱਲ ਹੈ, ਇਹ ਹੋਊਗਾ ਹੀ ਹੋਊਗਾ, ਬਿਲਕੁਲ ਹੋਊਗਾ, ਕੋਈ ਗੱਲ ਕੱਚੀ ਹੈ ਹੀ ਨਹੀਂ ਇਹਦੇ 'ਚ, ਸਾਰੀਆਂ ਗੱਲਾਂ ਪੱਕੀ ਬਾਣੀ ਹੈ, ਪੱਕੀ ਤਾਂ ਮਤਲਬ ਗਰੰਟਡ ਹੈ ਗੱਲ, ਸੱਚ ਹੈ ਗੱਲ, ਪਰ ਅਸੀਂ ਕਿਹੜਾ ਤਜਰਬਾ ਕਰਦੇ ਹਾਂ। ਹੁਣ ਇਹ ਗੱਲ ਦੀ ਪਰਖ ਕਰਨੀ ਸੀ, ਪਰਖ ਹੈ ਗੁਰ ਕੀ ਬਾਤ
ਖਰੀ,
ਗੁਰਬਾਣੀ ਖਰੀ ਹੈ, ਗੱਲ ਸੱਚੀ ਹੈ ਜਾਂ ਝੂਠ ਹੈ, ਇਹਦੀ ਪਰਖ ਤਾਂ ਸਿੱਖਾਂ ਨੇ ਕਰਨੀ ਸੀ, ਪਰਖ ਕੋਈ ਕਰਦਾ ਹੀ, ਪਰਖ ਦੀ ਲੋੜ ਨਹੀਂ ਹੈ, ਲੋੜ ਸਮਝਿਓ ਨਹੀਂ ਪਰਖ ਦੀ। ਹੋਏ ਅਚਿੰਤ ਬਸਾਂ ਸੁੱਖ
ਨਾਲ,
ਸੁੱਖ ਨੂੰ ਸਾਰੇ ਚਾਹੁੰਦੇ ਨੇ ਪਰ ਆਹ ਕੰਮ ਕੋਈ ਕਰਦਾ ਨਹੀਂ, ਕੀ ਲੋੜ ਸੀ ਉਹਦੇ ਅਰਦਾਸਾਂ ਕਰਨ ਦੀ, ਸੁੱਖ ਦੀਆਂ ਕੰਮ ਕਰ ਲੈਂਦੇ, ਕੀ ਲੋੜ ਸੀ ਅਖੰਡ ਪਾਠ ਕਰਾਉਣ ਦੇ, ਸੁੱਖਣਾ ਸੁੱਖਣ ਦੇ ਆ ਕੰਮ ਕਰ ਲੈਂਦੇ, ਉਹ ਕੰਮ ਕੀਤਾ ਨਹੀਂ ਜਿਹਦੇ ਨਾਲ ਹੋਣਾ ਸੀ, ਹੋਰ ਹੋਰ ਯਤਨ ਕਰਦੇ ਨੇ, ਉਹ ਯਤਨ ਨੇ ਜਿਹੜੇ ਅਸੀਂ ਕਰ ਰਹੇ ਹਾਂ ਨਾ ਅਖੰਡ ਪਾਠ ਕਰਾ ਕੇ, ਉਹ ਸਾਰੇ ਯਤਨ ਨੇ,
ਅਬਰ ਉਪਾਵ,
ਯਤਨ ਬਹੁਤ ਸੁੱਖ ਹੋ ਕੀ, ਉਹ ਯਤਨ ਕਰ ਰਹੇ ਨੇ, ਅਬਰ ਉਪਾਵ ਕਰ ਰਹੇ ਨੇ, ਅਬਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਤ ਮੈਂ ਉਰ ਧਾਰੋ, ਇਹ ਗੁਣ ਧਾਰਨ ਕਰੋ, ਗੁਣ ਗਾਵਤ ਤੇਰੀ ਉਤਰ ਸੰਭਾਲ, ਗੁਣ ਧਾਰਨ ਕੀਤੇ ਨਹੀਂ, ਗੁਣ ਗਾਏ ਨਹੀਂ, ਤਿਆਗੇ ਹੋਏ ਨੇ, ਉਪਾਵ ਕਰ ਰਹੇ ਨੇ, ਬਹੁਤੇ ਸਿਆਣੇ ਨੇ ਭਗਤ ਬਿਨਾਂ ਬਹੁਤ ਡੁੱਬੇ, ਜਿਹੜੇ ਆਪ ਸਿਆਣੇ ਬਣੇ ਸਾਰੇ ਡੁੱਬ ਗਏ। ਗੁਰਬਾਣੀ ਨੇ ਤਾਂ ਪੜਦਾ ਰੱਖਿਆ ਹੀ ਕੋਈ ਨਹੀਂ, ਸਾਰਿਆਂ ਦੇ ਪੜਦੇ ਚੱਕਦੇ, ਪਰ ਪੜਦੇ ਪਾਉਣੇ ਵਾਲੇ ਜਿਹੜੇ ਨੇ ਉਹ ਪੜਦੇ ਚੱਕਣ, ਕਿਉਂ ਉਹਨਾਂ ਦੇ ਆਪਣੇ ਹੀ ਪੜਦੇ ਚੱਕ ਹੁੰਦੇ ਨੇ, ਜੇ ਅਰਥ ਕਰਦੇ ਨੇ ਪੜਦੇ ਉਹਨਾਂ ਦੇ ਪਾਏ ਹੋਏ ਚੱਕ ਹੁੰਦੇ ਨੇ, ਉਹ ਅਰਥ ਕਰਨ ਕਿਹੜੇ ਮੂੰਹ ਨਾਲ, ਉਹ ਤਾਂ ਪੜਦੇ ਪਾ ਰਹੇ ਨੇ, ਉਹੀ ਪੜਦੇ ਬਾਣੀ ਖੋਲ ਰਹੀ ਹੈ, ਭਰਮ ਕੇ ਪੜ੍ਹਦੇ ਸਤਿਗੁਰ ਉਹ ਭਰਮ ਕੇ ਪੜ੍ਹਦੇ ਪਾ ਰਹੇ ਨੇ, ਗੁਰਬਾਣੀ ਖੋਲ ਰਹੀ ਹੈ, ਇਸ ਕਰਕੇ ਗੁਰਬਾਣੀ ਤੋਂ ਹੀ ਵਿਰੋਧ 'ਚ ਖੜੇ ਨੇ ਸੰਤ ਸਾਰੇ। ਮਾਇਆ ਤਾਰੀ ਸਾਰੇ ਗੁਰਬਾਣੀ ਦੇ ਵਿਰੋਧ 'ਚ ਖੜੇ ਰਹਿਣਗੇ, ਬਿਰਲੇ ਹੱਕ 'ਚ ਰਹਿਣਗੇ ਜਾਂ ਸਾਰੇ ਵਿਰੋਧ 'ਚ ਰਹਿਣਗੇ। ਤਾਂ ਹੀ ਮੀਣੇ ਸਾਰੇ ਬਾਣੀ ਦੇ ਵਿਰੋਧ 'ਚ ਸੀ ਉਹ ਖੜੇ, ਜਿੱਦਾਂ ਹੀ ਪ੍ਰਚਾਰ ਹੋ ਰਿਹਾ ਹੁਣ ਵੀ ਹੋ ਰਿਹਾ। ਹਾਂਜੀ,
ਗੁਰ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੇ ਵਿਖ ਫੈਲ, ਹੋਏ ਅਚਿੰਤ ਬਸੇ ਸੁੱਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ।
ਹੋਏ ਅਚਿੰਤ ਬਸੇ ਸੁੱਖ ਨਾਲ, ਜਾਂ ਸੁੱਖ ਨਾਲ ਬਹਿ ਗਿਆ ਫਿਰ ਸਾਸ ਗ੍ਰਾਸ ਦਾ ਟਾਈਮ ਆਉਣਾ, ਫਿਰ ਸਾਸ ਗ੍ਰਾਸ ਹਰ ਨਾਮ ਤੇਰਾ ਜਿਹੜਾ ਉਹ ਵਧੂਗਾ, ਫਿਰ ਉਹ ਤਨ ਨਾਮ ਦਾ ਤਨ ਫਿਰ ਇਕੱਠਾ ਹੋਊ ਸਾਸ ਗ੍ਰਾਸ, ਉਹ ਤਾਂ ਪਹਿਲਾਂ ਨਹੀਂ ਹੋਣਾ। ਪਹਿਲਾਂ ਤਾਂ ਮਨ ਸ਼ਾਂਤ ਨਹੀਂ ਹੈ, ਮਨ ਟਿਕਦਾ ਹੀ ਨਹੀਂ, ਧਿਆਨ ਆਪਣੇ ਕੰਮ 'ਚ ਨਹੀਂ ਹੈ। ਹਰ ਨਾਮ ਸੰਭਾਲ, ਹਰ ਨਾਮ ਦੀ ਕਮਾਈ ਕਰਨ ਆਇਆ ਸੀ, ਪਰ ਡਿਸਟਰਬੈਂਸ ਜਿਹੜੀ ਹੈ ਇੰਨੀ ਜ਼ਿਆਦਾ ਕਮਾਈ ਵੱਲ ਧਿਆਨ ਦੀ ਜਾ ਰਿਹਾ। ਧਿਆਨ ਸੰਸਾਰੀ ਲੋੜਾਂ 'ਚ ਹੈ। ਹਾਂਜੀ,
ਹੋਏ ਅਚਿੰਤ ਬਸੇ ਸੁੱਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ,
ਸਾਸ ਗ੍ਰਾਸ ਹਰ ਨਾਮ ਸੰਭਾਲ। ਫਿਰ ਤਾਂ ਕਿਤੇ ਸਾਸ ਗ੍ਰਾਸ ਹਰ ਨਾਮ ਸੰਭਾਲਣ ਦਾ ਤੇਰੇ ਕੋਲ ਟਾਈਮ ਹੋਊਗਾ, ਫਿਰ ਇਹ ਕੰਮ ਕਰ ਸਕਦੇ। ਸਾਸ ਗ੍ਰਾਸ, ਸਾਸ ਗ੍ਰਾਸ ਨਾ ਵਿਸਰੇ, ਹਰ ਨਾਮਾ ਹਰ ਬੰਤ। ਇਹ ਪੰਕਤੀ ਤਾਂ ਪੜ੍ਹਦੇ ਨੇ, ਆਹ ਸ਼ਰਤ ਕੌਣ ਪੂਰੀ ਕਰੂਗਾ? ਬੜੀ ਪੜ੍ਹਦੇ ਨੇ ਸੰਤ ਪੰਕਤੀ, ਬਲੈਕਮੇਲਰ ਨੇ ਸਾਰੇ, ਬਲੈਕਮੇਲ ਕਰਦੇ। ਉਹਨੂੰ ਪੁੱਛੇ ਇਹ ਪੰਕਤੀਆਂ ਕਿੱਥੇ ਗਈਆਂ ਨਾਲ ਦੀ, ਇੱਕ ਪੰਕਤੀ ਲੈ ਲੈਂਦੇ ਨੇ, ਬਲੈਕਮੇਲ ਕਰ ਦਿੰਦੇ ਲੋਕਾਂ ਨੂੰ। ਕੋਈ ਹੈ ਵੀ ਸੰਤ ਸਾਸ ਗ੍ਰਾਸ ਵਾਲਾ? ਜੇ ਹੁੰਦਾ ਤਾਂ ਸਾਰੀ ਬਾਣੀ ਦੇ ਪੜਦੇ ਖੋਲ੍ਹ ਦਿੰਦਾ, ਅੱਜ ਭੀੜ ਉਹਦੇ ਕੋਲ ਬਿਲਕੁਲ ਨਾ ਰਹਿੰਦੀ, ਉਹਨੂੰ ਕੋਈ ਸੰਤ ਨਾ ਮੰਨਦਾ, ਇੱਟਾਂ ਮਾਰਦੇ ਲੋਕ, ਬੁਰਾ ਮੰਨਦੇ। ਕਮਰੇ 'ਚੋਂ ਬਾਹਰ ਨਹੀਂ ਸੀ ਨਿਕਲ ਕੇ ਗੱਲਾਂ ਕਰ ਸਕਦਾ ਉਹ, ਕਮ ਸੇ ਕਮ 20-30 ਸਾਲ ਬਾਅਦ ਹੌਲੀ 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 ਉਹਨੂੰ ਪਤਾ ਲੱਗਦਾ, ਸਿਆਣੇ ਆਦਮੀ ਨੂੰ ਵੀ ਗੱਲ ਠੀਕ ਕਹਿੰਦਾ, ਤਾਂ ਕਿਤੇ ਜਾ ਕੇ ਗੱਲ ਬਾਹਰ ਨਿਕਲਦੀ। ਅੱਬਲ ਤਾਂ 50-60 ਸਾਲ ਅੰਦਰ ਇਹ ਰਹਿੰਦਾ, ਜੇ ਵਿਆਪਾਰ ਰਹੇ ਹਾਂ, ਪਹਿਲਾਂ ਦੱਸਦਾ ਹੀ ਨਹੀਂ ਕਿਸੇ ਨੂੰ 40 ਸਾਲ ਤਾਂ। ਅੱਡ ਲਕੀਰ ਜਾਂ ਖਿੱਚਣੀ ਹੋਵੇ ਐਵੇਂ ਨਹੀਂ ਕਰ ਸਕਦਾ। ਜੇ ਤੁਸੀਂ ਕੋਈ ਇੱਕ ਸਰਕਾਰ ਦੇ ਵਿੱਚ ਦੂਈ ਆਪਣੀ ਸਰਕਾਰ ਪਲਟਾ ਦੇਣਾ, ਤੁਹਾਨੂੰ ਬਹੁਤ ਦੇਰ ਉਹਨਾਂ ਚਿਰ ਗੁਪਤ ਰਹਿਣਾ ਬੋਝ ਹੀ ਨਹੀਂ ਤੁਹਾਡੇ, ਜਿੰਨਾ ਚਿਰ ਤੁਹਾਡੇ ਕੋਲ ਉਹਦੀ ਤਾਕਤ ਨਾ ਹੋ ਜਾਵੇ ਤੁਸੀਂ ਤਖਤਾ ਪਲਟ ਦਿਓਗੇ। ਜਿੰਨਾ ਚਿਰ ਤੁਹਾਡੇ ਕੋਲ ਉਹਦੀ ਤਾਕਤ ਨਾ ਹੋ ਜਾਵੇ ਤੁਸੀਂ ਤਖਤਾ ਪਲਟ ਦਿਓਗੇ, ਉਹਨਾਂ ਚਿਰ ਤੁਹਾਨੂੰ ਗੁਪਤ ਰਹਿਣਾ ਪਊਗਾ। ਸ਼ਕਤੀ ਇਕੱਠੀ ਕਰਨੀ ਪਊਗੀ, ਸ਼ਕਤੀ ਆਪਣੀ ਪੂਰੀ ਕਰਨੀ ਪਊਗੀ। ਸਰਕਾਰ ਨੂੰ ਖਤਰਾ ਨਾ ਬਣ ਜਾਓ ਪਹਿਲਾਂ ਹੀ। ਤਨ ਜੀਉ ਤਹਿ ਕੋ ਜਗ ਮੈਂ ਮੁੱਖ ਤੇ ਹਰ ਚਿੱਤ ਮੈਂ, ਚਿੱਤ ਦੇ ਵਿੱਚ ਯੁੱਧ ਦੀ ਵਿਚਾਰ ਕਰਕੇ ਕਿ ਯੁੱਧ ਕਰਾਂਗੇ ਕਿਸੇ ਵੇਲੇ ਕਰਾਂਗੇ, ਪਰ ਯੁੱਧ ਪਹਿਲਾਂ ਨਹੀਂ ਖੇਡਦੇ। ਇੱਥੇ ਤਾਂ ਪੱਲੇ ਕੁਛ ਵੀ ਨਹੀਂ ਹੁੰਦਾ, ਯੁੱਧ ਤਾਂ ਗੋਲਕ ਖਾਤਰ ਛੇੜਿਆ ਬਾਕੀਆਂ ਨੇ। ਚਿੱਤ ਮੈਂ ਯੁੱਧ ਵਿਚਾਰ ਹੈ, ਯੁੱਧ ਦੀ ਵਿਚਾਰ ਕਰਕੇ ਚੱਲੇ ਹੋਏ ਆਦਮੀ ਯੁੱਧ ਤਾਂ ਕਰਦੇ ਹੁੰਦੇ ਨੇ, ਉਦੋਂ ਹੀ ਜਾਂ ਲੋੜ ਪਵੇ, ਜਾਂ ਪੂਰੀ ਸ਼ਕਤੀ ਹੋ, ਜਾਂ ਪਲਟਾ ਦੇ ਦਈਏ, ਜਾਂ ਯੁੱਧ ਕਰੀ ਦਾ। ਹਾਂਜੀ,
ਸਾਠ ਸਿਆਣਪ ਸਗਲੀ ਮਨਾ, ਸਾਧ ਸੰਗੀ ਪਾਵੇ ਸੱਚ ਧਨ।
ਸਾਧ ਸਿਆਣਪ ਇੱਥੇ ਆ ਕੇ ਸਿਆਣਪ ਨਹੀਂ ਕਰ ਦਿੰਦੀ ਆ ਕੰਮ। ਆ ਜਿਹੜਾ ਨਾ ਉਤਲਾ, ਦੋ ਪੰਕਤੀਆਂ ਆਈਆਂ ਨੇ, ਭਗਤ ਬਿਨਾਂ ਬਹੁਤ ਡੁੱਬੇ ਸਿਆਣੇ ਨੇ, ਇਹ ਹੈ ਨਾ। ਇਹ ਸਿਆਣੇ ਜਿਹੜੇ ਸੀ ਉਹਨਾਂ ਨੇ ਕੰਮ ਨਹੀਂ ਕੀਤਾ, ਬਹੁਤੇ ਸਿਆਣਿਆਂ ਨੇ। ਸਾੜ ਸਿਆਣ ਇੱਥੇ ਤੇਰੀ ਆਪਣੀ ਸਿਆਣਪ ਡਿੱਕਾ ਬਣੂਗੀ, ਆਦਿ ਤੈਨੂੰ ਕੰਮ ਕਰਨ ਦੇਣਾ ਉਹਨੇ, ਹੋਮੇ ਨਹੀਂ ਤਾਕਣ ਦੇਣੀ, ਮੰਨ ਨਹੀਂ ਛੱਡਣੀ ਹੋਮੇ, ਤੇਰੀ ਆਪਣੀ ਸਿਆਣਪ ਡਿੱਕਾ ਬਣੂਗੀ ਇੱਥੇ। ਇਸੇ ਕਰਕੇ ਸਾੜ ਸਿਆਣਪ ਸਗਲੀ ਮਨ, ਇੱਥੇ ਜ਼ਿਆਦਾ ਸਿਆਣਾ ਡਿੱਕਾ ਬਣੂਗੀ, ਇਹ ਕੰਮ ਨਹੀਂ ਕਰਨਾ। ਇੱਥੇ ਆ ਕੇ ਗੁਰਮੁਖਾਂ ਲਕੀਰ ਖਿੱਚੀ ਜਾਣੀ ਹੈ, ਇੱਥੇ ਆ ਕੇ ਬਿਰਲੇ ਨਿਕਲਣੇ ਨੇ। ਇਹ ਉਹ ਲਕੀਰ ਹੈ ਜਿਹੜੀ ਅਨੰਦਪੁਰ ਸਾਹਿਬ ਤਲਵਾਰ ਨਾਲ ਕੱਢੀ ਸੀ, ਇਹ ਗਿਆਨ ਖੜਕ ਦੀ ਲਕੀਰ ਹੈ, ਇਹਨੂੰ ਹੁਣ ਕੋਈ ਬਿਰਲਾ ਟੱਪੂਗਾ। ਜਿਹੜਾ ਦਾ ਸਿਆਣਪ ਛੱਡ ਦੂਗਾ, ਛਾੜ ਸਿਆਣਪ ਸਗਲੀ, ਜਿਹਨੇ ਸਿਆਣਪ ਛੱਡਤੀ ਉਹਨੇ ਮਰਨ ਕਬੂਲ ਕਰ ਲਿਆ। ਮਰਨ ਕਬੂਲ ਲਿਆ ਉਹਨੇ ਤਾਂ ਸਿਆਣ ਛੱਡਣੀ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੰਕਾਰ ਛੱਡਣਾ ਹੀ ਮਰਨ ਹੈ। ਹੰਕਾਰ ਦੀ ਮੌਤ ਹੈ ਸਾਡੀ ਮੌਤ ਹੈ, ਹੋਰ ਕਿਹਦੀ ਮੌਤ ਹੈ? ਆਪਣੀ ਮਰਜ਼ੀ ਦਾ ਤਿਆਗ ਹੈ ਆਪਣੀ ਮੌਤ ਹੈ। ਛਾੜ ਸਿਆਣਪ ਸਗਲੀ,
ਸਾਧ ਸੰਗੀ ਪਾਵੇ ਸੱਚ ਧਨ।
ਸਾਧ ਸੰਗੀ, ਮਨ ਨੂੰ ਸਾਧ ਲੈ, ਮਨ ਅੜਕਾ ਬਣ ਗਿਆ। ਇਹ ਜਿਹੜਾ ਮਨ ਹੈ ਸੰਗੀ ਹੈ, ਇਹਨੂੰ ਸਾਧ ਲੈ। ਜਿਨ੍ਹਾਂ ਨੇ ਸੰਗੀ ਸਾਧ ਲਿਆ ਉਹਨਾਂ ਨੇ ਸੱਚ ਧਨ ਦੀ ਪ੍ਰਾਪਤੀ ਕੀਤੀ ਹੈ। ਉਹਨੂੰ ਸੱਚ ਧਨ ਮਿਲਿਆ ਨਹੀਂ, ਸੱਚ ਧਨ ਮਿਲਿਆ ਹੀ ਨਹੀਂ। ਮਨ ਸੰਤੋਖੀ ਨਹੀਂ ਹੈ ਤੇਰਾ, ਮਨ ਮਾਇਆ ਮੈਂ ਫਸ ਰਹੇ ਹੋ, ਮਾਇਆ ਦੀ ਭੁੱਖ ਹੈ ਇਹਨੂੰ। ਜੇ ਸੰਤੋਖੀ ਹੋ ਜਾਵੇ ਮਨ, ਸੱਚ ਮਿਲਿਆ ਸੰਤੋਖੀਆਂ। ਜੇ ਸੱਚ ਧਨ ਲੈਣਾ ਤਾਂ ਸੰਤੋਖ ਧਾਰਨ ਕਰਨਾ ਪਊਗਾ ਮਨ ਦੇ ਲੈਵਲ 'ਤੇ। ਮਨ ਨੂੰ ਮਾਇਆ ਦੀ ਭੁੱਖ ਤਿਆਗਣੀ ਪਊਗੀ। ਮਾਇਆ ਦੀ ਭੁੱਖ ਜੇ ਨਹੀਂ ਤਿਆਗਦਾ, ਸੱਚ ਧਨ ਵੀ ਨਹੀਂ ਮਿਲਣਾ। ਇੱਥੇ ਆ ਕੇ ਡਿੱਕਾ ਬਣਨਾ, ਇਹ ਲਕੀਟ ਇੱਥੋਂ ਆ ਕੇ ਨਹੀਂ ਬੱਕਰੀ ਖਾਲ ਟੱਪਦੀ। ਉਹਨੀ ਬੱਕਰੀ ਮੈਂ ਕਹਿੰਦਾ ਖਾਲ ਨਹੀਂ ਟੱਪਦੀ, ਆ ਵਿੱਚ ਖਾਲ ਹੈ, ਬੱਕਰੀ ਨਹੀਂ ਟੱਪਦੀ। ਇਹ ਹੈ ਉਹ ਨਦੀ ਬੈਤਰਣੀ ਨਦੀ, ਇਹ ਹੈ। ਇਹਨੂੰ ਬਾਹਰ, ਇਹਨੂੰ ਬਾਹਰ ਕਰੋ। ਕਿਵੇਂ ਕਰਦਾ? ਜਿਹੜੀ ਮਾਇਆ ਦੀ ਇੱਛਾ ਕਲਪਨਾ ਹੈ, ਬੈਤਰਣੀ ਨਦੀ ਹੈ, ਇੱਥੇ ਪਾਰ ਕਰਨੀ ਪਊਗੀ। ਇਹ ਜੇ ਤਾਂ ਪਾਰ ਕਰ ਗਿਆ ਫਿਰ ਤਾਂ ਚਲਿਆ ਗਿਆ ਸੱਚਖੰਡ। ਫਿਰ ਨਾਨਕ ਬੱਧਾ ਕਰਦਾ ਹਾਂ, ਜਿੱਥੇ ਮ੍ਰਿਤ ਨਾ ਜਨਮ ਜਰਾ, ਪਰਲੇ ਪਾਸੇ ਮ੍ਰਿਤ ਜਨਮ ਜਰਾ ਹੈ ਨਹੀਂ, ਇੱਧਰਲੇ ਪਾਸੇ ਜਮਕਾ ਡੰਡ ਲੱਗਣਾ ਹੀ ਲੱਗਣਾ। ਇੱਥੇ ਤਰ ਜਾਓ, ਫਿਰ ਬੈਤਰਣੀ ਨਦੀ ਪਾਰ ਕਰ ਜਾਓ। ਇੱਥੇ ਗਊ ਦੀ ਪੂੰਛ ਕਹਿੰਦੇ ਫੜਨੀ ਹੈ, ਕਿਹੜੀ ਗਊ ਹੈ? ਅਕਲ ਦੀ ਪੂੰਛ ਫੜਨੀ ਹੈ, ਗੁਰਮਤ ਦੀ ਪੂੰਛ ਫੜਨੀ ਹੈ। ਜਿੱਦਾਂ ਗੁਰਮਤ ਦਾ ਲੜ ਫੜ ਲਿਆ, ਜੇ ਤਾਂ ਗੁਰੂ ਦੀ ਗੱਲ ਮੰਨ ਲਈ, ਫਿਰ ਤਾਂ ਬੈਤਰਣੀ ਨਦੀ ਹੋ ਗਏ ਪਾਰ। ਆ ਗਊ ਦੂਈ ਬਣਾਤੀ, ਆ ਦੁੱਧ ਆਹੀ ਗਊ ਹੈ, ਗੁਰਮਤ ਗਊ ਹੈ, ਦੁੱਧ ਦਿੰਦੀ ਹੈ। ਜੇ ਤਾਂ ਮੱਖਣ ਖਾਣਾ, ਦੁੱਧ ਪੀਣਾ, ਤਾਂ ਪਰਲੇ ਪਾਸੇ ਰਹੋ। ਜੇ ਗੋਹਾ ਹੀ ਚੱਕਣਾ, ਚੁੱਲ੍ਹਾ ਲਿਪਣਾ, ਫਿਰ ਇੱਧਰ ਰਹੋ,
ਚੌਂਕਾ ਲਿਪਣਾ।
ਹਾਂ, ਜੇ ਚੌਂਕਾ ਹੀ ਲਿਪਣਾ, ਜੇ ਗੋਬਰ ਨਾਲ ਤਰਨਾ, ਇੱਕ ਪਾਸੇ ਗੋਬਰ ਨਾਲ ਤਰਨਾ, ਗੋਬਰ ਤਰਨਾ ਚਾਹੀ, ਗੋਬਰ ਨਾਲ ਹੀ ਤਰਦੇ ਰਹਿਣਾ। ਦੁੱਧ ਨਾ, ਦੁੱਧ ਨਹੀਂ ਮਤਲਬ, ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ। ਅਤੇ ਗੋਬਰ ਨਾਲ ਤਰਨ ਦੀ ਗੱਲ ਕਰਦੇ ਨੇ, ਅਤੇ ਗੋਬਰ ਅਰਥਣਾਂ ਦੇ ਵਿਚਾਲੇ ਥੋੜ੍ਹਾ ਜਿਹਾ ਫਰਕ ਹੁੰਦਾ। ਜਦ ਪਸ਼ੂ ਗੋਹਾ ਕਰਦਾ ਨਾ, ਜੇ ਆਪਾਂ ਤੁਸੀਂ ਉਹਦੇ 'ਤੇ ਖੜ੍ਹੇ ਕਰੋਗੇ, ਦੋਵੇਂ ਰਾਈਟ ਐਂਗਲ ਦੋਹਾਂ 'ਤੇ ਬਣਾਓਗੇ, ਤਾਂ ਵਿਚਾਲੇ ਥੋੜ੍ਹਾ ਜਿਹਾ ਫਰਕ ਰਹੂਗਾ। ਗੋਬਰ ਇੱਧਰ ਡਿੱਗੂਗਾ, ਦੁੱਧ ਇੱਧਰ ਧਾਰ ਵੱਜੂ। ਕਿਉਂਕਿ ਐਂਗਲ ਤੋਂ ਬਿਨਾਂ ਗੋਹਾ ਬਾਹਰ ਨਹੀਂ ਆਉਂਦਾ, ਡੰਗਰ ਨੂੰ ਝੁਕਣਾ ਪੈਂਦਾ ਗੋਹਾ ਕਰਨ ਵਾਸਤੇ। ਨਾ ਵੀ ਝੁਕਣਾ ਪਵੇ ਤਾਂ ਵੀ ਸਿੱਧਾ ਵੀ ਜੇ ਡਿੱਗਦਾ ਤਾਂ ਗੋਹਾ ਪਿੱਛੇ ਡਿੱਗਦਾ ਹੁੰਦਾ, ਦੁੱਧ ਬਾਹਰ ਇੱਧਰ ਹੁੰਦਾ, ਵਿਚਾਲੇ ਜਗ੍ਹਾ। 2 ਇੰਚ ਹੋਵੇ ਚਾਹੇ 1 ਇੰਚ ਹੋਵੇ, ਉੱਥੇ ਤਾਂ ਚਾਹੇ ਬਾਲੋ ਨਿੱਕੀ ਖੰਡੇ ਹੋ, ਤਿੱਖੀ ਹੋਵੇ ਲਕੀਰ, ਗੋਹਾ ਇੱਧਰ ਡਿੱਗੂਗਾ, ਧਾਰ ਇੱਧਰ ਵੱਜੂਗੀ। ਜਿੱਥੇ ਧਾਰ ਵੱਜਦੀ ਉੱਥੇ ਗੋਹਾ ਨਹੀਂ ਡਿੱਗ ਸਕਦਾ, ਅਤੇ ਦੋਹਾਂ ਦਾ ਗਿੱਠ ਦਾ ਫਰਕ ਵੀ ਹੈ, ਉੱਪਰੋਂ ਵੀ ਫਰਕ ਹੈ ਨਾ। ਅਤੇ ਉਹ ਇੱਧਰਲੇ ਪਾਸੇ ਡਿੱਗਦਾ, ਗੋਹਾ ਤਾਂ ਡਿੱਗਦਾ ਇੱਧਰ ਪਿੱਛੇ, ਦੁੱਧ ਜਾਂਦਾ ਪਾਰ, ਬੈਤਰਣੀ ਨਦੀ ਵਿਚਾਲੇ ਆ। ਇੱਧਰ ਦਾ ਗੋਬਰ ਤਾਲਣਾ ਜਾਈ ਹੋਈ ਹੈ, ਖੀਰ ਸਾਗਰ ਪਰਲੇ ਪਾਸੇ ਹੈ, ਗੋਬਰ ਇੱਧਰਲੇ ਪਾਸੇ। ਗੋਬਰ ਕੀ ਹੈ? ਗੋਬਰ ਵਿਖਿਆ, ਗੋਬਰ ਕੀ ਹੈ? ਗੋਬਰ ਵਿਖਿਆ। ਇਹ ਗੋਬਰ ਨਾਲੇ ਤਰਦੇ ਨੇ, ਫਿਰ ਗੋਬਰ ਤਾਲਣਾ ਜਾਈ, ਉਹ ਕਹਿੰਦੇ ਚੱਲ ਗੋਹਾ ਹੀ ਠੀਕ ਹੈ, ਸਾਨੂੰ ਇਹੀ ਪਵਿੱਤਰ ਹੈ, ਦੁੱਧੇ 'ਚੋਂ ਹੀ ਬਣਿਆ, ਦੁੱਧੇ 'ਚੋਂ ਹੀ ਬਣਿਆ ਕਹਿੰਦੇ, ਦੁੱਧ ਗੋਹੇ 'ਚੋਂ ਹੀ ਨਿਕਲ ਕੇ ਬਣਿਆ। ਗੋਬਰ ਇੱਧਰ ਆ ਗਿਆ, ਦੁੱਧ ਉੱਧਰ ਚਲਾ ਗਿਆ, ਫਰਕ ਕੀ ਹੈ? ਹਜਮ ਹੋਇਆ, ਗੋਹਾ ਇੱਧਰ ਆ ਗਿਆ, ਦੁੱਧ ਉੱਧਰ ਆ ਗਿਆ, ਗੋਹੇ 'ਚੋਂ ਹੀ ਦੁੱਧ ਆਇਆ।
ਬੁੱਧੀ ਤਾਮਲੀਨ ਹੋਈ ਹੈ ਗੋਬਰ ਦੇ ਵਿਹਲੇ
ਗੋਬਰ ਦੇ ਵਿਹਲੇ ਉਹ ਤਾਮਲੀਨ ਹੋਣੀ ਹੋਈ ਹੈ
ਤਾਮਲੀਨ
ਹਾਂ
ਸਾੜ ਸਿਆਣਪ ਸਗਲੀ ਮਨਾ ਸਾਧ ਸੰਗੀ ਪਾਵੇ ਸੁੱਖ ਧਨਾ
ਸੱਚ ਧਨਾ ਜੇ ਤਾਂ ਦੁੱਧ ਪੀਣਾ ਹੈ ਤਾਂ ਇੱਧਰ ਆ ਜਾਓ ਥੋੜ੍ਹਾ ਜਿਹਾ ਗਾਂਹ ਨਿਕਲ ਜਾਓ ਇੱਕ ਕਦਮ ਹੀ ਆ ਨਾ ਉਹ ਇੱਕ ਪੈਰ ਤਾਂ ਪਹਿਲਾਂ ਹੀ ਉੱਥੇ ਹੈ ਆ ਪੈਰ ਹੈ ਗੋਬਰ ਵਾਲਾ ਮਨੇ ਮਨ ਚੱਕ ਕੇ ਉੱਧਰ ਕਰ ਲਓ ਮਹਾਰਾਜ ਚਿੱਤ ਦੇ ਵਿਚਾਲੇ ਜਗ੍ਹਾ ਉਹ ਇੱਕ ਪੈਰ ਮੂਹਰੇ ਇੱਕ ਪਿੱਛੇ ਵਿਚਾਲੇ ਜਗ੍ਹਾ ਨਹੀਂ ਹੈ ਇੰਨੀ ਹੋਈਆਂ ਦੁੱਧ ਦੇ ਯਾਰ ਵਿਚਾਲੇ ਗੋਬਰ ਦੇ ਜਗ੍ਹਾ ਖੱਬਾ ਪੈਰ ਗੋਹੇ 'ਚ ਹੈ ਸੱਜਾ ਪੈਰ ਦੂਏ ਪਾਸੇ ਹੈ ਦੁੱਧ 'ਤੇ ਜੇ ਤਾਂ ਖੱਬਾ ਚੱਕ ਲਿਆ ਤਾਂ ਗੋਹੇ 'ਤੇ ਬਚ ਗਿਆ ਦੋਏ ਦੁੱਧ 'ਚ ਆ ਗਏ ਨਹੀਂ ਇੱਕ ਦੁੱਧ 'ਚ ਹੈ ਇੱਕ ਗੋਹੇ 'ਚ ਗਊ ਮਾਤਾ ਹੈਗੀ ਓ ਹੈਗੀ ਆ ਇਹਨਾਂ ਦੀ ਵੀ ਮਾਤਾ ਜਿਹੜੀ ਗਊ ਆ ਉਸੇ ਦੀ ਗੱਲ ਕਰ ਰਹੇ ਹਾਂ ਆਪਾਂ ਗਊ ਮਾਤਾ ਹੀ ਆ ਪਰ ਜਿਹੜੇ ਗੋਬਰ ਨਾਲ ਤਰਦੇ ਨੇ ਉਹ ਮਾਇਆਧਾਰੀ ਨੇ ਬੋਲੇ ਨੇ ਉਹੀ ਹਾਂਜੀ
ਹਰ ਪੂੰਜੀ
ਗੋਬਰ ਨਾਲ ਨਹੀਂ ਤਰਿਆ ਜਾ ਸਕਦਾ ਹਾਂਜੀ
ਹਰ ਪੂੰਜੀ ਸੱਚ ਕਰੋ ਵਿਹਾਰ ਇਹਾਂ ਸੁਖ ਦਰਗਹਿ ਜੈਕਾਰ
ਹਰ ਪੂੰਜੀ ਸੱਚ
ਕਰੋ ਵਿਹਾਰ
ਹਾਂ ਹਰੀ ਪੂੰਜੀ ਜਿਹੜੀ ਕਦੇ ਸੁੱਕਦੀ ਉਹ ਨਹੀਂ ਪੂੰਜੀ ਹਰੀ ਉਹ ਰਹਿੰਦੀ ਹੈ ਹਰੀ ਕੌਣ ਜਿਹੜਾ ਹਰਾ ਹੀ ਰਹੇ ਜੋ ਪਾਣੀ ਤੋਂ ਚੀਜ਼ ਬਣੀ ਹੋਈ ਉਹ ਸੁੱਕ ਜਾਂਦੀ ਹੈ ਪਾਣੀ ਨੂੰ ਤਾਂ ਹਵਾ ਹੀ ਸੁਕਾ ਦਿੰਦੀ ਹੈ ਪਾਣੀ ਨੂੰ ਹਵਾ ਸੁਕਾ ਦਿੰਦੀ ਹੈ ਆਹ ਜਿਹੜਾ ਪਾਣੀ ਹੈ ਨਾ ਇੱਥੇ ਦਾ ਸਾਰਾ ਹਵਾ 'ਚੋਂ ਪੈਦਾ ਹੋਇਆ ਇਹ ਹਵਾ 'ਚ ਰਲ ਜਾਣਾ ਜਾਂ ਸੁੱਕਣਾ ਹਵਾ ਨੇ ਸੁਕਾ ਦੇਣਾ ਹੈ ਸਾਰਾ ਪਾਣੀ ਖਿੱਚ ਵੀ ਲੈਣਾ ਜੇ ਪੈਦਾ ਕੀਤਾ ਖਿੱਚ ਵੀ ਲੈਂਦੀ ਹੈ ਹਵਾ ਪੌਣ ਰੂਪੇ ਹੋ ਜਾਂਦਾ ਹੁੰਦਾ ਪਾਣੀ ਇਹ ਜੋ ਚੀਜ਼ ਹਰ ਵਕਤ ਹਰੀ ਰਹਿੰਦੀ ਉਹਨੂੰ ਪੌਣ ਨਹੀਂ ਸੁਕਾ ਸਕਦੀ ਚੀਜ਼ ਦਾ ਗਿਆਨ ਜਿਹੜਾ ਗਿਆਨ ਹੈ ਨਾ ਗਿਆਨ ਅੰਮ੍ਰਿਤ ਰਾਮ ਉਦਕ ਐਂ ਕਹਿ ਲਓ ਜਿਹੜਾ ਰਾਮ ਉਦਕ ਉਹਨੂੰ ਹਵਾ ਨਹੀਂ ਸੁਕਾ ਸਕਦੀ ਉਹ ਹਰਾ ਹੀ ਰਹਿੰਦਾ ਉਹਦਾ ਰਾਮ ਉਦਕ ਵਾਲਾ ਜਿਹੜਾ ਪੇੜ ਹੈ ਉਹ ਹਰਾ ਹੀ ਰਹਿੰਦਾ ਜਿਹੜਾ ਤਰਵਰ ਰੂਪੀ ਰਾਮ ਹੈ ਨਾ ਤਰਵਰ ਰੂਪੀ ਰਾਮ ਉਹ ਹਮੇਸ਼ਾ ਹਰਾ ਹੀ ਰਹਿੰਦਾ ਉਹ ਐ ਹਵਾ ਨਾਲ ਨਹੀਂ ਸੁੱਕਦਾ ਨਾ ਪਾਣੀ ਹੁੰਦਾ ਉਹ ਉਹ 'ਚ ਕੀ ਹੈ ਰਾਮ ਉਦਕ ਹੁੰਦਾ ਰਾਮ ਉਦਕ ਮੇਰੀ ਤਿਖਾ ਬਜਾਈ ਉਹ ਰਾਮ ਉਦਕ ਵਾਲਾ ਜਿਹੜਾ ਪੇੜ ਹੈ ਉਹ ਹਰੀ ਹੈ ਉਹ ਹਰਾ ਰਹਿੰਦਾ ਉਹਨੂੰ ਮਾਇਆ ਨਾਲ ਕੋਈ ਮਤਲਬ ਨਹੀਂ ਮਾਇਆ ਨਹੀਂ ਉਹਨੂੰ ਨਾ ਉਹਨੂੰ ਅੱਗ ਜਾਲ ਸਕਦੀ ਹੈ ਨਾ ਉਹਨੂੰ ਪੌਣ ਸੁਕਾ ਸਕਦੀ ਹੈ ਉਹਦਾ ਤਾਂ ਕੋਈ ਅਸਰ ਨਹੀਂ ਹੋਣਾ ਦੋ ਚੀਜ਼ਾਂ ਦਾ ਹਾਂਜੀ
ਹਰ ਪੂੰਜੀ
ਉਹਦਾ ਸਮਾਂ ਅੱਗ ਨੂੰ ਬੁਝਾਉਣ ਵਾਲਾ ਅੱਗ ਤਾਂ ਤ੍ਰਿਸ਼ਨਾ ਨੂੰ ਬੁਝਾਉਣ ਵਾਲਾ ਅੱਗ ਤਾਂ ਛੱਡੋ ਅੱਗ ਨੂੰ ਤਾਂ ਆਹੀ ਪਾਣੀ ਬੁਝਾ ਦਿੰਦਾ ਅੱਗ ਨੂੰ ਤਾਂ ਆਹ ਪਾਣੀ ਬੁਝਾ ਦਿੰਦਾ ਉਹ ਤਾਂ ਤ੍ਰਿਸ਼ਨਾ ਦੇਖੋ ਤ੍ਰਿਸ਼ਨਾ ਨੂੰ ਨਹੀਂ ਆਹ ਪਾਣੀ ਬੁਝਾਉਂਦਾ ਆ ਅੱਗ ਨੂੰ ਬੁਝਾਉਂਦਾ ਉਹ ਤ੍ਰਿਸ਼ਨਾ ਨੂੰ ਵੀ ਬੁਝਾ ਦਿੰਦਾ ਉਹ ਪਾਣੀ ਹਾਂਜੀ
ਹਰ ਪੂੰਜੀ ਸੱਚ ਕਰੋ ਵਿਹਾਰ ਇਹਾਂ ਸੁੱਖ ਦਰਗਹਿ ਜੈਕਾਰ
ਹਰ ਪੂੰਜੀ ਸੱਚ ਉਹ ਪੂੰਜੀ ਤੁਹਾਡੇ ਕੋਲ ਹੈ ਜਿਹੜੀ ਦਰਗਾਹ ਦੀ ਪੂੰਜੀ ਆਈ ਹੋਈ ਹੈ
ਇਹ ਸੱਚ ਸੱਚ
ਕਰੋ ਵਿਵਹਾਰ
ਇਕੱਠੀ ਕਰੋ ਪਹਿਲਾਂ ਇਹ ਫਿਰ ਇਹਦਾ ਵਪਾਰ ਕਰੋ ਵਿਹਾਰ ਵਪਾਰ ਹੁੰਦਾ
ਇਹਾਂ ਸੁੱਖ ਦਰਗਹਿ ਜੈਕਾਰ
ਫਿਰ ਇਹਦਾ ਵਪਾਰ ਕਰੋ ਪਹਿਲਾਂ ਇਕੱਠਾ ਦਾ ਕਰ ਲਓ ਸਟੋਕ
ਹਰੀ ਪੂੰਜੀ
ਸਟੋਕ ਹੈ ਨਹੀਂ ਵਪਾਰ ਨੂੰ ਪਹਿਲਾਂ ਤੁਰ ਪਏ ਮੰਗਤੇ ਤੁਰ ਪਏ ਮੰਗਤੇ ਸੱਚੀ ਕਿਹਨੇ ਆ ਹੈ ਪਹਿਲਾਂ ਇਹ ਦੱਸੋ ਹਰ ਪੂੰਜੀ ਸੱਚ ਸਟੋਕਿਸਟ ਬਣੋ ਪਹਿਲਾਂ ਸਟੋਕਿਸਟ ਕੋਲ ਮਾਲ ਜਿਹੜਾ ਹੈ ਨਾ ਸਿੱਧਾ ਕੰਪਨੀ ਤੋਂ ਆਉਂਦਾ ਹੁੰਦਾ ਕੰਪਨੀ ਤੋਂ ਆਉਂਦਾ ਬਣਾਉਂਦਾ ਨਹੀਂ ਸਟੋਕਿਸਟ ਮਾਲ
ਸਟੋਰ ਕਰਦਾ
ਸਰ ਉਹਦਾ ਨਹੀਂ ਹੁੰਦਾ ਪੈਦਾ ਕਿਤੇ ਹੋਰ ਹੁੰਦਾ ਉਹਦਾ ਵਪਾਰ ਕਰਦਾ ਹੈ ਮਾਲ ਕੋਈ ਹੋਰ ਹੈ ਉਹਦੇ ਵਿਹਾਫ 'ਤੇ ਵਪਾਰ ਕਰਦਾ ਉਹ ਜੋ ਉਹਨੂੰ ਪ੍ਰੋਫਿਟ ਹੁੰਦਾ ਜਿਹੜੇ ਵਪਾਰੀ ਹੈ ਜੋ ਮਾਰਕੀਟਿੰਗ ਕਰਦਾ ਹੈ ਉਹਦਾ ਵਿੱਚੋਂ ਉਹਦਾ ਤਾਂ ਪ੍ਰੋਫਿਟ ਹੀ ਹੁੰਦਾ, ਮਾਲ ਵੀ ਕਿਸੇ ਦਾ, ਲੈਣਾ ਵੀ ਕਿਸੇ ਨੇ, ਮਾਲ ਵੀ ਕਿਸੇ ਦਾ ਲੈਣਾ ਵੀ ਕਿਸੇ ਨੇ ਹੈ, ਪਾਣੀ ਤੁਰਕੀ ਹੈ ਉਹਦਾ ਵਿੱਚ ਮੀਡੀਏਟਰ ਹੀ ਹੈ। ਇਸ ਕਰਕੇ ਬੁਲਾਏ ਬੋਲਦਾ ਮੀਡੀਏਟਰ ਹੈ, ਉਹ ਮਾਲਕ ਨਹੀਂ ਹੈ ਕਿਤੇ, ਜੇ ਮਾਲਕ ਨਹੀਂ ਤਾਂ ਨੌਕਰ ਹੈ ਪਈ ਹੈ, ਜਾਂ ਮਾਲਕ ਹੈ ਨੌਕਰ ਹੈ, ਜੇ ਨੌਕਰ ਹੈ ਤਾਂ ਦਾਸ ਵੀ ਹੈ। ਸ਼ਰਤਾਂ ਕੰਪਨੀ ਦੀਆਂ ਤੇ ਕੰਮ ਕਰਨਾ ਪਊਗਾ ਉਹਨੂੰ, ਸ਼ਰਤਾਂ ਕੰਪਨੀ ਦੀਆਂ ਤੇ ਕੰਮ ਕਰਨਾ ਪਊਗਾ, ਨਹੀਂ ਉਹ ਤਾਂ ਕਿਸੇ ਹੋਰ ਨੂੰ ਬਣਾ ਲੂਗੀ ਸਟੋਕਿਸਟ, ਕੰਪਨੀ ਕਿਸੇ ਹੋਰ ਨੂੰ ਬਣਾ ਲੂ, ਤੈਨੂੰ ਜ਼ਰੂਰ ਬਣਾਊ, ਤੈਂ ਕੁਛ ਉਹਨਾਂ ਦਾ ਲੈਣਾ ਹੀ ਆ, ਤੈਨੂੰ ਕੁਛ ਦੇਣਾ ਹੀ ਆ, ਤੂੰ ਕੀ ਦਿੰਦਾ ਉਹਨਾਂ ਨੂੰ ਬਈ
ਕੰਪਨੀ ਨੂੰ,
ਤੂੰ ਤਾਂ ਆਪਣੇ ਮਤਲਬ ਨੂੰ ਵੇਚਦਾ,
ਕੰਪਨੀਆਂ
ਸਟੋਕਿਸਟ ਬਦਲਣਗੇ, ਇੱਕ ਸਟੋਕਿਸਟ ਹੁੰਦਾ ਕਿ ਹੋਰ ਸੀ ਐਨ ਐਫ ਹੁੰਦਾ ਇਹਨਾਂ ਦਾ, ਇਹਨਾਂ ਨੇ ਹੋਰ ਉੱਤੇ ਲਿਖ ਦਿੱਤਾ ਸੀ ਐਨ ਐਫ, ਸੀ ਐਨ ਐਫ ਲਿਖ ਲਓ, ਸੀ ਐਨ ਐਫ ਉਹ ਹੁੰਦਾ ਜਿਹਦੇ ਕੋਲ ਟੋਟਲ ਮਾਲ ਆਉਂਦਾ, ਪਰ ਇੱਥੇ ਸੀ ਐਂਡ ਐਫ ਨਹੀਂ ਹੋ ਸਕਦਾ, ਇੱਥੇ ਸਟੋਕਿਸਟ ਹੀ ਹੋ ਸਕਦਾ, ਛੋਟਾ ਇਹ, ਕਿਉਂਕਿ ਸਾਰੇ ਸੰਸਾਰ ਨੂੰ ਜਾ ਰਿਹਾ ਨਾ ਮਾਲ ਤਾਂ ਉੱਥੋਂ, ਇਹਨੂੰ ਕਿਹੜਾ ਇਕੱਲੇ ਨੂੰ ਆ ਰਿਹਾ, ਇਸ ਕਰਕੇ ਸਟੋਕ ਹੈ ਇਹਦੇ ਕੋਲ, ਸਟੋਕ ਥੋੜ੍ਹਾ ਜ਼ਿਆਦਾ ਵੀ ਹੋ ਸਕਦਾ ਲੋੜ ਅਨੁਸਾਰ, ਸਟੋਕ ਦਾ ਇਹਦੇ ਕੋਲ ਹੈ, ਉਹ ਜਿੰਨਾ ਮਰਜ਼ੀ ਦੇਈ ਚੱਲ, ਉਹਨੂੰ ਇਹ ਨਹੀਂ ਕੋਈ, ਜਿੰਨਾ ਤੇ ਵੰਡ ਹੁੰਦਾ ਵੰਡੀ ਚੱਲ, ਹਾਂਜੀ।
ਹਰੀ ਪੂੰਜੀ ਸੰਚ ਕਰੋ ਵਿਹਾਰ,
ਹਰ ਪੂੰਜੀ ਸੰਚ, ਪਹਿਲਾਂ ਤਾਂ ਨਿਰਾਕਾਰੀ ਪੂੰਜੀ ਨਿਰਾਕਾਰੀ ਗਿਆਨ ਤੁਸੀਂ ਆਪ ਇਕੱਠਾ ਕਰੋ, ਫਿਰ ਇਹਦਾ ਵਪਾਰ ਕਰੋ, ਕਰੋ ਵਿਹਾਰ,
ਇਹਾਂ ਸੁੱਖ ਦਰਗਹਿ ਜਾਏਗਾ,
ਇਹਾਂ ਸੁੱਖ, ਇੱਥੇ ਤਾਂ ਸੁੱਖੇ ਹੋਣਾ ਤੁਹਾਨੂੰ, ਇੱਥੇ ਸੁੱਖੇ ਚਾਹੀਦਾ, ਹੋਰ ਇੱਥੇ ਕੀ ਚਾਹੀਦਾ, ਦਰਗਾਹ ਸੁੱਖ ਨਹੀਂ ਹੋਣਾ, ਸੁੱਖ ਇਹ ਹੋਣਾ, ਦਰਗਾਹ ਦਾ ਸੁੱਖ ਥੱਕ ਰਿਹਾ, ਦਰਗਾਹ ਦੁੱਖ ਹੈ ਹੀ ਨਹੀਂ, ਉੱਥੇ ਵੀ ਜੇ ਸੁੱਖੇ ਹੋਏ ਜਾ ਕੇ ਫਿਰ ਮਿਲਿਆ ਕੀ, ਉੱਥੇ ਕੁਛ ਵੀ ਨਹੀਂ, ਉਹ ਸੁੱਖ ਸਾਗਰ ਦਾ ਸੁੱਖ ਆਟੋਮੈਟਿਕ ਇਹੋ ਜਾਣਾ, ਆਖਰ ਕੀ ਮਿਲਿਆ, ਜਿਹਨੇ ਵਪਾਰ ਨਹੀਂ ਕੀਤਾ ਸੁੱਖ ਤਾਂ ਉਹਨੂੰ ਵੀ ਮਿਲ ਗਿਆ, ਦਰਗਾਹ ਜਾ ਕੇ ਦੋ ਪਦਾਰਥ ਵਾਲੇ ਨੂੰ ਵੀ, ਇਹਨੂੰ ਕੀ ਮਿਲਿਆ ਸਟੋਕਿਸ ਨੂੰ, ਇਹਨੂੰ ਜੈਕਾਰ, ਹਾਂ ਇਹਦੀ ਜੈ ਜੈਕਾਰ ਹੋਈ ਉੱਥੇ ਜਾ ਕੇ, ਕਿਉਂ ਮਨ ਜਿੱਤ ਕੇ ਆਇਆ ਹੈ, ਉੱਥੇ ਦੂਜਿਆਂ ਮੱਤਾਂ ਨੂੰ ਵੀ ਜਿੱਤ ਕੇ ਆਇਆ, ਦੂਜਿਆਂ ਦੀ ਬੋਲਤੀ ਬੰਦ ਕਰਕੇ ਆਇਆ, ਆਹ ਦੇਖੋ ਨਾ ਬੋਲਤੀ ਬੰਦ ਨਹੀਂ ਕਰਕੇ ਭੇਜੀ, ਗੁਰਬਾਣੀ ਨੇ ਬੋਲਤੀ ਨਹੀਂ ਬੰਦ ਕੀਤੀ, ਸਾਰਿਆਂ ਦੀ ਵਰਡ ਦੀਆਂ ਮੱਤਾਂ ਦੀ ਬੋਲਤੀ ਬੰਦ ਕੀਤੀ ਹੋਈ ਹੈ, ਇਹ ਜੈਕਾਰ ਹੈ, ਨਾਨਕ ਦਾ ਝੰਡਾ ਕਿਸੇ ਨੇ ਨਹੀਂ ਫੜਿਆ, ਫੜਿਆ ਕਿਸੇ ਨੇ, ਭਗਤਾਂ ਦਾ ਝੰਡਾ ਕਿਸੇ ਨੇ ਨਹੀਂ ਚੈਲੇਂਜ ਕੀਤਾ ਕਿ ਵੀ ਆਹ ਗੱਲ ਕਿਉਂ ਲਿਖੀ ਹੈ, ਜੈਕਾਰ ਹੈ ਫਿਰ,
ਅੱਜ ਤੱਕ ਵੀ ਨਹੀਂ
ਜੇ ਕੋਈ ਹੈਗਾ ਹੁਣ ਫੜ ਲਵੇ ਝੰਡਾ, ਚੱਲ ਜਵਾਬ ਤਾਂ ਗੁਰਬਾਣੀ ਦਿੰਦੀ ਹੋਈ ਹੈ, ਅਸੀਂ ਵੀ ਦੇ ਦਾਂਗੇ ਜਿੰਨੀ ਕੁ ਸਮਝ ਆ ਗੁਰਬਾਣੀ ਨੂੰ ਪੜ੍ਹ ਕੇ ਜਵਾਬ, ਚਾਹੇ ਗੁਰਬਾਣੀ ਲਿਖਣ ਵਾਲਿਆਂ ਦੀ ਪੁਜੀਸ਼ਨ ਤਾਂ ਬਹੁਤ ਬੜੀ ਸੀ, ਪਰ ਇੰਨਾ ਕੁ ਤਾਂ ਸਿੱਖ ਵੀ ਹੈਗੇ ਨੇ ਜਵਾਬ ਦੇਣ ਵਾਲੇ, ਜਿਹੜੇ ਤੁਹਾਡੀ ਅਤੇ ਸਾਡੀ ਤਾਂ ਕਿਰਾਏ ਦੇਣਗੇ, ਨਾਲ ਤੁਹਾਡੇ ਕੋਲ ਕਿੰਨੀ ਕੁ ਬੁੱਧੀ ਹੈ ਸਾਨੂੰ ਵੀ ਪਤਾ ਹੀ ਹੈ, ਸਾਡੇ ਵਿੱਚੋਂ ਹੀ ਹੋ, ਤੁਸੀਂ ਕਿਹੜਾ ਕਿਤੇ ਅਸਮਾਨ 'ਚੋਂ ਵੀ ਪਿਆ ਹੋਇਆ ਤੁਹਾਡਾ, ਹਾਂਜੀ।
ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ,
ਸਰਬ ਨਿਰੰਤਰ ਏਕੋ ਦੇਖ, ਸਾਰਿਆਂ ਦੇ ਵਿੱਚ ਅੱਗੇ ਸੁੱਖ, ਇਹਾਂ ਸੁੱਖ, ਦਰਗਾਹ
ਦਰਗਾਹ ਜਾਏਗਾ,
ਫਿਰ ਕੀ ਹੈ ਅੱਗੇ ਕੀ ਹੈ, ਸਰਬ ਨਿਰੰਤਰ ਏਕੋ ਦੇਖ, ਫਿਰ ਲਗਾਤਾਰ ਸਾਰਿਆਂ ਦੇ ਅੰਦਰ ਇੱਕੋ ਹੀ ਦੇਖ, ਹੋ ਸਕਦਾ ਵੱਧ ਘੱਟ ਦੇਖਣ ਲੱਗ ਜਿਵੇਂ, ਹੋ ਸਕਦਾ ਇੱਥੇ ਗੁਰਮੁਖ ਚੰਗੇ ਲੱਗਣ, ਮਨਮੁਖ ਚੰਗੇ ਨਾ ਲੱਗਣ, ਸਖਤ ਚੰਗੇ ਨਾ ਲੱਗਣ, ਹਾਂ ਇੱਥੇ ਆ ਕੇ ਦ੍ਰਿਸ਼ਟੀਕੋਣ ਬਦਲਣਾ ਪੈਣਾ, ਜੇ ਨਾ ਬਦਲਿਆ ਫਿਰ ਖੱਟਾ ਪੈ ਜੂਗਾ, ਕਾਂਜੀ ਪੈ ਜੂਗੀ ਦੁੱਧ 'ਚ, ਇੱਥੇ ਆ ਕੇ ਦੁੱਧ 'ਚ ਕਾਂਜੀ ਪੈ ਸਕਦੀ ਹੈ, ਚਾਹੇ ਵਿਰੋਧ 'ਚ ਖੜਾ ਪਿਆ ਖੜਾ ਰਹੇ, ਇੱਥੇ ਬੁਰੇ ਦਾ ਭਲਾ ਕਰਨ ਦੀ ਗੱਲ ਹੈ, ਹੁਣ ਬੁਰੇ ਆਉਣਗੇ ਮੁਕਾਬਲੇ 'ਚ, ਖੜਨਗੇ ਆ ਕੇ ਮੈਦਾਨ 'ਚ ਵੀ, ਪਰ ਉੱਥੇ ਤਾਂ ਦੇਖਣਾ ਵੀ ਭਾਣੇ ਨੇ ਆ ਕੇ ਖੜੇ ਕੀ, ਦੇਖਦੇ ਹਾਂ ਵੀ ਅਗਲਾ ਭਾਣਾ ਕੀ ਕਰਦਾ, ਕਿਉਂ ਖੜਾ ਹੋਇਆ, ਕੀ ਬਣੂਗਾ ਹੁਣ ਦੇਖਾਂਗੇ, ਭਾਣਾ ਭਾਣਾ ਬਣ ਕੇ ਚੱਲਣਾ ਉਦੋਂ, ਸਾਥੇ 'ਚ ਕੌੜੇ ਠਲਦੇ ਪਾਣਾ ਮੰਨ ਕੇ ਸਰਸੇ ਦੇ ਵਿੱਚ ਕੌੜੇ ਠਲਤੇ ਸਰਸਾ ਚੜ੍ਹਿਆ ਹੋਇਆ ਕਹਿੰਦੇ ਵੀ ਠੀਕ ਹੈ ਪਾਣਾ ਇਹੀ ਹੈ ਕੌੜੇ ਸਰਸੇ ਪਾਰ ਕਰ ਦਿਓ ਸਰਸੇ ਦੇ ਵਿੱਚ ਪਾਰ ਹੋ ਗਏ ਦੂਏ ਡਰ ਗਏ ਪਾਰ ਨਹੀਂ ਹੋਏ ਬਚਾਇਆ ਇਹਦੇ ਵਿੱਚ ਸੀ ਹੋਰ ਬਚਾਇਆ ਨਹੀਂ ਸੀ ਜੋ ਫੁਰਨਾ ਹੋਇਆ ਹੁਕਮ ਹੋਇਆ ਵੀ ਸਰਸਾ ਪਾਰ ਕਰ ਜਾਓ ਕੌੜੇ ਠਲ ਦਿਓ ਵਿੱਚ ਕੋਈ ਨਹੀਂ ਜੋ ਹੋਊਗਾ ਠੀਕ ਹੈ ਜੋ ਰਿਜ਼ਲਟ ਹੋਇਆ ਚਾਲੀ ਬਾਹਰ ਆ ਗਏ ਰੁੜਨ ਵਾਲੇ ਰੁੜ ਗਏ ਚਾਲੀ ਵੀ ਨਹੀਂ ਸੀ ਰਹਿਣੇ ਪਾਲੇ ਪਾਸੇ ਤਾਂ ਹਾਂਜੀ
ਸਰਬ ਨਿਰੰਤਰ ਏਕੋ ਦੇਖ
ਸਰਬ ਨਿਰੰਤਰ ਏਕੋ ਦੇਖ
ਕਹੋ ਨਾਨਕ ਜਾ ਕੇ ਮਸਤਕ ਲੇਖ
ਕਹੋ ਨਾਨਕ ਜਾ ਕੇ ਮਸਤਕ ਲੇਖ ਪਰ ਦੇਖੂਗਾ ਕੌਣ ਦੇਖੂਗਾ ਕੌਣ ਜਿਹਨੇ ਅੰਦਰ ਲਿਖਿਆ ਹੋਇਆ ਕੀ ਲਿਖਿਆ ਹੋਇਆ ਸਮਦ੍ਰਿਸ਼ਟੇਤਾ
ਸਮਦ੍ਰਿਸ਼ਟੇਤਾ
ਜੇ ਜਿਹੜਾ ਬੁਰੇ ਦਾ ਭਲਾ ਕਰਨਾ ਸਮਦ੍ਰਿਸ਼ਟੀ ਰਹਿਣਾ ਬ੍ਰਹਮ ਗਿਆਨੀ ਅਤੇ ਸੱਤਰ ਮਿੱਤਰ ਦੀ ਦ੍ਰਿਸ਼ਟੀ ਨੂੰ ਸਮਾਨ ਰੱਖਣ ਵਾਲਾ ਸੱਤਰ ਔਰ ਮਿੱਤਰ ਨੂੰ ਇੱਕੋ ਜਿਹਾ ਮੰਨਣ ਵਾਲਾ ਦੁਸ਼ਟ ਔਰ ਮਿੱਤਰ ਨੂੰ ਇੱਕੋ ਜਿਹਾ ਮੰਨਣ ਵਾਲਾ ਸਮਦ੍ਰਿਸ਼ਟੇਤਾ ਹੁੰਦਾ ਉਹ ਬ੍ਰਹਮ ਪੂਰੇ ਵਾਲਾ ਤੁਹਾਡੇ ਖਿਲਾਫ ਵਾਲਾ ਸਮਦ੍ਰਿਸ਼ਟਾ ਸਮਦ੍ਰਿਸ਼ਟੇਤਾ ਹੈ ਜਾਂ ਨਹੀਂ ਹੈ ਤੁਹਾਨੂੰ ਕੀ ਲੱਗੇ ਉਹਦੀ ਆਪਣੀ ਕੁਆਲਿਟੀ ਹੈ ਸਾਕਤ ਸਮਦ੍ਰਿਸ਼ਟਾ ਦ੍ਰਿਸ਼ਟੇਤਾ ਨਹੀਂ ਹੁੰਦਾ ਜਿਹੜਾ ਸੰਤ ਹੈ ਗੁਰਮੁਖ ਹੈ ਉਹ ਸਮਦ੍ਰਿਸ਼ਟੇਤਾ ਹੀ ਹੁੰਦਾ ਤੁਸੀਂ ਇਹ ਸਮਦ੍ਰਿਸ਼ਟੀ ਜਿਹੜੀ ਹੈ ਉਹ ਭੰਗ ਨਹੀਂ ਕਰਦੀ ਤੁਸੀਂ ਸਮਦ੍ਰਿਸ਼ਟੀ ਨੂੰ ਭੰਗ ਨਹੀਂ ਕਰ ਸਕਦੇ ਉਹ ਕਰੀ ਫਿਰਦਾ ਉਹ ਇੰਨਾ ਹੋਇਆ 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 ਰਹੇ ਉਹ ਤਾਂ ਸਾਕਤ ਤਾਂ ਨਾ ਹੁੰਦਾ ਉਹਨੂੰ ਕੀ ਪਤਾ ਸਭ ਰਿਸ਼ਤੇ ਤੱਕ ਹੀ ਹੁੰਦਾ ਹਾਂਜੀ
ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹ
ਏਕ ਜਪ
ਏਕੋ ਸਲਾਹ
ਏਕੋ ਸਲਾਹ
ਸਲਾਹ ਹੀ
ਜਪਣਾ ਕੀ ਹੈ ਸਮਝਣਾ ਕੀ ਹੈ ਇੱਕ ਇੱਕ ਜਿਹੜਾ ਏਕਾ ਲਿਖਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਉਹ ਕੀ ਹੈ ਉਹਦਾ ਜਵਾਬ ਲੱਭਣਾ ਜਪਣਾ ਕੀ ਹੈ ਜਪ ਇੱਕ ਦਾ ਕਰਨਾ ਹੁਣ ਇੱਥੇ ਇੱਕੋ ਜਪ ਲਿਖਿਆ ਇੱਕੋ 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 ਜਪਣ ਲੱਗ ਜਾਈਏ ਹੁਣ ਵਾਹਿਗੁਰੂ ਦੀ ਬਜਾਏ ਇੱਕੋ ਇੱਕੋ ਕਿਉਂ ਨਹੀਂ ਜਪਿਆ ਤੁਸੀਂ ਇਹ ਦੱਸੋ ਇੱਕੋ ਜਪ ਇਹ ਤਾਂ ਸਿੱਧਾ ਹੀ ਹੈ ਇੱਕੋ ਜਪ ਉੱਥੇ ਤੁਸੀਂ ਉਲਟੇ ਅਰਥ ਕੱਢ ਲਏ ਉੱਥੇ ਜਪਣ ਦੀ ਗੱਲੇ ਨਹੀਂ ਕੀਤੀ ਨਾਮ ਹੈ ਹੀ ਨਹੀਂ ਇੱਥੇ ਤਾਂ ਸਿੱਧਾ ਗਿਆ ਇੱਕੋ ਜਪ ਇੱਕੋ ਦੀ ਸਲਾਹ ਕਰੋ ਇਹ ਕਹਤੇ ਇੱਕੋ ਇੱਕੋ ਕਹਤੇ ਨਹੀਂ ਕਹਿਣ ਲੱਗੇ ਵਾਹਿਗੁਰੂ ਇਹਨੂੰ ਕਿਉਂ ਲੱਗੇ ਇੱਕੋ ਇੱਕੋ ਕਿਉਂ ਨਹੀਂ
ਲੱਗੇ
ਇੱਕੋ ਸਿਮਰੋ ਨਾਨਕਾ ਜਲ ਥਲ ਰਿਹਾ ਸਮਾਏ ਉਹ ਕਹਤੇ ਨਹੀਂ ਲੱਗੇ ਇਹ ਤਾਂ ਨਹੀਂ ਲੱਗੇ ਮੀਣੇ ਨੇ ਮੀਣੇ ਹੁੰਦੇ ਨੇ ਜਿਹੜੇ ਮੈਦਾਨ ਚ ਆ ਕੇ ਗੱਲ ਨਹੀਂ ਕਰਦੇ ਭਿੜਦੇ ਨਹੀਂ ਸੱਚ ਨਰ ਨਹੀਂ ਹੁੰਦੇ ਜਿਹੜਾ ਨਾਰਾ ਹੈ ਉਹ ਜਾਂ ਚੈਲੰਜ ਦਿੰਦਾ ਮੈਦਾਨ 'ਚ ਆ ਜਾਂਦਾ ਜਦ ਅਸਮ ਪਾਤਸ਼ਾਹ ਕਿਲੇ ਦੇ ਗੜੀ 'ਚ ਲੜ ਰਹੇ ਨੇ ਥੱਲੇ ਜਦ ਉਹਨੇ ਮੇਰੇ ਰਿਕੋਰਡੀਆਂ 'ਚ ਚੈਲੰਜ ਕੀਤਾ ਵੀ ਜੇ ਸੂਰਮਾ ਤਾਂ ਉੱਪਰ ਆ ਸਾਹਮਣੇ ਤਾਂ ਅਸਮ ਪਾਤਸ਼ਾਹ ਉੱਪਰ ਚੜ੍ਹ ਗਏ ਗੜੀ 'ਤੇ ਸਾਹਮਣੇ ਖੜ੍ਹੇ ਹੋ ਗਏ ਆ ਜਾ ਬਈ ਉਹ ਆਇਆ ਘੋੜੇ 'ਤੇ ਚੜ੍ਹਿਆ ਹੋਇਆ ਉਹਨੇ ਵੀ ਚਲਾਇਆ ਆਪਣਾ ਤੀਰ ਜਾਂ ਜੋ ਵੀ ਗੋਲੀ ਉਹਦੇ ਕੋਲ ਜੋ ਵੀ ਹਥਿਆਰ ਸੀ ਇਹਨਾਂ ਦੇ ਇਹਨਾਂ ਨੇ ਆਪਣਾ ਬਚਾ ਲਿਆ ਨਹੀਂ ਲੱਗਿਆ ਇਹਨਾਂ ਨੇ ਤੀਰ ਮਾਰਿਆ ਉਹ ਮਰ ਗਿਆ ਪਹਿਲੇ 'ਚ ਆ ਤਾਂ ਗਏ ਨਾ ਨਰ ਸੀ ਤਾਂ ਆ ਗਏ ਵੀਣਾ ਨਹੀਂ ਆ ਸਕਦਾ ਅੱਗੇ ਨਰ ਸਾਹਮਣੇ ਆਉਂਦਾ ਜਦ ਵੱਜਦੀ ਹੈ ਵੀਣਾ ਨਹੀਂ ਆਉਂਦਾ ਹੈ ਸਾਹਮਣੇ ਨਰ ਆਊਗਾ ਸਾਹਮਣੇ ਵੀਣਾ ਵੀਣਾ ਭੇੜੂ ਹੁੰਦਾ ਨੀ ਸਿੰਘ ਥੱਲੇ ਨੂੰ ਹੁੰਦੇ ਨੇ ਉਹਦੇ ਭੇੜ ਨਾਲ ਸਿੰਘ ਨੀ ਉਹ ਥੱਲੇ ਨੂੰ ਹੁੰਦੇ ਨੇ ਸਿੰਘ ਮੀਣੇ ਦੇ ਨਰਕ ਵੱਲ ਨੂੰ ਜਾਂਦਾ ਹੁੰਦਾ ਨਰ ਉੱਤੇ ਨੂੰ ਜਾਂਦਾ ਸਿੱਧਾ ਗਿਆਨ ਯਾਨੀ ਗਿਆਨ ਚਰਚਾ ਨਰ ਬੰਦੇ ਕਰਦੇ ਨੇ। ਇਹਨਾਂ ਨਾਲ ਤਾਂ ਸਿੱਧ ਚੰਗੇ ਦੇ ਦੋ ਚਾਰ ਗੱਲਾਂ ਤਾਂ ਕੀਤੀਆਂ ਸਿੱਧਾਂ ਨੇ ਗੁਰੂ ਨਾਨਕ ਨਾਲ, ਦੋ ਚਾਰ ਗੱਲਾਂ ਤਾਂ ਕੀਤੀਆਂ ਹੀ, ਫਿਰ ਚੁੱਪ ਹੋ ਕੇ ਸੁਣੀ ਵੀ ਗਏ ਨੇ,
ਸਮਝ ਵੀ ਗਏ ਨੇ, ਸਮਝੇ ਵੀ
ਨੇ। ਚਲੋ ਗੱਲ ਅਲੱਗ ਸੀ,
ਮੰਨੇ ਨਹੀਂ,
ਉਹ ਗੱਲ ਅਲੱਗ ਹੈ, ਪਰ ਮੈਦਾਨ 'ਚ ਤਾਂ ਆਏ ਨਾ, ਫਿਰਦੇ ਤਾਂ ਸੀਗੇ, ਉਹ ਫਿਰਦੇ ਸੀ ਵੀ ਸਾਡੇ ਨਾਲ ਕੋਈ ਗੱਲ ਕਰੋ। ਫਿਰ ਚਾਹੇ ਹਾਰ ਮੰਨ ਗਏ, ਹਾਰ ਮੰਨ ਗਏ, ਉਹਨਾਂ ਨੇ ਤਾਂ ਮੁੜ ਕੇ ਕਿਹਾ ਵੀ ਨਹੀਂ ਵੀ ਅਸੀਂ ਚੈਲੇਂਜ ਵੀ ਨਹੀਂ ਕੀਤਾ ਕਦੇ, ਉਹਨਾਂ ਨੇ ਤਾਂ ਹੁਣ ਤਾਂ ਵੀ ਹਾਰੇ ਮੰਨੀ ਹੋਈ ਉਹਨਾਂ ਨੇ। ਹਾਂਜੀ,
ਇੱਕੋ ਜਪ ਇੱਕੋ ਸਲਾਹੀ, ਇੱਕ ਸਿਮਰ ਇੱਕੋ ਮਨ ਆਹੀ।
ਇੱਕੋ ਜਪ ਇੱਕੋ ਸਲਾਹੀ, ਇੱਕ ਦੀ ਸਿਫਤ ਸਲਾਹ ਕਰੀ, ਇੱਕ ਦੀ ਦੋ ਦੀ ਨਾ ਕਰੀ, ਇੱਕ ਦੀ ਕਰੀ ਅੰਤਰ ਆਤਮਾ ਦੀ ਸਿਫਤ ਸਲਾਹ ਕਰੀ, ਯਾਨੀ ਜੋਤ ਦੀ ਸਿਫਤ ਸਲਾਹ ਕਰੀ, ਜਾਤ ਦੀ ਨਾ ਕਰੀ। ਸਰੀਰ ਕਰਕੇ ਸਿਫਤ ਸਲਾਹ ਨਹੀਂ ਕਰਦੀ, ਮਾਇਆ ਕਰਕੇ ਸਿਫਤ ਸਲਾਹ ਨਹੀਂ ਕਰਦੀ। ਸਰੀਰ ਦੇ ਵਿੱਚ ਤਾਕਤ ਜ਼ਿਆਦਾ ਹੈ, ਸੁੰਦਰਤਾ ਜ਼ਿਆਦਾ ਹੈ, ਕੀ ਹੈ? ਅਕਲ ਦੀ ਸਿਫਤ ਸਲਾਹ ਕਰੀ, ਅਕਲ ਦੀ, ਜੋਤ ਦੀ ਨਹੀਂ। ਜਾਣੋ ਜੋਤ, ਨਾ ਪੁੱਛੋ ਜਾਤੀ, ਜਾਤੀ ਕਰਕੇ ਸਿਰਫ ਸਲਾਹ ਨਹੀਂ ਕਰਨੀ, ਜੋਤ ਕਰਕੇ ਸਿਰਫ ਸਲਾਹ ਕਰਨੀ। ਵਿਵੇਕ ਔਰ ਵਿਵੇਕ ਬੁੱਧੀ ਦੀ ਸਿਰਫ ਸਲਾਹ ਕਰਨੀ ਹੈ, ਵਿਵੇਕ ਔਰ ਵਿਵੇਕ ਬੁੱਧੀ ਦੀ ਸਿਰਫ ਸਲਾਹ ਕਰਨੀ ਹੈ, ਕਿਸੇ ਵਿਅਕਤੀ ਦੀ ਸਰੀਰ ਕਰਕੇ ਸਿਰਫ ਸਲਾਹ ਨਹੀਂ ਕਰਨੀ। ਚਾਹੇ ਵਿਵੇਕ ਬੁੱਧੀ ਵਾਲਾ ਵੀ ਹੋਵੇ, ਵਿਵੇਕ ਬੁੱਧੀ ਵਾਲੇ ਦੀ ਸਿਰਫ ਸਲਾਹ ਨਹੀਂ ਕਰਨੀ, ਵਿਵੇਕ ਬੁੱਧੀ ਦੀ ਸਿਰਫ ਸਲਾਹ
ਕਰਨੀ ਕਰਨੀ
ਹੈ, ਬੁੱਧੀ ਵਾਲੇ ਦੀ ਨਹੀਂ ਕਰਨੀ। ਫਿਰ ਬੁੱਧੀ ਵਾਲਾ ਨਾਨਕਾ ਹੈ, ਉਹਦੀ ਸਿਫਤ ਸਲਾਹ ਨਹੀਂ ਹੈ ਕੀਤੀ, ਗੁਰੂ ਅੰਗਦ ਨੇ ਨਹੀਂ ਕੀਤੀ ਨਾਨਕ ਦੀ ਸਿਫਤ ਸਲਾਹ, ਵਿਵੇਕ ਦੀ ਕੀਤੀ। ਜਿੱਥੋਂ ਨਾਨਕ ਨੂੰ ਵਿਵੇਕ ਮਿਲਿਆ ਉਹਦੀ ਸਿਫਤ ਸਲਾਹ ਕੀਤੀ ਹੈ। ਵਿਵੇਕ ਦਾ ਖਜ਼ਾਨਾ ਜਿੱਥੇ, ਖਜ਼ਾਨੇ ਦੀ ਸਿਫਤ ਸਲਾਹ ਹੈ। ਉਹ ਹੁਣ ਜਿਹਦੇ ਕੋਲ ਖਜ਼ਾਨੇ ਦੀ ਉਹ ਸਿਫਤ ਸਲਾਹ ਹੋਊ, ਜੇ ਕੋਈ ਬੈਂਕ ਆ ਛੋਟਾ ਮੋਟਾ ਬ੍ਰਾਂਚ ਆ ਉਹਦੀ ਕੀ ਸਿਫਤ ਸਲਾਹ ਹੈ? ਪਿੱਛੇ ਖਜ਼ਾਨੇ ਦੀ ਸਿਫਤ ਸਲਾਹ ਹੈ, ਉਹਨੂੰ ਖਜ਼ਾਨੇ 'ਚ ਮਿਲਦਾ ਬੈਂਕ ਨੂੰ ਤਾਂ, ਬੈਂਕ ਨੂੰ ਰਿਜ਼ਰਵ ਬੈਂਕ 'ਚੋਂ ਹੀ ਆਉਂਦਾ ਜੋ ਆਉਂਦਾ। ਇੱਕ ਸਕੇ ਹੀ ਗੁਣ ਗਾਓ, ਇੱਕ ਸਕੇ ਗੁਣ ਗਾਓ ਅਨੰਤ, ਇੱਕ ਸਕੇ ਹੀ ਗੁਣ ਗਾਓ ਗੁਣ, ਕਿਉਂ ਉਹ ਅਨੰਤ ਹੈ, ਗੁਣ ਵੀ ਅਨੰਤ ਨੇ, ਆਪ ਵੀ ਅਨੰਤ ਹੈ, ਉਹਦਾ ਅੰਤ ਨਹੀਂ ਹੈ, ਹਮੇਸ਼ਾ ਰਹਿਣ ਵਾਲਾ ਹੈ, ਸੱਚ ਹੈ ਉਹ। ਇੱਕ ਸਕੇ ਗੁਣ ਗਾਓ
ਅਨੰਤ,
ਅਨੰਤ ਆਪ ਅਨੰਤ ਹੈ, ਗੁਣ ਵੀ ਅਨੰਤ ਨੇ ਉਹਦੇ, ਉਹਦਾ ਅੰਤ ਨਹੀਂ ਹੈ, ਮਾਇਆ ਦਾ ਅੰਤ ਹੈ, ਮਾਇਆ ਦਾ ਅੰਤ ਹੈ, ਸੱਚ ਦਾ ਅੰਤ ਨਹੀਂ, ਝੂਠ ਦਾ ਅੰਤ ਹੈ। ਝੂਠ ਦੇ ਗੁਣ ਨਹੀਂ ਗਾਈਦੇ, ਸੱਚ ਦੇ ਗੁਣ ਗਾਈਦੇ ਨੇ, ਸੱਚ ਇੱਕੋ ਹੁੰਦਾ ਹੈ। ਇੱਕ ਸਕੇ ਗੁਣ ਗਾਓ, ਜਿਹੜੇ ਅਨੰਤ ਗੁਣ ਨੇ ਇੱਕ ਦੇ ਉਹ ਗਾਓ, ਗੁਣ ਬੇਅੰਤ ਨੇ, ਗਾਉਂਦੇ ਰਹੋ, ਜਿਹੜਾ ਮਰਜ਼ੀ ਗਾਓ ਗੁਣ ਗਾਓ। ਹਾਂ,
ਮਨ ਤਨ ਜਪ,
ਅਰ ਇੱਕ ਗੁਣ ਨਹੀਂ ਗਾਉਣਾ, ਇਹ ਵੀ ਗੱਲ ਹੈ, ਅਨੰਤ ਗੁਣ ਗਾਓ, ਜਿੰਨੇ ਕੁ ਗਾ ਸਕਦੇ ਹੋ ਉਨੇ ਗਾਓ। ਵਾਹਿਗੁਰੂ ਇੱਕ ਗੁਣ ਹੈ, ਵਾਹਿਗੁਰੂ ਇੱਕ ਗੁਣ ਹੈ ਕੇਵਲ ਉਹਦਾ, ਵੈਸੇ ਤਾਂ ਗੁਣ ਵੀ
ਨਹੀਂ,
ਉਸਤਤੀ ਹੈ, ਚਲੋ ਉਸਤਤੀ ਹੈ, ਗੁਰੂ ਗੁਣ ਹੈ ਉਹਦਾ, ਗੁਰੂ ਜਿਹੜਾ ਗੁਣਵਾਚਕ ਸ਼ਬਦ ਹੈ, ਹਨੇਰੇ ਵਿੱਚ ਚਾਨਣਾ ਕਰਨ ਵਾਲਾ, ਤਾਂ ਹੀ ਕਿਹਾ ਗੁਰੂ 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 ਗੁਰ ਗੁਰੂ ਜਪ ਸਤਿਕਾਰ, ਗੁਰੂ ਨੂੰ ਜਪਣ ਦੀ ਗੱਲ ਕੀਤੀ ਹੈ, ਗੁਰੂ ਨੂੰ ਜਪਣ ਦੀ ਗੱਲ ਹੈ, ਵਾਹਿਗੁਰੂ ਨੂੰ ਜਪਣ ਦੀ ਗੱਲ ਨਹੀਂ, ਗੁਰੂ ਨੂੰ ਜਪਣ ਦੀ ਗੱਲ ਹੈ, ਵਾਹਿਗੁਰੂ ਨੂੰ ਜਪਣ ਦੀ ਗੱਲ ਨਹੀਂ ਹੈ। ਗੁਰੂ 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 ਜਪ
ਸਤਿਕਾਰ,
ਵਾਹਿਗੁਰੂ ਕਿੱਥੋਂ ਆ ਗਿਆ ਨਾ ਲੈਣ ਦਾ, ਜਪਣ ਦਾ ਗੁਰੂ ਨੂੰ ਕਿਹਾ ਸੀ, ਉਹ ਗੁਰੂ ਕੀ ਹੈ? ਗਿਆਨ ਗੁਰੂ ਹੈ, ਉਹ ਗੁਰੂ ਕੀ ਹੈ? ਗਿਆਨ ਗੁਰੂ ਹੈ, ਐਸਾ ਗਿਆਨ ਜਪੋ ਮਨ ਮੇਰੇ, ਉਹ ਵੀ ਕਿਹਾ ਹੈ, ਅਸਲ 'ਚ ਗਿਆਨ ਹੈ ਜਪਣਾ ਸੀ, ਉਹ ਗਿਆਨ ਹੈ ਗੁਰੂ ਹੈ, ਸਭ ਉਹਨਾਂ ਨੂੰ ਇਹ ਸੀ ਵੀ ਕਿਹੜਾ ਕਿਸੇ ਨੇ ਇੱਕ ਪੱਤੇ ਸਿੱਧੇ ਕਰਨੇ, ਜੋ ਅਸੀਂ ਪੁੱਠੇ ਪੱਤੇ ਕਰਦੇ ਕਿਸੇ ਨੇ ਸਿੱਧੇ ਕਰਨੇ ਹੀ ਨਹੀਂ। ਵੀ ਨਾ ਕੋਈ ਇਹ ਨੌਮਣ ਤੇਲ ਹੋਵੇ, ਨਾ ਰਾਧਾ ਨੱਚੇ, ਨਾ ਇੰਨੀ ਕੋਈ ਖੋਜ ਕਰੇ, ਨਾ ਕੋਈ ਬਾਣੀ ਪੜ੍ਹੇ, ਨਾ ਸਾਡੇ ਪੁੱਠੇ ਕੀਤੇ ਪੱਤੇ ਸਿੱਧੇ ਹੋਣ। ਉਹ ਤਾਂ ਐਂ ਸੁੱਤੇ ਆਨੰਦ ਸੀ, ਉਹ ਤਾਂ ਇੱਥੇ ਤੱਕ ਪਹੁੰਚ ਗਿਆ ਵੀ ਦਸਮ ਪਾਤਸ਼ਾਹ ਦੇ ਸਾਰੀ ਬਾਣੀ ਨੂੰ ਕਹਿ ਦਿਓ ਵੀ ਹੋਇਓ ਨਹੀਂ। ਇੱਥੇ ਤੱਕ ਹੌਸਲਾ ਵੱਧ ਗਿਆ ਉਹਨਾਂ ਦਾ। ਪਹਿਲਾਂ ਤਾਂ ਉਹੀ ਵਿਰੋਧ ਕਰਦੇ ਸੀ ਥੋੜ੍ਹਾ ਬਹੁਤਾ, ਚਿਰ ਤੁਰੋਂ ਪਖਿਆਂਦਾ ਹੀ ਕਰਦੇ ਤੇ ਓਹੋ, ਜਦ ਗਿੱਦੜ ਦੀ ਮੌਤ ਆਉਂਦੀ ਹੈ ਚੂੜਿਆਂ ਦੇ ਘਰਾਂ ਵੱਲੋਂ ਵੱਜਦਾ। ਆਹੋ ਪਿੰਡ ਦੇ ਜੇ ਦੂਏ ਪਾਸੇ ਚਲਿਆ ਜਾਵੇ ਉੱਧਰ ਨਹੀਂ ਹੁੰਦੇ ਚੂੜਿਆਂ ਦੀ ਖੁਰਾਕ ਗਿੱਦੜ, ਅਸੀਂ ਤਾਂ ਉਹੀ ਹਾਂ ਬਾਲਵੀਕ ਵਾਲੇ ਚੂੜੇ, ਸਾਡੀ ਖੁਰਾਕ ਗਿੱਦੜ ਨੇ, ਸਾਡੇ ਤਾਂ ਕੁੱਤੇ ਹੀ ਇਹੋ ਜਿਹੇ ਨੇ ਜਿਹਨਾਂ ਨੂੰ ਇਹੀ ਗਿੱਦੜ ਚਾਹੀਦੇ ਨੇ। ਸਾਡੇ ਕੁੱਤਿਆਂ ਨੇ ਅਸੀਂ ਕੀ ਕਰਾਉਣਾ ਪਾਲ ਕੇ, ਜੇ ਇਹ ਇਹਨਾਂ ਇਹੋ ਜਿਹੇ ਗਿੱਦੜ ਨਾ ਹੋਣ, ਇਹਨਾਂ ਦੀ ਮਗਰ ਲਾ ਦੇਣੇ ਨੇ, ਲਾਏ ਹੋਏ ਨੇ ਜਾਂ ਖੱਡ 'ਚ ਵੜ ਕੇ ਹੂ ਕਰਦੇ ਨੇ, ਕੁੱਤੇ ਮਗਰ ਪੈ ਜਾਂਦੇ ਨੇ। ਕੂਕਰ ਕਹੀਏ ਰਾਮ ਕਾ, ਰਾਮ ਦੇ ਕੁੱਤੇ ਕਾਹਦੇ ਵਾਸਤੇ ਨੇ, ਇਹ ਗਿੱਦੜਾਂ ਵਾਸਤੇ ਹੀ ਨੇ। ਇਹਨਾਂ ਨੇ ਹੂ ਕਰਨਾ, ਉਹਨਾਂ ਨੇ ਪੈ ਜਾਣਾ, ਇਹਨਾਂ ਨੇ ਖੱਡਾਂ 'ਚ ਵੜਨਾ। ਹਾਂਜੀ,
ਇੱਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵਾਨ।
ਇੱਕ ਸਕੇ ਗੁਣ ਗਾਓ ਅਨੰਤ, ਮਨ ਤਨ
ਜਾਪ
ਜਾਪ ਏਕ ਭਗਵਾਨ।
ਏਕ ਭਗਵਾਨ,
ਇੱਕ ਜਿਹੜਾ ਭਗਵੰਤ ਹੈ ਉਹਦਾ ਜਾਪ ਕਰੋ, ਉਹਨੂੰ ਸਮਝੋ, ਉਹਨੂੰ ਜਾਣੋ। ਹੈਂ, ਇੱਕ ਭਗਵੰਤ ਹੈ, ਇੱਕ ਭਗਵੰਤ ਹੈ, ਭਗਵਾਨ ਔਰ ਭਗਵੰਤ ਇੱਕੋ ਹੀ ਗੱਲ। ਇੱਕ ਜਿਹੜਾ ਹੈ ਉਹ ਗੁਰਮੁਖੇ ਇੱਕ, ਗੁਰਮੁਖ ਨੂੰ ਸਮਝ ਲਿਆ ਕੀ ਹੁੰਦਾ ਗੁਰਮੁਖ ਬਣਨਾ, ਇੱਕ ਹੈ ਏਕ ਭਗਵਾਨ, ਏਕ ਬਹੁ ਬਚਨ, ਏਕ ਕੋਈ ਵੀ ਹੋਇਆ ਏਕ, ਜਿਹ ਜਿਹਾ ਬਣਨਾ ਉਹੀ ਸਮਝਣਾ, ਉਹ ਜਿਹੋ ਜਿਹਾ ਬਣਨਾ ਉਸ ਨੂੰ ਸਮਝਣਾ,
ਏਕੋ ਏਕ
ਜੋ ਕੁਛ ਤੁਸੀਂ ਬਣਨਾ ਹੈ ਉਸ ਨੂੰ ਸਮਝਣਾ। ਤੁਸੀਂ ਗਾਹਾਂ ਵਾਲੇ ਨੂੰ ਕੀ ਸਮਝ ਕੇ ਕਰੋਗੇ ਬਈ, ਪੜ੍ਹਨਾ ਥਾਣੇਦਾਰ ਹੈ ਤੁਸੀਂ, ਸਮਝਣੇ ਹੋ ਤੁਸੀਂ ਆਈ ਜੀ ਨੂੰ, ਜਿਹਨੇ ਡਾਇਰੈਕਟ ਆਈ ਜੀ ਬਣਨਾ ਉਹ ਆਈ ਜੀ ਵਾਲੀ ਪੜ੍ਹਾਈ ਪੜ੍ਹੇ ਸਮਝੇ, ਆਈ ਜੀ ਹੋਣ ਦੀ ਕਾਬਲੀਅਤ ਹਾਸਲ ਕਰੇ, ਜਿਹਨੇ ਥਾਣੇਦਾਰ ਬਣਨਾ ਜਿਹਨੇ ਸਿਪਾਹੀ ਬਣਨਾ ਸਿਪਾਹੀ। ਹਾਂ, ਟਾਰਗੇਟ ਕੀ ਹੈ ਸਾਡਾ, ਤੁਸੀਂ ਏਕਤਾ ਚਾਹੀਦੀ, ਇੱਕ ਹੋਏ ਤਾਂ ਉਗਵੇ ਹਨ, ਅਤੇ ਫਿਰ ਇੱਕ ਹੀ ਤੁਸੀਂ ਜਪਣਾ, ਹੋਰ ਕੀ ਜਪਣਾ। ਜੈਸਾ ਸੇਵੇ ਤੈਸਾ ਹੋਇਆ ਨਾ, ਜੈਸਾ ਸੇਵੇ ਤੂੰ ਇੱਕ ਨੂੰ ਜਪੇਗਾ ਇੱਕ ਹੀ ਹੋ ਜਾਏਗਾ। ਚਲੋ ਮਨ ਤਨ ਜਾਪ ਏਕ, ਇੱਕ ਜਪਣਾ ਸੀ ਇਹਨਾਂ ਨੇ, ਫਿਰ ਵਾਹਿਗੁਰੂ ਤਾਂ ਇੱਕ ਹੈ ਨੀ, ਵਾਹਿਗੁਰੂ ਇੱਕ ਹੈ, ਫਿਰ ਉਹਦੇ ਨਾਲ ਇੱਕ ਕਿੱਥੇ ਲੱਗੇ, ਵਾਹਿਗੁਰੂ ਦਾ ਇੱਕ ਲੱਗਿਆ ਹੀ ਨਹੀਂ।
ਮੂਲ ਮੰਤਰ ਵੀ ਇੱਕ ਨਾਲ ਵਾਹਿਗੁਰੂ ਲਾ ਕੇ ਆਏ,
ਦੱਸੋ ਕਿੱਥੇ ਆਇਆ ਵਾਹਿਗੁਰੂ ਨੇ ਇੱਕ, ਵਾਹਿਗੁਰੂ ਦਾ ਇੱਕ ਨਹੀਂ ਆਇਆ, ਓਂਕਾਰ ਨਾਲ ਇੱਕ ਆਇਆ, ਸਤਨਾਮ ਦਾ ਇੱਕ ਆਇਆ, ਵਾਹਿਗੁਰੂ ਦਾ ਇੱਕ ਹੀ ਨਹੀਂ ਆਇਆ। ਇਹਨਾਂ ਨੂੰ ਕੀ ਪਤਾ ਵਾਹਿਗੁਰੂ ਕੀ ਹੁੰਦਾ, ਵਾਹਿਗੁਰੂ ਦਾ ਤੁਰਕੀ ਬਾਣੀ ਹੈ, ਸਮੁੱਚੇ ਸੱਚਖੰਡ ਦਾ ਨਾਂ, ਸਮੁੱਚਾ ਸੱਚਖੰਡ ਵਾਹਿਗੁਰੂ ਹੈ, ਇਹ ਬਾਣੀ ਹੈ, ਹੁਕਮ ਹੈ, ਬਹੁ ਬਹੁ ਬਾਣੀ ਨਿਰੰਕਾਰ ਹੈ, ਉਹ ਹੈ ਉਹ ਤਾਂ, ਉਹ ਨਹੀਂ ਅਸੀਂ ਬਣਨਾ ਹੈ, ਉਹਦੀ ਬਰਾਬਰੀ ਨਹੀਂ ਕਰ ਸਕਦੇ ਤੁਸੀਂ, ਉਹਦੇ ਅਧੀਨ ਰਹਿਣਾ ਅਸੀਂ, ਉਹਦੇ ਤਾਂ ਅਧੀਨ ਚੱਲਣਾ, ਹੁਕਮ ਦੇ ਵਿੱਚ ਰਹਿਣਾ, ਉਹ ਤਾਂ ਬਹੁ ਬਹੁ ਬਾਣੀ ਨਿਰੰਕਾਰ
ਬਾਣੀ ਗੁਰੂ ਹੈ,
ਬਾਣੀ ਗੁਰੂ ਹੈ, ਤੁਸੀਂ ਗੁਰੂ ਬਣਨਾ ਹੈ ਕਿ ਸਿੱਖ ਬਣਨਾ, ਗੁਰੂ ਬਣਦੇ ਬਣਦੇ ਸਿੱਖ ਵੀ ਨਹੀਂ ਬਣਨਾ, ਬਣ ਸਕਣਾ। ਅਸਲ 'ਚ ਗੁਰੂ ਅਸੀਂ ਨਾ ਬਣੇ ਹੋਏ ਹੈ, ਉਪਦੇਸ਼ ਕਰਦੇ ਸੀ, ਲੀਡਰ ਬਣੇ ਹੋਏ ਤੇ ਐਸੇ ਡਿੱਗੇ ਪੁੱਠੇ ਹੋ ਕੇ ਧਰਤੀ 'ਤੇ ਸਿੱਖੋਂ ਸਿੱਖੀ ਤੋਂ ਵੀ ਖਰਚ ਹੋਏ ਹੋਏ, ਇਹ ਲੱਗਦਾ ਵੀ ਸਿੱਖ ਵੀ ਨਹੀਂ ਹੋਣੇ। ਉਹ ਕੱਲ੍ਹ ਉਹ ਬੀੜੇ ਬਰਦਾਸ਼ਤ ਕਰੀ, ਉਹ ਕਿਹੜਾ ਸਿੱਖ ਸੀ, ਬੀੜੇ ਕਿਹੜਾ ਆਪ ਸਿੱਖ ਸੀ, ਬੀੜੇ ਤਾਂ ਸਿੱਖੀ ਤੋਂ ਖਿਲਾਫ ਹੀ ਸੀ। ਉਹਨਾਂ ਨੇ ਪ੍ਰਚਾਰ ਰੱਖਿਆ ਅਤੇ ਵੀ ਇਹ ਸਿੱਖੀ ਤੋਂ ਖਿਲਾਫ ਪ੍ਰਚਾਰ ਕਰਦੇ ਨੇ, ਉਹਨਾਂ ਵਾਲਾ ਪ੍ਰਚਾਰ ਠੀਕ ਕਰਦੇ ਸੀਗੇ, ਉਹਨਾਂ ਨੂੰ ਫਿੱਟ ਆ ਗਏ, ਅਕਾਲੀਆਂ ਨੂੰ ਨਾਲ ਰੌਲਾ ਰੱਖੇ। ਹੁਣ ਜਾਂ ਰਾਜ ਹੋ ਗਿਆ ਇਹਨਾਂ ਨੂੰ, ਉਹ ਗੋਲਕਤਾ ਇਹਨਾਂ ਨੂੰ ਮਿਲਦਾ ਸੀ ਹਿੱਸਾ, ਗੁਰਦੁਆਰਿਆਂ ਦੀਆਂ ਦੁਕਾਨਾਂ ਵੀ ਦੇ ਦਿੱਤੀਆਂ ਇਹਨਾਂ ਨੂੰ ਰੋਟੀ ਖਾਣ ਨੂੰ, ਜਾਂ ਵਜ਼ੀਰੀਆਂ ਮਿਲ ਗਈਆਂ, ਕਹਿੰਦੇ ਵਜ਼ੀਰੀਆਂ ਇਹਨਾਂ ਨੇ ਆਪ ਲੈ ਲਈਆਂ, ਸਾਡੇ ਕੋਲ ਤਾਂ ਦੁਕਾਨਾਂ ਹੀ ਰਹਿ ਗਈਆਂ, ਅਸੀਂ ਤਾਂ ਕੰਘੇ ਕੜੇ ਹੀ ਵੇਚਦੇ ਰਹੇ, ਸਿੱਖੀ ਦਾ ਪ੍ਰਚਾਰ ਅਸੀਂ ਕਰਦੇ ਰਹੇ। ਅੱਜ ਕੱਲ੍ਹ ਦਾ ਰੌਲਾ ਪੈ ਗਿਆ ਇਹਨਾਂ ਦਾ, ਲੀਡਰ ਅਸੀਂ ਸੀ। ਵਜ਼ੀਰੀਆਂ ਕਦੀ ਝਾਕਰ ਲੱਗ ਗਏ, ਜੇ ਕੰਘੇ ਕੜਿਆਂ ਦੀਆਂ ਦੁਕਾਨਾਂ ਤਾਂ ਫਿਰ ਕੁਛ ਵੀ ਨਹੀਂ ਹੈ, ਸਾਨੂੰ ਤਾਂ ਉਹ ਹੀ ਸਮਝਦੇ ਨੇ। ਹਾਂਜੀ,
ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ।
ਏਕ ਸਕੇ ਗੁਣ ਗਾਓ ਅਨੰਤ, ਜਿੱਥੇ ਤੱਕ ਗੋਲਕਾਂ ਸੀਆਂ ਪਹਿਲਾਂ, ਉਹ ਗੋਲਕਾਂ ਵੀ ਖੋਲੀਆਂ ਨੇ ਇਹਨਾਂ ਨੇ, ਮਾਸਟਰ ਤਾਰਾ ਸਿੰਘ ਵੇਲੇ ਗੋਲਕਾਂ ਸੀਆਂ, ਉਦੋਂ ਵੀ ਚੁੱਪ ਸੀ, ਹੁਣ ਗੋਲਕਾਂ ਵੀ ਗੋਲ ਨਹੀਂ। ਇਕੱਲੇ ਕਹਿੰਦੇ ਗੜੇ ਵੇਚ ਕੇ ਤਾਂ ਸਰਦਾ ਨਹੀਂ, ਕੁੱਟ ਕੇ ਵੇਚ ਕੇ ਇਹਨਾਂ ਦਾ ਕੁਛ ਪ੍ਰਤੀਤ ਹੈ ਨਹੀਂ ਕਹਾਂ ਸਰਕਾਰੀ ਦਰਬਾਰੇ, ਇਸ ਕਰਕੇ ਹੁਣ ਫਿਰ ਕੀ ਕਰਦੇ ਵਿਚਾਰੇ। ਹਾਂਜੀ,
ਏਕੋ ਏਕ ਏਕ ਹਰ ਆਪ ਪੂਰਨ ਪੂਰ ਰਿਹੋ ਪ੍ਰਭ ਵਿਆਪ।
ਏਕੋ ਏਕ ਏਕ ਹਰ ਆਪ, ਏਕੋ ਏਕ ਦੇਖੋ, ਏਕੋ ਏਕ ਹੈ ਆ ਰਿਹਾ ਹੁਣ, ਹਰ ਹੈ ਏਕੋ ਏਕ ਹੈ, ਇਹ ਤਾਂ ਏਕੋ ਏਕ ਤੋਂ ਹੀ ਏਕੋ ਇੱਕ ਲਫ਼ਜ਼ ਬਣਿਆ ਹੋਇਆ, ਆ ਏਕੋ ਏਕ ਹੈ ਨਾ, ਇਹਦੋ ਹੀ ਏਕੋ ਇੱਕ ਬਣਿਆ ਹੋਇਆ। ਕੀਤਾ ਫਸਾਓ, ਏਕੋਕ ਬਾਓ, ਏਕੋਕ ਬਾਓ, ਏਕੋ ਏਕ ਸੰਧੀ ਹੋ ਗਈ, ਏਕੋਕ ਲਫ਼ਜ਼ ਬਣਿਆ ਉੱਥੇ ਜਪੁਜੀ ਸਾਹਿਬ 'ਚ। ਏਕੋ ਏਕ ਏਕ ਹਰ
ਆਪ
ਆਪ, ਹਰ ਦੇ ਨਾਲ ਏਕੋ ਏਕ ਲੱਗਿਆ ਹੋਇਆ, ਹਵਾ ਨਾਲ ਏਕੋਕ ਬਣਾ ਕੇ ਲਾ ਤਾਂ ਏਕੋ ਏਕ ਨਹੀਂ ਲਾਇਆ, ਕਿਉਂਕਿ ਚੇਤਨ ਨਾਲ ਏਕੋ ਏਕ ਲੱਗਿਆ ਹੋਇਆ, ਜੜ ਨਾਲ ਏਕੋਕ ਲਾ ਤਾ ਲਫ਼ਜ਼,
ਏਕੋਕ
ਡਿਫਰੈਂਟ ਕਰਤਾ, ਕਿਉਂਕਿ ਏਕੋ ਏਕ ਹਰ ਨਾਲ ਲੱਗਿਆ ਹੋਇਆ, ਹਰ ਚੇਤਨ ਹੈ, ਹਵਾ ਨਾਲ ਉਹ ਹਰ ਵੀ ਤਾਂ ਪਾਉਣ ਰੂਪ ਹੈ, ਹਵਾ ਜਦ ਪਾਉਣ ਨੂੰ ਕਿਹਾ ਤਾਂ ਏਕੋਕ ਲਾ ਤਾ ਬੋਲ ਨਾਲ, ਲਫ਼ਜ਼ ਨਵਾਂ ਬਣਾਉਣਾ ਪਿਆ, ਕਿਉਂਕਿ ਲਾ ਨਹੀਂ ਸਕਦੇ ਉਹੀ ਲਫ਼ਜ਼, ਜੜ ਅਰ ਚੇਤਨ ਵਾਲਾ ਇੱਕੋ ਸ਼ਬਦ ਨਹੀਂ ਵਰਤ ਸਕਦੇ ਸੀ, ਕੋਈ ਮਜਬੂਰੀ ਹੁੰਦੀ ਹੈ, ਇਹਨਾਂ ਨੂੰ ਕੀ ਪਤਾ ਵੀ ਕੀ ਮਜਬੂਰੀਆਂ ਰਹੀਆਂ ਹੋਣਗੀਆਂ, ਉਹਨਾਂ ਦੀਆਂ ਮਜਬੂਰੀਆਂ ਕੀ ਰਹੀਆਂ ਨੇ, ਕਿਉਂ ਲਫ਼ਜ਼ ਘੜੇ, ਕਿਉਂ ਲੋੜ ਪਈ, ਇਹਨਾਂ ਨੂੰ ਕਿਹੜਾ ਬੁੱਧੀ ਹੈ, ਉਹ ਅਕਲ ਹੈ, ਵਿਵੇਕ ਬੁੱਧੀ ਹੁੰਦੀ ਤਾਂ ਪਤਾ ਲੱਗਦਾ, ਇਹਨਾਂ ਕੋਲ ਕਿਹੜਾ ਵਿਵੇਕ ਬੁੱਧੀ ਹੈ। ਹਾਂ, ਉਹ ਬ੍ਰਹਿਮੰਡ ਹੈ, ਬ੍ਰਹਿਮੰਡ ਅੱਡ ਅੱਡ ਆਏ ਨੇ, ਉਹ ਚੇਤਨ ਉਜੜ ਹੈ, ਉੱਥੇ ਬ੍ਰਹਿਮੰਡ ਹੈ ਲਫ਼ਜ਼, ਉੱਥੇ ਬ੍ਰਹਿਮੰਡ ਹੈ, ਜਿਹੜਾ ਬ੍ਰਹਿਮੰਡ ਹੈ ਏਕੋਕ ਲਫ਼ਜ਼ ਆਊ ਉਹਦੇ ਨਾਲ, ਜਿਹੜਾ ਬ੍ਰਹਿਮੰਡ ਹੈ ਉਹਦੇ ਨਾਲ ਏਕੋ ਏਕ ਆਊ, ਚੇਤਨ ਉਜੜ ਹੈ। ਇਹ ਤਾਂ ਹੁਣ ਗਾਹਾਂ ਦੀ ਗੱਲ ਹੋ ਗਈ ਨਾ, ਕਾਰਨ ਵੀ ਦੱਸਦਾ ਵੀ ਕਿਉਂ ਆਇਆ ਏਕੋਕ, ਪਹਿਲਾਂ ਦੱਸਿਆ ਵੀ ਆਇਆ, ਹੁਣ ਇਹ ਵੀ ਪਤਾ ਲੱਗ ਗਿਆ, ਦੱਸਦਾ ਵੀ ਆਇਆ ਕਿਉਂ ਹੈ ਏਕੋਕ, ਏਕੋ ਏਕ ਕਿਉਂ ਨਹੀਂ ਆਇਆ, ਚੇਤਨ ਚੜ੍ਹਦਾ ਸਵਾਲ ਹੈ। ਇਹਦਾ ਵਿਚਾਰੇ ਉਹੀ ਟੱਗੇ ਜਾਣਗੇ। ਹਾਂਜੀ,
ਏਕੋ ਏਕ ਏਕ ਹਰ ਆਪ ਪੂਰਨ ਪੂਰ ਰਿਹੋ ਪ੍ਰਭ ਵਿਆਪ,
ਪੂਰਨ ਪੂਰ ਰਿਹੋ ਪ੍ਰਭ ਵਿਆਪ, ਜਿਹੜਾ ਪੂਰਨ ਪੂਰਬ ਰਿਹੋ ਹੈ, ਜਿਹੜਾ ਏਕ ਇਹਨੂੰ ਹਰ ਨੂੰ ਪੂਰਾ ਕਰਨ ਵਾਲਾ ਹੈ, ਦੇਖੋ ਏਕੋ ਏਕ ਏਕ
ਹਰ ਆਪ,
ਹਰ ਆਪ, ਹਰ ਤਾਂ ਸਾਰਿਆਂ 'ਚ ਹੈ, ਉਹ ਇੱਕ ਰੂਪ 'ਚ ਇੱਕੋ ਹੀ ਆ, ਘੱਟ ਘੱਟ ਮੈਂ, ਹੁਣ ਜਿਹੜਾ ਹਰ ਨੂੰ ਪੂਰਾ ਕਰਨ ਵਾਲਾ, ਪੂਰਨ ਹੈ, ਪੂਰਾ ਕਰਨ ਵਾਲਾ ਜਿਹੜਾ ਇਹਨੂੰ ਪੂਰ ਰਿਹਾ, ਉਹਨੂੰ ਉਹਦਾ ਨਾਂ ਪੂਰਨ ਤਾਂ ਹੈ, ਪੂਰਾ ਕਰਨ ਵਾਲੇ ਦਾ ਨਾਂ ਪੂਰਨ ਹੈ, ਉਹ ਕੌਣ ਹੈ, ਉਹ ਸ਼ਬਦ ਗੁਰੂ ਹੈ, ਉਹ ਵਾਹਿਗੁਰੂ ਹੈ, ਪੂਰਨ ਕਰਨ ਵਾਲਾ ਵਾਹਿਗੁਰੂ ਹੈ, ਉਹ ਪੂਰਨ ਹੈ, ਜਿਹੜਾ ਪੂਰਨ ਹੈ ਉਹ ਪ੍ਰਭ, ਉਹ ਵਿਆਪਕ ਹੈ, ਉਹ ਸਾਰੇ ਹਰ ਨਾਲ, ਸਾਰੇ ਜਿੰਨੇ ਹਰ ਨੇ ਘੱਟ ਘੱਟ ਸਾਰਿਆਂ ਨਾਲ ਸੰਪਰਕ ਹੈ ਉਹਦਾ, ਉਹ ਸਾਰੀ ਜਗ੍ਹਾ ਹੀ ਹੈ, ਘੱਟ ਘੱਟ ਮੈਂ ਹਰਜੂ ਬਸੈ, ਜਿਹੜਾ ਹੈ ਉਹ ਵਿਆਪਕ ਹੈ ਸਾਰਿਆਂ ਦੇ ਕੋਲ, ਉਹ ਕਿਹੜਾ ਉਹਨਾਂ ਕੋਲ ਵਿਆਪਕ, ਉਹ ਤਾਂ ਸਾਰੇ 84 ਲੱਖ ਯੂਨੀਵਰਸ ਦੇ ਵਿਆਪਕ ਹੈ, ਪੂਰਨ ਪੂਰ ਰਹੋ ਪ੍ਰਭ ਵਿਆਪ, ਉਹ ਇਸ ਤਰੀਕੇ ਨਾਲ ਇਹ ਘੱਟ ਘੱਟ 'ਚ ਵੱਸਦਾ, ਉਹ ਘੱਟ ਘੱਟ 'ਚ ਨਹੀਂ ਵੱਸਦਾ, ਉਹ ਵਿਆਪਕ ਹੈ, ਵਿਆਪਕ ਉਹ ਹੁੰਦਾ ਜਿਹੜਾ ਸਾਰੇ ਆਕਾਸ਼ 'ਚ ਹੋਵੇ, ਜਿਵੇਂ ਆਕਾਸ਼ਬਾਣੀ ਹੈ, ਹੁੰਦੀ ਹੈ ਨਾ ਆਕਾਸ਼ਬਾਣੀ, ਕਿੱਥੇ ਹੈ ਨਹੀਂ ਉਹ ਦੱਸੋ, ਜਿਹੜੀ ਆਕਾਸ਼ਬਾਣੀ ਹੈ ਕਿੱਥੇ ਹੈ ਨਹੀਂ, ਸਾਰੇ ਆਕਾਸ਼ 'ਚ ਹੈ, ਆਕਾਸ਼ਬਾਣੀ ਰੇਡੀਓ ਹੁੰਦਾ, ਕਿਤੇ ਹੀ ਲਾ ਲਓ ਤੁਸੀਂ ਟ੍ਰਾਂਜੈਸਟਰ, ਉੱਥੇ ਹੀ ਚੱਲ ਜੂਗਾ, ਲੇਕਿਨ ਜਿਹੜਾ ਹਿਰਦੇ 'ਚ ਉਹ ਹਿਰਦੇ 'ਚ ਹੀ ਹੈ, ਬਾਹਰ ਨਹੀਂ ਹੈ, ਹਰ ਸੀਮਿਤ ਜਗ੍ਹਾ 'ਚ ਹੈ, ਹਰ ਦਾ ਏਰੀਆ ਸੀਮਿਤ ਹੈ, ਆਪਣਾ ਆਪਣਾ ਘੱਟ ਹੈ ਉਹਦਾ ਅੱਡ ਅੱਡ, ਅਤੇ ਜਿਹੜਾ ਸ਼ਬਦ ਗੁਰੂ ਹੈ ਉਹ ਵਿਆਪਕ ਹੈ, ਸਰ ਵਿਆਪਕ ਹੈ, ਉਹ ਆਕਾਸ਼ਬਾਣੀ ਹੈ, ਆਕਾਸ਼ ਦੇ ਵਿੱਚ ਹੈ, ਆਕਾਸ਼ ਹਰ ਜਗ੍ਹਾ ਹੀ ਹੈ, ਕਿਉਂਕਿ ਆਕਾਸ਼ ਹਰ ਜਗ੍ਹਾ ਹੈ, ਹਰ ਹਿਰਦੇ 'ਚ ਆਕਾਸ਼ ਹੈ, ਉਹ ਇਕੱਲਾ ਹੀ ਹਰ ਜਗ੍ਹਾ ਹੈ, ਉਹ ਇਕੱਲਾ ਹੈ, ਇਹ ਇਕੱਲਾ ਨਹੀਂ ਹੈ, ਇਹ ਅਨੇਕ ਹੈ, ਹਰ ਅਨੇਕ ਹੈ, ਹਰ ਕੌਣ ਹੈ, ਘੱਟ ਘੱਟ ਮੈਂ ਹਰ ਜੂ ਪਤਾ, ਅਨੇਕ ਹੈ, ਉਹ ਜਿਹੜਾ ਸ਼ਬਦ ਉਹ ਏਕ ਹੈ ਸਰ, ਹੁਕਮ ਏਕ ਹੋ, ਏਕੋ ਸਿਮਰੋ ਨਾਨਕਾ, ਜਿਹੜਾ ਏਕੋ ਸਿਮਰੋ ਨਾਨਕਾ ਨਾ, ਏਕੋ ਜਪੋ ਨਾਨਕਾ ਨਹੀਂ ਹੈ, ਏਕੋ ਸਿਮਰੋ ਨਾਨਕਾ, ਜਪਣ ਦੇ ਬਾਅਦ ਸਿਮਰਨ ਹੁੰਦਾ, ਜਪਣਾ ਤਾਂ ਆਪਣੇ ਆਪ ਨੂੰ ਹੀ ਹੈ, ਉਹ ਪਹਿਲਾਂ ਤਾਂ ਆਤਮ ਚਿੰਤਨ ਹੀ ਹੈ, ਕਹੋ ਨਾਨਕ ਮੈਨੂੰ ਆਪਾ ਚੀਨਾ ਮਿਟਿਆ ਨਾ ਭਰਮ ਕੀ ਕਾਈ, ਫਿਰ ਸ਼ਬਦ ਗੁਰੂ ਦੀ ਹੈ ਅੱਗੇ ਗੱਲ ਚੱਲਦੀ, ਜਿਹ ਚ ਲੀਨ ਹੋਣਾ, ਉਹ ਏਕਤਾ ਹੋਈ ਨਾ ਇੱਥੇ ਤਾਂ, ਆਤਮ ਪਰਾਤਮ ਦੀ ਤਾਂ ਏਕਤਾ ਹੀ ਹੋਈ ਨਾ, ਆਪਣੀ ਏਕਤਾ ਹੈ, ਇਹ ਅਨੇਕ ਔਰ ਅਨੇਕ ਹੁੰਦੇ ਹੋਏ ਫਿਰ ਏਕ ਜਿਹੜਾ ਸ਼ਬਦ ਗੁਰੂ ਹੈ ਉਹਦਾ ਸਿਮਰਨ, ਫਿਰ ਏਕੋ ਸਿਮਰੋ ਨਾਨਕਾ, ਜੋ ਜਲ ਥਲ ਉਹਦੇ ਜਲ ਥਲ ਆ ਗਿਆ, ਫਿਰ ਜਲ ਤਾਂ ਫਿਰ ਸ਼ਬਦ ਜਲ ਥਲ ਹੈ, ਥਲ ਦੇ ਵਿੱਚ ਥਲ ਦੇ ਵਿੱਚ ਵੀ ਨੇ, ਧਰਤੀ ਦੇ ਅੰਦਰ ਵੀ ਨੇ ਕੀੜੇ, ਪੱਥਰਾਂ 'ਚ ਵੀ ਕੀੜੇ ਨੇ, ਸਰੀਰ ਵੀ ਜਲ ਥਲੇ ਹੈ, ਅਤੇ ਸਮੁੰਦਰ ਵੀ ਹੈ ਜਲ ਥਲ ਦੇ ਵਿੱਚ, ਦਰਿਆ ਵੀ ਜਲ ਥਲ, ਛੱਪੜਾਂ ਵੀ ਜਲ ਥਲ, ਜੀਵ ਜਿੱਥੇ ਵੀ ਜੀਵ ਹੈ, ਦਰਖਤ ਵੀ ਜਲ ਥਲ 'ਚ ਆ ਜਾਂਦੇ, ਦਰਖਤ 'ਚ ਪਾਣੀ ਵੀ ਹੈ, ਮਿੱਟੀ ਵੀ, ਜਿੱਥੇ ਪਾਣੀ ਮਿੱਟੀ ਹੈ ਉੱਥੇ ਜੀਵ ਹੈ, ਜਲ ਥਲ, ਹਾਂਜੀ,
ਏਕੋ ਏਕ, ਏਕ ਹਰ ਆਪ ਪੂਰਨ ਪੂਰ ਰਿਹੋ ਪ੍ਰਭ ਵਿਆਪ,
ਏਕੋ ਏਕ, ਏਕ ਹਰ ਆਪ, ਹਰ ਵੀ ਇੱਕ ਰੂਪ 'ਚ, ਏਕ ਦਾ ਮਤਲਬ ਇੱਕ ਰੰਗ, ਇੱਕ ਰੂਪ ਜੀ ਦਾ ਹੋਵੇ ਨਾ, ਇੱਕ ਸੁਭਾਅ ਹੋਵੇ, ਇੱਕ ਇਹ ਹੁੰਦਾ, ਹਰ ਜਿਹੜਾ ਹੈਗਾ ਮਨ ਦੇ ਲੈਵਲ 'ਤੇ ਅਸੀਂ ਡਿਫਰੈਂਟ ਹਾਂ, ਮਨ ਦੇ ਸੁਭਾਅ ਡਿਫਰੈਂਟ ਨੇ, ਹਰ ਦੇ ਲੈਵਲ 'ਤੇ ਇੱਕੋ ਹੀ ਸਾਰੇ, ਕਿਉਂ ਹਰ ਦੇ ਵਿੱਚ ਖਰਾ ਪਾਣਾ ਖੋਟ ਨਹੀਂ ਹੈ, ਖੋਟ ਮਨ ਕਰਕੇ ਹੈ, ਮਨ ਕਰਕੇ ਅੱਡ ਅੱਡ, ਜਿਹੜਾ ਪਾਸਾ ਖਰਾ ਹੈ ਉਹ ਪਾਸਾ ਸਭ ਦਾ ਇੱਕ ਹੈ, ਉੱਥੇ ਰੂਪ ਰੰਗ ਸਭ ਇੱਕ ਹੈ, ਅੰਤਰਾਤਮਾ ਦੀ ਆਵਾਜ਼ ਇੱਕ ਹੈ, ਉੱਥੇ ਆ ਕੇ ਏਕਤਾ ਹੋ ਜਾਂਦੀ ਹੈ, ਸੱਚ ਵਾਲਾ ਪੱਖ ਜਿਹੜਾ ਹੈ, ਜਿਹੜਾ ਸਚਿਆਰਾ ਹੈ ਪੱਖ, ਸਚਿਆਰਾ ਮਨ ਹੈ ਜਿੰਨਾ ਹਿੱਸਾ, ਉਹ ਇੱਕੋ ਹੀ ਹੈ, ਜਿਹੜਾ ਕੂੜਿਆਰਾ ਉੱਥੇ ਆ ਕੇ ਫਰਕ ਹੈ, ਕੂੜ ਵੱਧ ਘੱਟ ਹੈ, ਹਾਂਜੀ,
ਅਨੇਕ ਵਿਸਤਾਰ ਏਕ ਤੇ ਭਏ, ਏਕ ਅਰਾਧ ਪ੍ਰਾਸ਼ਤ ਗਏ,
ਅਨੇਕ ਵਿਸਤਾਰ ਏਕ ਤੇ ਭਏ, ਆ ਜਿਹੜਾ ਅਨੇਕ ਵਿਸਤਾਰ ਹੋਏ ਨੇ, ਇੱਕ ਤੇ ਹੀ ਭਏ ਨੇ, ਪਹਿਲਾਂ ਇੱਕੇ ਤੇ ਸਾਰੇ ਸੱਚਖੰਡ 'ਚ, ਇੱਕ 'ਚੋਂ ਹੀ ਦਾਲ ਹੋਈ ਹੈ, ਦਾਲ ਕਿੱਥੋਂ ਪੈਦਾ ਹੁੰਦੀ ਹੈ, ਦਾਲ ਇੱਕ ਤੇ ਹੁੰਦੀ ਹੈ ਪੈਦਾ, ਦਾਲ ਪੇੜ ਤੋਂ ਨਹੀਂ ਪੈਦਾ ਹੁੰਦੀ ਕਦੇ, ਦਾਲ ਕਦੇ ਵੀ ਪੈਦਾ ਨਹੀਂ ਹੁੰਦੀ ਹੈ, ਦਿਆਲ ਕੀਤੀ ਜਾਂਦੀ ਹੈ। ਦਾਲ ਅਸੀਂ ਕਹਿੰਦੇ ਹਾਂ ਦਾਲਾਂ, ਪਰ ਹੁੰਦਾ ਤਾਂ ਇੱਕ ਹੈ ਦਾਲ, ਦਾਲ ਤਾਂ ਬਾਅਦ 'ਚ ਬਣਾਉਂਦੇ ਹਾਂ ਅਸੀਂ। ਮੂੰਗੀ ਦੀ ਦਾਲ ਹੈ, ਦਾਲ ਥੋੜ੍ਹੀ ਹੁੰਦੀ ਹੈ, ਮੂੰਗੀ ਹੁੰਦੀ ਹੈ ਉਹ। ਜੇ ਦਾਲ ਕਹਿੰਦੇ ਤਾਂ ਸਾਡੀ ਬਣਾਈ ਹੋਈ ਹੈ,
ਦਾਲ
ਦਾਲ ਤਾਂ ਅਸੀਂ ਬਣਾਈ ਹੈ, ਬਾਅਦ 'ਚ ਪੈਦਾ ਥੋੜ੍ਹੀ ਹੋਈ ਹੈ ਉਹ। ਇੱਕ ਪੈਦਾ ਤਾਂ ਇੱਕ ਹੁੰਦਾ, ਦਾਲ ਤਾਂ ਬਣੀ ਹੈ ਬਾਅਦ 'ਚ ਉਹ ਅਲੱਗ ਗੱਲ ਹੈ। ਅਸੀਂ ਆਪਣੀ ਭਾਸ਼ਾ 'ਚ ਕਹਿੰਦੇ ਹਾਂ ਦਾਲ, ਦਾਲਾਂ ਦਾਲਾਂ ਬਣਾਈਆਂ ਜਾ ਸਕਦੀਆਂ ਨੇ, ਉਹ ਤੋਂ ਕਹਿਣ ਦਾ ਮਤਲਬ ਇਹ ਹੈ। ਉੱਥੇ ਦਾਲਾਂ ਨਹੀਂ ਹੁੰਦੀਆਂ, ਹਾਂ ਨਾ ਨਾ, ਜੇ ਆਪਾਂ ਬਣਾ ਕੇ ਲਿਆਈਏ ਤਾਂ ਦਾਲ ਥੋੜ੍ਹੀ ਕਹਿੰਦੇ ਹਾਂ ਵੀ ਚਣੇ ਬਣਾ ਕੇ ਲਿਆਉਣੇ, ਉੱਥੇ ਦਾਲ ਥੋੜ੍ਹੀ ਕਹਿੰਦੇ ਉਹਨੂੰ, ਚਣੇ ਕਹਿੰਦੇ ਆ, ਦਾਲ ਕਦ ਕਹਿੰਦੇ ਉਦੋਂ। ਜਦ ਉਹ ਸਭ ਚਣਿਆਂ ਦੀ ਸਬਜ਼ੀ ਨਹੀਂ ਬਣਾ ਲੈਂਦੇ ਤਰੀ, ਉਹ ਤਾਂ ਦਾਲ ਕਹਿੰਦੇ ਆ। ਫਿਰ ਉਹ ਤਾਂ ਸਾਡੀ ਬੋਲੀ ਹੈ, ਚਲੋ ਉਹ ਬੋਲੀ ਸਾਡੀ ਜਿਹੜੀ ਬੋਲੀ ਬਹੁਤੀ ਵਧੀਆ ਨਹੀਂ ਹੈਗੀ, ਪਰ ਗੁਰਬਾਣੀ ਦੀ ਬੋਲੀ ਤਾਂ ਸਟੀਕ ਹੈ ਬਿਲਕੁਲ, ਉੱਥੇ ਨਹੀਂ ਇਹੋ ਜਿਹੀ ਸ਼ੰਕਾ। ਇੱਕ ਤੋਂ ਹੀ ਦਾਲ ਬਣਦੀ ਹੁੰਦੀ ਹੈ, ਪੈਦਾ ਇੱਕ ਹੁੰਦਾ, ਦਾਲ ਨਹੀਂ ਪੈਦਾ ਹੁੰਦੀ ਕਦੇ ਵੀ, ਦਾਲ ਤਾਂ ਹੋ ਜਾਂਦੀ ਹੈ, ਦਾਲ ਤਾਂ ਹੋ ਗਈ ਬਾਅਦ 'ਚ। ਹਾਂ ਮੂਲ ਰੂਪ 'ਚ ਇੱਕ ਹੀ ਹੈ ਇਹ, ਸੈੱਲ ਬਣਦਾ ਨਾ ਬੈਟਰੀ, ਜਿਵੇਂ ਆਪਾਂ ਟੋਰਚ ਪਾਉਂਦੇ ਹਾਂ ਸੈੱਲ, ਉਹ ਹੁੰਦਾ। ਹੁਣ ਉਹ ਬਾਹਰ ਸੂਰਜ ਦੀ ਲਾਈਟ ਇਕੱਠੀ ਕਰਕੇ ਉਹ ਬੰਦ ਕਰਦੇ ਨੇ, ਜਾਂ ਤਾਂ ਐਂ ਕਹੋ ਨਾ ਵੀ ਸੂਰਜ ਦੀ ਲਾਈਟ ਇਕੱਠੀ ਕਰੀ ਜਾਂਦੇ ਨੇ, ਉਹ 'ਚ ਭਰੀ ਜਾਂਦੇ ਨੇ ਫਿਰ ਹੌਲੀ ਹੌਲੀ ਕੱਢੀ ਜਾਂਦੇ ਨੇ। ਪਾਇਆ ਤਾਂ ਉਹ ਤਾਂ ਹੋਰੇ ਕੁਛ ਹੋਇਆ, ਨਿਕਲਦਾ ਹੋਰੇ ਕੁਛ ਹੈ, ਕੋਈ ਦੇਰ ਤੱਕ ਨਿਕਲਦਾ ਫਿਰ ਨਿਕਲਦਾ ਹੀ ਨਹੀਂ, ਖਤਮ ਹੋ ਜਾਂਦਾ ਉਹ। ਬਾਕੀ ਮਸਾਲਾ ਸਾਰਾ ਵਿੱਚੇ ਹੁੰਦਾ ਉਹਦੇ, ਜੋ ਮੈਟਰ ਪਾਇਆ ਉਹ ਮੈਟਰ ਵਿੱਚੇ ਹੁੰਦਾ, ਜੋ ਜੋਤ ਨਿਕਲ ਜਾਂਦੀ ਹੈ। ਜੋ ਨਿਕਲਦਾ ਬਾਹਰ ਉਹ ਕੁਛ ਹੋਰ ਹੈ, ਜੋ ਪਾਇਆ ਸੀ ਉਹ ਕੁਛ ਹੋਰ ਹੈ। ਇਹ ਮੈਂ ਮਨ ਕੁਛ ਹੋਰ ਚੀਜ਼ ਹੈ, ਉਹ ਜੋਤ ਹੈ ਉਹਦੀ, ਲੇਕਿਨ ਜੇ ਸੈੱਲ ਨੂੰ ਭੰਨ ਕੇ ਦੇਖੀਏ ਵਿੱਚੋਂ ਜੋਤ ਨਹੀਂ ਨਿਕਲਦੀ ਹੈ, ਸੈੱਲ ਦਾ ਉਪਰੇ ਵਿੱਚ ਜੋਤ ਹੁੰਦੀ ਹੈ ਉਹਦੇ ਕਿਤੇ, ਫਿਰ ਭੰਨ ਕੇ ਦੇਖ ਲਓ ਵਿੱਚੋਂ, ਉਹ ਤਾਂ ਸਗੋਂ ਕਾਲਾ ਹੁੰਦਾ ਵਿੱਚੋਂ ਸਭ ਕੁਛ, ਜੋਤ ਚਿੱਟੀ ਉਹ 'ਚੋਂ ਨਿਕਲਦੀ ਹੈ ਸਮਾਂ ਰੋਸ਼ਨੀ। ਹਾਂਜੀ,
ਅਨੇਕ ਵਿਸਤਾਰ ਏਕ ਤੇ ਭਏ, ਏਕ ਅਰਾਧ ਪ੍ਰਾਸ਼ਤ ਗਏ।
ਅਨੇਕ ਵਿਸਤਾਰ ਏਕ ਤੇ ਭਏ, ਅਨੇਕ ਆ ਜਿਹੜੇ ਵਿਸਤਾਰ ਉਹਨੇ 84 ਲੱਖ ਜੂਨ ਦੇ, ਆ ਹੋਰ ਵੀ ਚਲੋ ਜਿੰਨੀ ਵੀ ਸਿਰਸੀ ਸਾਜੀ ਹੈ, ਜਿਹੜੇ ਜੀਵ ਬਣੇ ਨੇ ਇੱਕ ਤੋਂ ਹੀ ਬਣੇ ਨੇ, ਸਾਰੇ ਸਾਬਤ ਸੀ, ਸਾਬਤ ਤੋਂ ਹੀ ਦਾਲ ਬਣੀ ਹੋਈ ਹੈ। ਉਹ ਤੇਰੇ ਤਿੰਜ ਤਾਂ ਸਾਬਤੇ ਹੁੰਦੇ ਨੇ ਸਾਰੇ ਹੀ, ਤ੍ਰੇਤੇ 'ਚ ਸਾਬਤ ਤਾਂ ਜ਼ਰੂਰ ਹੁੰਦੇ ਨੇ, ਪਰ ਦਸਤਾਰ ਸਿਰੇ ਨਹੀਂ ਹੁੰਦੇ, ਉਹਦੇ ਤਾਂ ਸਾਬਤੇ ਨੇ ਪਰ ਦਸਤਾਰ ਸਿਰੇ ਨਹੀਂ ਹੁੰਦੇ। ਹੱਥ ਨਹੀਂ ਹੁਕਮ ਦਾ ਹੁੰਦਾ ਉੱਤੇ ਵਿਚਾਲੇ ਭਰਮ ਹੁੰਦਾ, ਭਰਮ ਹੁੰਦਾ ਉੱਤੇ ਸਿਰ 'ਤੇ, ਹੁਕਮ ਨਹੀਂ ਹੁੰਦਾ ਸਿਰ 'ਤੇ ਭਰਮ ਹੁੰਦਾ, ਭਰਮ 'ਚ ਬੰਦ ਹੁੰਦੇ। ਹਾਂਜੀ,
ਏਕ ਅਰਾਧ ਪ੍ਰਾਸ਼ਤ ਗਏ,
ਏਕ ਅਰਾਧ ਜਿਹਨਾਂ ਨੇ ਇੱਕ ਦੀ ਦੇਖੋ, ਏਕ ਅਰਾਧ ਹੈ ਹੁਣ ਜਿਹੜਾ, ਏਕ ਅਰਾਧ ਹੈ ਉਹ ਹੁਕਮ ਦੀ ਅਰਾਧਨਾ ਹੀ, ਅਰਾਧਨਾ ਦਾ ਅਰਾਧਨਾ ਏਕ ਅਰਾਧ ਜਦ ਕਹਾਂਗੇ ਤਾਂ ਉੱਥੇ ਅਰਾਧਨਾ ਨਾਲ ਕਿਹਦੇ ਜੁੜਿਆ ਹੋਇਆ, ਅਰਾਧਨਾ ਅਰਾਧਨ ਜੀ ਕਾ ਹਰ ਹਰ ਨਾਮ, ਅਰਾਧਨਾ ਹੁੰਦੀ ਉਹ ਨਾਮ ਦੀ, ਏਕ ਅਰਾਧ
ਪ੍ਰਾਸ਼ਤ ਪਏ
ਗਏ, ਜਿਨ੍ਹਾਂ ਨੇ ਇੱਕ ਅਰਾਧ ਲਿਆ ਨਾ, ਨਾਮ ਅਰਾਧ ਲਿਆ, ਉਹ ਸਮਝ ਲਓ ਪਾਰ ਹੋ ਗਏ,
ਪ੍ਰਾਸ਼ਤ ਗਏ,
ਪ੍ਰਾਸ਼ਤ ਗਏ, ਉਹ ਬਾਜੀ ਜਿੱਤ ਕੇ ਗਏ ਨੇ, ਸਭ ਨੂੰ ਮਨ ਨੂੰ ਹਰਾ ਕੇ ਗਏ ਨੇ, ਮਨ ਨੂੰ ਹਰਾ ਕੇ, ਜਾਂ ਉਹਨਾਂ ਦਾ ਮਨ ਹਾਰ ਮੰਨ ਗਿਆ, ਦਾਸ ਬਣ ਕੇ ਗਏ ਨੇ, ਅਹੰਕਾਰ ਛੱਡ ਕੇ ਗਏ ਨੇ, ਪਰਾਜਿਤ ਹੋ ਕੇ ਗਏ ਨੇ ਇੱਥੋਂ। ਮਵਾਸੀ ਰਾਜੇ ਸੀ ਨਾ ਇੱਥੇ ਦੇ ਬਣੇ ਹੋਏ, ਇੱਥੇ ਮਵਾਸੀ ਰਾਜੇ ਬਣੇ ਤੇ ਹਾਂ ਪਰਾਸ਼ਿਤ ਹੋ ਗਏ, ਹਾਰ ਮੰਨ ਲਈ, ਦਾਸ ਬਣ ਗਏ, ਤਾਂ ਇੱਥੋਂ ਨਿਕਲੇ ਨੇ ਬਾਹਰ। ਜਿੰਨਾ ਚਿਰ ਜੇਲ੍ਹ 'ਚੋਂ ਸਰਕਾਰ ਦੇ ਸਾਰੇ ਨਿਯਮ ਕਾਨੂੰਨ ਮੰਨ ਨਹੀਂ ਲੈਂਦਾ, ਉਹਨਾਂ ਚਿਰ ਜੇਲ੍ਹ 'ਚੋਂ ਬਾਹਰ ਨਿਕਲਦੇ। ਅਗਲੇ ਜੇਲ੍ਹ 'ਚ ਸੀ, ਹੁਕਮ ਤੋਂ ਪਰਾਸ਼ਿਤ ਹੋ ਕੇ ਗਏ ਨੇ। ਹਾਂ, ਮਰ ਕੇ ਹਾਰੇ ਜੀ, ਹੁਕਮ ਦੇ ਸਾਹਮਣੇ ਗੋਡੇ ਟੇਕ ਕੇ ਗਏ ਨੇ। ਹੁਕਮ ਨੂੰ ਹੁਣ ਥਾਈ ਨਹੀਂ ਸੀ ਮੰਨਿਆ, ਹੋਮੇ ਨਾਵੇ ਨਾਲ ਵਿਰੋਧ ਕਰਦੀ ਸੀ, ਹੋਮੇ ਦਾ ਨਾਮ ਨਾਲ ਵਿਰੋਧ ਸੀ। ਨਾਮ ਤੋਂ ਪਰਾਸ਼ਿਤ ਹੋ ਕੇ ਤਾਂ ਗਏ ਨੇ, ਇੱਕ ਅਰਾਧਿਆ ਨਾਮ ਦੀ ਅਰਾਧਨਾ ਕੀਤੀ, ਨਾਮ ਤੋਂ ਅੱਗੇ ਪਰਾਸ਼ਿਤ ਕੀਤਾ, ਜੋ ਪਿਛਲੇ ਔਗਣ ਬਖਸ਼ ਲਏ, ਪਰਾਸ਼ਿਤ ਵੀ ਹੁੰਦਾ ਲਫ਼ਜ਼, ਆਪਣੇ ਔਗਣ ਬਖਸ਼ਾਏ। ਪ੍ਰਭ ਅੱਗੇ ਮਾਰਗ ਪਾਵੈ, ਅੱਗੇ ਦਾ ਮਾਰਗ ਕਹਿ ਕੇ ਤਾਂ ਇੱਥੋਂ ਨਿਕਲੇ ਨੇ ਬਾਹਰ। ਫਿਰ ਉਹ ਹੁਕਮ 'ਚ ਭਾਣੇ 'ਚ ਰਹੇ, ਫਿਰ ਭਾਣੇ ਤੋਂ ਬਾਹਰ ਨਹੀਂ ਜਾਂਦੇ ਪਰਾਸ਼ਿਤ ਗਏ। ਜਿਨ੍ਹਾਂ ਨੇ ਨਾਮ ਅਰਾਧ ਗੱਲ ਅਰਾਧ ਲਿਆ, ਉਹ ਪਰਾਸ਼ਿਤ ਹੋ ਕੇ ਗਏ ਨੇ ਇੱਥੋਂ, ਪਰਾਜੇ ਦਾਸ ਬਣ ਕੇ ਨਿਕਲੇ ਨੇ ਇੱਥੋਂ। ਹੁਕਮ ਅੰਦਰ ਸਭ
ਕੋ,
ਉਹ ਤਾਂ ਹੁਕਮ ਦੀ ਬਜਾਏ ਜਿਹੜੇ ਹਾਕਮ ਸੀ ਨਾ ਜੋ ਪਹਿਲਾਂ ਦੇ ਦਾਸ ਤੇ, ਉਹਨਾਂ ਦੇ ਵੀ ਕਹਿੰਦੇ ਦਾਸਾਂ ਸੀ ਛੱਡੋ ਪਰੇ, ਜਿਨ੍ਹਾਂ ਨੇ ਸਾਨੂੰ ਰਾਹ ਦੱਸਤਾ ਬਾਹਰ ਨਿਕਲਣ ਦਾ, ਅਸੀਂ ਤਾਂ ਉਹਨਾਂ ਦੇ ਵੀ ਦਾਸ ਹਾਂ। ਉਹ ਤਾਂ ਇੱਥੇ ਤੱਕ ਮੰਨ ਗਏ ਵੀ ਹੁਕਮ ਦੇ ਤਾਂ ਦਾਸ ਉਹ ਵੀ ਨੇ, ਅਸੀਂ ਤਾਂ ਬਾਬਾ ਉਹਨਾਂ ਦਾ ਹੀ ਦਾਸ ਹਾਂ ਜਿਨ੍ਹਾਂ ਨੇ ਸਾਨੂੰ ਇੱਥੋਂ ਬਾਹਰ ਕੱਢਣ ਦੀ ਵਿਧੀ ਦੱਸਤੀ। ਹੋਰ ਦੱਸੋ ਕੀ ਕਹਾਉਣ, ਹੋਏ ਤੇਰੇ ਦਾਸਾਂ, ਅਸੀਂ ਤੇਰੇ ਦਾਸਾਂ ਦੇ ਵੀ ਦਾਸ ਐਂ ਪਰਾਸ਼ਿਤ ਹੋ ਕੇ ਗਏ ਨੇ।
ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ।
ਮਨ ਤਨ ਅੰਤਰ ਏਕ ਪ੍ਰਭ ਰਾਤਾ, ਜਿਹਦੇ ਮਨ ਕਰਕੇ ਹਿਰਦੇ ਕਰਕੇ ਇੱਕ ਹੀ ਰੰਗ ਹੈ, ਜਿਹਦੇ ਸੱਚ ਦਾ ਇੱਕ ਹੋ ਕੇ ਜਿਹਨੇ ਸੱਚ ਦਾ ਰੰਗ ਚੜ੍ਹਾਇਆ, ਏਕ ਪ੍ਰਭ ਰਾਤਾ। ਨਾਨਕ ਤੇ ਜਨ
ਗੁਰ ਪ੍ਰਸਾਦ ਨਾਨਕ ਇੱਕ ਜਾਤਾ,
ਗੁਰ ਪ੍ਰਸਾਦ ਨਾਨਕ ਉਹਨੇ ਇੱਕ ਜਾਣਿਆ, ਜਿਹੜਾ ਆਪ ਇੱਕ ਹੋ ਕੇ ਉਹ ਸੱਚ ਦੇ ਰੰਗ 'ਚ ਰੰਗਿਆ ਗਿਆ।
ਮਨ ਤਨ ਅੰਤਰ
ਤਨ ਕਰਕੇ ਬੁੱਧੀ ਕਰਕੇ ਇੱਕ ਰੰਗ ਹੋ ਕੇ ਇੱਕ ਰੂਪ ਹੋ ਕੇ ਜਿਹੜਾ ਹਿਰਦੇ 'ਚ ਟਿਕ ਗਿਆ, ਉਹਨੇ ਇੱਕ ਜਾਣਿਆ ਕੀ ਹੈ, ਉਹ ਆਪਣੇ ਆਪ ਨੂੰ ਜਾਣਿਆ, ਹੋਰ ਉਹਨੇ ਜਾਣਿਆ ਕਿਹਨੂੰ। ਇੱਕ ਰਹਿਆ ਤਾਂ ਇੱਕੋ ਜਾਣਿਆ, ਤੇ ਆਪ ਇੱਕ ਹੋ ਗਿਆ ਕਹਿੰਦੇ, ਤਾਂ ਇੱਕ ਦਾ ਪਤਾ ਲੱਗਿਆ ਉਹਨੂੰ, ਇੱਕ ਦਾ ਹੀ ਨਹੀਂ ਪਤਾ ਲੱਗਦਾ। ਕੌ ਨਾਨਕ ਬਿਨ ਆਪਾ ਚੀਨੇ, ਆਪਣਾ ਆਪਾ ਖੋਜਿਆ, ਬਿਟੇ ਨਾ ਭਰਮ ਕੀ, ਭਰਮ ਕੀ ਕਾਹੀ ਕੀ, ਇੱਕ ਕੀ ਹੈ ਭਰਮ ਕੀ, ਇੱਕ ਕੀ ਹੈ ਇਹਦਾ ਹੀ ਭਰਮ ਸੀ। ਗੁਰਾ ਇੱਕ ਦੇ ਗੁਰਾ ਨੂੰ, ਗੁਰੇ ਨੂੰ ਕਿਹਾ ਇੱਕ ਦੇ ਬਜਾਈ, ਉਹ ਕਹਿੰਦੇ ਜਵਾਬ ਨਹੀਂ ਦਿੱਤਾ ਉੱਥੇ, ਉਹ ਕਹਿੰਦੇ ਜਦ ਇੱਕ ਹੋ ਜਾਏਗਾ ਆਪੇ ਪਤਾ ਲੱਗ ਜੂ, ਤੈਨੂੰ ਇੱਕ ਕਰ ਦਿੰਦੇ ਆਪੇ ਸਮਝ ਲਏਗਾ ਤੂੰ ਇੱਕ ਕੀ ਹੁੰਦਾ, ਤੈਨੂੰ ਇੱਕ ਬਣਾ ਦਿੰਦੇ ਹਾਂ ਜਿਹਨੂੰ ਤੂੰ ਚਾਹੁੰਦਾ ਨਾ ਜਾਣਨਾ, ਤੇ ਤੈਨੂੰ ਇਹੋ ਬਣਾ ਦਿੰਦੇ, ਫਿਰ ਤੈਨੂੰ ਆਪੇ ਪਤਾ ਲੱਗ ਜੂ ਇੱਕ ਇੱਕ ਕੀ ਹੈ। ਇਹਦੀ ਵਿਆਖਿਆ ਤਾਂ ਕੀਤੀ ਹੈ, ਵਿਆਖਿਆ ਕਰਦਾ ਕਰਦਾ ਆਪੇ ਇੱਕ ਹੋ ਗਿਆ, ਵਿਆਖਿਆ ਸੁਣਦਾ ਸੁਣਦਾ ਸਮਝਦਾ ਸਮਝਦਾ ਆਪੇ ਇੱਕ ਹੋ ਗਿਆ। ਜੈਸਾ ਸੇਵੇ ਤੈਸਾ ਆਪੇ ਇੱਕ ਹੋ ਗਿਆ। ਹਾਂਜੀ।